ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ, ਸਵਾਗਤ ਹੈ ਸਭ ਦਾ ਆਪਦਾ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜ ਰਹੇ ਹੋ। ਜੀ ਆਇਆਂ ਨੂੰ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦਿਲ ਵਾਲੀ ਗੱਲ, ਅਤੇ ਅੱਜ 2 ਘੰਟੇ ਸਾਡਾ ਇਹ ਸਫ਼ਰ ਚੱਲੇਗਾ ਔਰ ਇਸ ਸਫ਼ਰ ਦੇ ਦੌਰਾਨ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਮਸਲਿਆਂ ਦੇ ਹੱਲ, ਚਿੰਤਨ, ਵਿਚਾਰਾਂ ਕਰਾਂਗੇ। ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਜਿਸ ਕਾਰਨ ਅਸੀਂ ਬ੍ਰਿਸਬਨ ਤੋਂ ਆ ਰਹੇ ਨੇ, ਹੋਰ 1-2 ਮਿੱਤਰ ਪੈ ਰਹੇ ਨੇ ਪ੍ਰੋਗਰਾਮ 'ਚ ਸਾਡੇ ਨਾਲ ਸ਼ਾਮਿਲ ਹੋਣਗੇ। ਸੋ ਅੱਜ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅੱਜ ਦੀ ਤਰੀਕ ਤੋਂ। ਤਰੀਕ ਅੱਜ 5 ਵਿਸਾਖ, ਸੰਮਤ 558 ਹੋ ਚੁੱਕੀ ਹੈ। ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, 18 ਅਪ੍ਰੈਲ 2026 ਸਨ ਚੱਲਦਾ ਹੈ ਜੀ। ਅਤੇ ਇਸ ਤਰੀਕ ਨੂੰ ਆਪ ਕੀ ਕਰ ਰਹੇ ਹੋ, ਕੀ ਕਰਨਾ ਹੈ ਜ਼ਰੂਰ ਸਾਨੂੰ ਦੱਸਿਓ, ਅਤੇ ਅਸੀਂ ਸਾਂਝ ਤੁਹਾਡੇ ਨਾਲ ਪਾ ਰਹੇ ਹਾਂ ਵਿਚਾਰਾਂ ਦੀ, ਤੁਸੀਂ ਵੀ ਪਾਓ ਮੈਸੇਜ ਜਿਹੜੇ ਨੇ ਉਹ ਤੁਸੀਂ ਘੱਲ ਸਕਦੇ ਹੋ, ਸਕਰੀਨ 'ਤੇ ਵੀ ਤੁਸੀਂ ਦੇਖ ਸਕਦੇ ਹੋ। ਦੋਨੋਂ ਵਟਸਐਪ ਚੱਲਦੇ ਨੇ, ਰੇਡੀਓ ਦਾ ਵੀ ਅਤੇ ਮੇਰਾ ਆਪਣਾ ਵੀ। ਇਸ ਤੋਂ ਇਲਾਵਾ ਟੈਲੀਗ੍ਰਾਮ ਹੈ, ਈਮੇਲ ਹੈ, ਅਤੇ ਨਾਲ ਦੀ ਨਾਲ ਤੁਸੀਂ ਫੇਸਬੁੱਕ, ਯੂਟਿਊਬ 'ਤੇ ਵੀ ਮੈਸੇਜ ਕਰ ਸਕਦੇ ਹੋ। ਇੱਕ ਨਵਾਂ ਤਜਰਬਾ ਅੱਜ ਅਸੀਂ ਕਰ ਰਹੇ ਹਾਂ, ਇੰਸਟਾਗ੍ਰਾਮ 'ਤੇ ਵੀ ਫੀਡ ਜਾ ਰਹੀ ਹੈ, ਅਤੇ ਹੁਣ ਪਹਿਲੀ ਵਾਰੀ ਕੀਤਾ, ਆਮ ਨੋਟ ਸ਼ੋਰ, ਪਰ ਅਗਰ ਮਿੱਤਰ ਪਿਆਰੇ ਇੰਸਟਾਗ੍ਰਾਮ 'ਤੇ ਚੈੱਕ ਕਰ ਸਕਣ ਸਟ੍ਰੀਮ ਨੂੰ ਮੇਰੇ ਵਾਸਤੇ, ਤਾਂ ਮੈਨੂੰ ਦੱਸਣ ਫੀਡਬੈਕ ਦੇ ਵਿੱਚ ਕਿ ਕਿਸ ਤਰ੍ਹਾਂ ਫੀਡ ਉੱਤੇ ਚੱਲ ਰਹੀ ਹੈ। ਫਿਲਹਾਲ ਮੈਨੂੰ ਤਾਂ ਠੀਕ ਲੱਗ ਰਹੀ ਹੈ, ਪਰ ਤੁਸੀਂ ਜ਼ਰੂਰ ਇਹਦਾ ਕਨਫਰਮ ਕਰਿਓ। ਸੋ ਵਿਸਾਖ ਮਹੀਨਾ ਚੱਲ ਰਿਹਾ ਸਾਰੇ ਆਸਟ੍ਰੇਲੀਆ ਦੇ ਵਿੱਚ, ਅੱਜ ਦੇ ਦਿਹਾੜੇ ਵਿਸਾਖੀ ਮਨਾਈ ਜਾ ਰਹੀ ਹੈ ਗੁਰੂ ਘਰਾਂ ਦੇ ਵਿੱਚ, ਅਤੇ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਪਰ ਮੌਸਮ ਦੀ ਜਾਣਕਾਰੀ ਤੋਂ ਬਾਅਦ। ਅਤੇ ਆਓ ਪਹਿਲਾਂ ਆਪਾਂ ਚੜ੍ਹਦੀ ਕਲਾ ਦਾ ਵੀ ਨਾਰਾ ਬੁਲੰਦ ਕਰੀਏ ਅਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸੋ ਤੁਹਾਡੀ ਸ਼ਮੂਲੀਅਤ ਬੜੀ ਜ਼ਰੂਰੀ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਸਾਰੇ ਮਿੱਤਰ ਪਿਆਰੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ ਗੁਰਬਾਣੀ ਸੁਣਦੇ ਨੇ, ਸਰਵਣ ਕਰਦੇ ਨੇ ਅਤੇ ਆਪਣੀਆਂ ਵਿਚਾਰਾਂ ਵੀ ਭੇਜਦੇ ਨੇ। ਸੋ ਬਹੁਤ ਬਹੁਤ ਧੰਨਵਾਦ। ਸੋ ਪਹਿਲਾਂ ਅਸੀਂ ਮੌਸਮ ਤੋਂ ਹੀ ਸ਼ੁਰੂ ਕਰਦੇ ਹਾਂ। ਮੌਸਮ ਅੱਜ ਕੋਫ ਸਾਰਬਰ ਦੇ ਵਿੱਚ, ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ, ਹਲਕੀ ਹਲਕੀ ਹਵਾ ਚੱਲ ਰਹੀ ਹੈ, ਬੱਦਲ ਵੀ ਹੈ, ਧੁੱਪ ਵੀ ਹੈ। ਅਤੇ ਤੜਕੇ ਮੈਂ ਗੁਰੂ ਘਰ ਗਿਆ ਸੀਗਾ ਤਕਰੀਬਨ 4:15-4 ਵਜੇ, ਅਤੇ ਉਦੋਂ ਹਲਕੀ ਹਲਕੀਆਂ ਛਿੱਟਾਂ ਵੀ ਪੈ ਹਟੀਆਂ ਨੇ। ਇਹ ਤਾਂ ਦੱਸ ਰਿਹਾ ਕਿ ਅੱਜ ਇੱਥੇ ਨਗਰ ਕੀਰਤਨ ਹੈ ਅਤੇ ਬਹੁਤ ਸਾਰੀਆਂ ਸੰਗਤਾਂ ਬਾਹਰੋਂ ਵੀ ਆ ਰਹੀਆਂ, ਪਰ ਮੈਨੂੰ ਲੱਗਦਾ ਕਿ ਸੁੱਕਾ ਹੀ ਰਹਿਣਾ ਆ, ਕੋਸਟਲ ਸ਼ਾਵਰ ਹੋ ਸਕਦੇ ਨੇ। ਸਿਡਨੀ ਦੇ ਵਿੱਚ 11.9 ਡਿਗਰੀ ਸੀਗਾ, ਮੈਲਬਨ ਦੇ ਵਿੱਚ 12.9 ਸੀ 1 ਘੰਟਾ ਪਹਿਲਾਂ, ਬ੍ਰਿਸਬਨ ਦੇ ਵਿੱਚ 19.5 ਡਿਗਰੀ ਤਾਪਮਾਨ, 30 ਡਿਗਰੀ, ਇਹ ਥੋੜ੍ਹਾ ਗਰਮ ਹੋ ਜਾਏਗਾ। ਪਰਥ ਦੇ ਵਿੱਚ 21 ਡਿਗਰੀ ਵੱਧ ਤੋਂ ਵੱਧ, ਅਤੇ ਐਡਲੇਡ ਵਿੱਚ 25 ਡਿਗਰੀ, ਕੈਨਬਰਾ 'ਚ 19 ਡਿਗਰੀ ਵੱਧ ਤੋਂ ਵੱਧ, ਬੱਲੇ 1 ਡਿਗਰੀ ਸੀ ਸਵੇਰੇ। ਅਤੇ ਹੋਬਾਰਟ ਦੇ ਵਿੱਚ 14 ਡਿਗਰੀ ਅਤੇ ਡਾਰਵਿਨ ਦੇ ਵਿੱਚ 32 ਡਿਗਰੀ। ਅਤੇ ਇਹ 1 ਡਿਗਰੀ ਕਿਉਂ ਸੀ, ਇਹ ਸਾਨੂੰ ਨਕਸ਼ਾ ਦੱਸਦਾ ਆਸਟ੍ਰੇਲੀਆ ਦਾ, ਅਤੇ ਉਹ ਜਿਹੜੀ ਲਾਲ ਲਕੀਰ ਬਣਾਈ ਹੋਈ ਹੈ ਨਾ ਮੈਂ ਉਹਦੇ ਵਿੱਚ ਜਿਹੜਾ ਆ ਉਹ ਸਾਰਾ ਠੰਡਾ ਇਲਾਕਾ ਹੈ ਆਸਟ੍ਰੇਲੀਆ ਦਾ, ਅਤੇ ਇਹ ਜਿਹੜੀ ਠੰਡਕ ਹੈ ਇਹ ਫੈਲ ਰਹੀ ਹੈ। ਕੈਨਬਰਾ ਤਾਂ ਦੇਖੋ -0.6 ਡਿਗਰੀ ਤਾਪਮਾਨ ਰਿਹਾ ਆ, ਅਤੇ ਵਿਚਾਲੇ ਵਾਲਾ ਅਤੇ ਉੱਪਰ ਵਾਲਾ ਥੋੜ੍ਹਾ ਗਰਮ ਹੈ ਡਾਰਵਿਨ ਨਾਲ, ਪਰ ਬਾਕੀ ਥੋੜ੍ਹਾ ਠੰਡਾ ਚੱਲ ਰਿਹਾ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਜਿਹੜੀ ਐਕਸਟ੍ਰੀਮ ਟੈਂਪਰੇਚਰ, ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ। ਟ੍ਰੋਟਨ ਆਈਲੈਂਡ ਵੈਸਟਰਨ ਆਸਟ੍ਰੇਲੀਆ 'ਚ 29 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਸਵੇਰੇ 4:30 ਵਜੇ, ਔਰ ਪਿਛਲੇ 24 ਘੰਟਿਆਂ 'ਚ ਮੰਡੋਰਾ ਵੈਸਟਰਨ ਆਸਟ੍ਰੇਲੀਆ 'ਚ 38.5 ਰਿਕਾਰਡ ਕੀਤਾ ਕੱਲ੍ਹ ਦੁਪਹਿਰੇ 12:15 ਵਜੇ, ਅਤੇ ਘੱਟ ਤੋਂ ਘੱਟ ਸਵੇਰੇ ਮੈਰੰਗਰੂ ਨਿਊ ਸਾਊਥ ਵੇਲ 'ਚ -3.3 ਰਿਕਾਰਡ ਕੀਤਾ ਗਿਆ 6:30 ਵਜੇ, ਅਤੇ 3:16 'ਤੇ ਤੜਕੇ ਪੈਰਿਸ਼ਰ ਵੈਲੀ 'ਚ -5.5 ਰਿਕਾਰਡ ਕੀਤਾ ਗਿਆ। ਅਤੇ ਸਭ ਤੋਂ ਜ਼ਿਆਦਾ ਮੀਂਹ ਜਿਹੜਾ ਪਿਛਲੇ 24 ਘੰਟਿਆਂ 'ਚ ਪਿਆ ਹੈ ਉਹ 83.2 mm ਮੀਂਹ ਪਿਆ ਡੇਲੀ ਵਾਟਰ ਨੌਰਦਰਨ ਟੈਰੇਟਰੀ ਦੇ ਵਿੱਚ। ਅਤੇ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ ਰੈੱਡ ਵਾਰਨਿੰਗ ਪ੍ਰੀ ਫਾਇਰ ਅਲਰਟ ਜਾਰੀ ਹੈ, ਅੱਗਾਂ ਲੱਗਣ ਦੇ ਬਹੁਤ ਚਾਂਸਿਸ ਹੈ ਕਿਉਂਕਿ ਸਾਰਾ ਸੁੱਕਾ ਪਿਆ ਆ, ਕਣਕਾਂ ਪੱਕੀਆਂ ਹੋਈਆਂ ਨੇ, ਅਤੇ ਬਹੁਤ ਗਰਮੀ ਦੱਸੀ ਜਾ ਰਹੀ ਹੈ ਦਿਨਾਂ ਨੂੰ, ਅਤੇ 39 ਡਿਗਰੀ ਤੱਕ ਤਾਪਮਾਨ ਜਿਹੜਾ ਵੱਧ ਤੋਂ ਵੱਧ ਪਹੁੰਚਣ ਦੀ ਸੰਭਾਵਨਾ ਹੈ। ਅਤੇ ਇਸ ਦੇ ਨਾਲ ਡੀਹਾਈਡਰੇਸ਼ਨ ਅਤੇ ਹੀਟ ਸਟ੍ਰੋਕ ਅਗਰ ਤੁਸੀਂ ਬਾਹਰ ਘੁੰਮਦੇ ਹੋ ਲੰਬਾ ਸਮਾਂ ਹੋ ਸਕਦੀ ਹੈ। ਇਹਦੇ ਬਾਰੇ ਹੁਣ ਬਹੁਤ ਘੱਟ ਜਾਣਕਾਰੀਆਂ, ਲੋਕ ਅਵੇਅਰ ਨਹੀਂ ਹੈਗੇ, ਪਰ ਇਹਦੇ ਬਾਰੇ ਕਰਾਂਗੇ ਗੱਲ। ਅਤੇ ਇਸ ਵੇਲੇ ਜਿੱਦਾਂ 1 ਘੰਟਾ ਪਹਿਲਾਂ 22 ਡਿਗਰੀ ਤਾਪਮਾਨ ਸੀ। ਸੋ ਇਹ ਸੀ ਅੱਜ ਦੇ ਤਾਪਮਾਨ ਟੈਂਪਰੇਚਰ ਇੱਥੋਂ ਦਾ ਅਤੇ ਪੰਜਾਬ ਦਾ। ਬਹੁਤ ਧੰਨਵਾਦ ਮਿੱਤਰ ਪਿਆਰੇ ਜਿਹੜੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਮੈਸੇਜ ਵੀ ਭੇਜ ਰਹੇ ਨੇ, ਅਤੇ ਹੁਣ ਵੀ ਨਵੇਂ ਲਿਸਨਰ ਸਾਡੇ ਨਾਲ ਵਿਊਅਰਸ ਜੁੜ ਰਹੇ ਨੇ, ਅਤੇ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਅਗਰ ਕਿਸੇ ਕੋਲ ਇੰਸਟਾਗ੍ਰਾਮ ਹੈ ਤਾਂ ਚੈੱਕ ਕਰਕੇ ਦੱਸਣਾ ਕਿ ਕਿਸ ਤਰ੍ਹਾਂ ਉੱਥੇ ਲਾਈਵ ਚੱਲ ਰਿਹਾ। ਪਹਿਲੀ ਵਾਰੀ ਕਰ ਰਹੇ ਹਾਂ, ਅਤੇ ਇੱਕ ਹੋਰ ਅੱਜ ਪਹਿਲੀ ਵਾਰੀ ਸਿਸਟਮ ਹੋ ਰਿਹਾ, ਤੁਸੀਂ ਕੁਛ ਨੋਟ ਕੀਤਾ ਕੋਈ ਚੀਜ਼ ਮਿਸਿੰਗ ਹੈ? ਅਤੇ ਮੈਂ ਚਲੋ ਦੁਬਾਰਾ ਪੁੱਛਾਂਗਾ ਪ੍ਰੋਗਰਾਮ ਦੇ ਵਿੱਚ। ਇਸ ਸਕਰੀਨ 'ਤੇ ਆਹ ਜਿਹੜੀ ਸਪੇਸ ਹੈ ਇੱਥੇ ਇੱਕ ਚੀਜ਼ ਗਾਇਬ ਹੈ, ਉਹ ਦੱਸਿਓ ਕਿਹੜੀ ਚੀਜ਼ ਗਾਇਬ ਹੈ, ਅਤੇ ਫਿਰ ਪਤਾ ਲੱਗੂਗਾ ਕਿ ਅਸੀਂ ਤੁਸੀਂ ਕਿੰਨੀ ਕੁ ਅਟੈਨਸ਼ਨ ਦਿੰਦੇ। ਮੈਨੂੰ ਆਪ ਨੂੰ ਅਚੰਬਾ ਜਿਹਾ ਲੱਗੀ ਯਾਰ, ਉਹ ਚੀਜ਼ ਕਿੱਥੇ ਗਈ? ਖੈਰ ਜ਼ਰੂਰ ਦੱਸਿਓ। ਅਤੇ ਪਿਆਰਿਓ, ਸਾਡੇ ਸਾਰੇ ਆਸਟ੍ਰੇਲੀਆ 'ਚ ਤੁਹਾਨੂੰ ਦੱਸਿਆ ਕਿ ਆਸਟ੍ਰੇਲੀਆ ਦੀ ਦੁਨੀਆ ਦੇ ਵਿੱਚ ਹੀ ਵੀਕਐਂਡ 'ਤੇ ਜ਼ਿਆਦਾ ਤਿਉਹਾਰ ਮਨਾਏ ਜਾਂਦੇ ਨੇ, ਅਤੇ ਉੱਥੋਂ ਹੀ ਅੱਜ ਆਪਾਂ ਗੱਲ ਸ਼ੁਰੂ ਕਰਦੇ ਹਾਂ। ਅਤੇ ਮੈਂ ਤੁਹਾਡੇ ਨਾਲ ਇੱਕ ਵੀਡੀਓ ਵੀ ਸ਼ੇਅਰ ਕਰ ਲੈਂਦਾ। ਇਹ ਵੀਡੀਓ ਰਾਤੀ ਅਮਨਪ੍ਰੀਤ ਹੋਣਾ ਨੇ ਲਈ ਸੀ ਗੁਰੂ ਨਾਨਕ ਸਿੱਖ ਟੈਂਪਲ ਬਲਗੁਲਗੇ ਦੇ ਗੁਰੂ ਘਰ ਤੋਂ, ਅਤੇ ਜਿੱਥੇ ਬਹੁਤ ਹੀ ਸ਼ਾਨਦਾਰ ਡੈਕੋਰੇਸ਼ਨ ਲਾਈਟਿੰਗ ਕੀਤੀ ਗਈ ਆ, ਔਰ ਇਹ ਅਖਬਾਰਾਂ ਦੇ ਵਿੱਚ ਵੀ ਫੋਟੋਆਂ ਆ ਰਹੀਆਂ ਨੇ ਲੋਕਲ ਇੰਗਲਿਸ਼ ਅਖਬਾਰਾਂ ਦੇ ਵਿੱਚ। ਵਿਸਾਖੀ ਮਨਾਈ ਜਾ ਰਹੀ ਹੈ ਅਤੇ ਇਸੇ ਗੁਰੂ ਘਰ ਤੋਂ ਨਗਰ ਕੀਰਤਨ ਅੱਜ ਸ਼ੁਰੂ ਹੋਣ ਵਾਲਾ ਆ ਤਕਰੀਬਨ 10:30 ਵਜੇ। ਬਹੁਤ ਸੰਗਤਾਂ ਬਾਹਰੋਂ ਆ ਰਹੀਆਂ ਨੇ, ਪਹੁੰਚ ਰਹੀਆਂ ਨੇ, ਖਾਸ ਕਰਕੇ ਬ੍ਰਿਸਬਨ ਤੋਂ, ਔਰ ਮੈਸੇਜ ਵੀ ਕਈ ਆਏ ਨੇ, ਅਤੇ ਦੋਨੇ ਗੁਰੂ ਘਰਾਂ ਦੇ ਵਿੱਚ ਲੰਗਰ ਬਣ ਰਹੇ ਨੇ। ਅਤੇ ਇੱਥੋਂ ਗੁਰੂ ਘਰ ਤੋਂ ਨਗਰ ਕੀਰਤਨ ਸ਼ੁਰੂ ਹੋਏਗਾ 10:30 ਵਜੇ, ਫਿਰ ਗਰਾਊਂਡ ਦੇ ਵਿੱਚ ਹੁੰਦਾ ਹੋਇਆ ਇਹ ਫਸਟ ਸਿੱਖ ਟੈਂਪਲ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਦੇ ਵਿੱਚ ਪੜਾਅ ਪਾਏਗਾ, ਜਿੱਥੇ ਲੰਗਰ ਸਾਰੇ ਨਗਰ ਕੀਰਤਨ ਨੂੰ ਵਰਤਾਇਆ ਅਤੇ ਛਕਾਇਆ ਜਾਏਗਾ। ਔਰ ਉੱਥੇ ਮੇਰੀ ਡਿਊਟੀ ਹੁੰਦੀ ਹੈ, ਸੋ ਉੱਥੇ ਸਵੇਰ ਦੇ ਤੜਕੇ ਦੇ ਸੇਵਾਦਾਰ ਬਹੁਤ ਸੇਵਾ ਕਰ ਰਹੇ ਨੇ, ਮਸ਼ੀਨਾਂ ਚੱਲ ਰਹੀਆਂ ਰੋਟੀਆਂ ਵਾਲੀਆਂ ਪ੍ਰਸ਼ਾਦਿਆਂ ਵਾਲੀਆਂ। ਸੋ ਇਹ ਦੇਖੋ ਲਾਈਟਿੰਗ ਬੜੀ ਜ਼ਬਰਦਸਤ, ਚਿੜੀਆਂ ਬੋਲ ਰਹੀਆਂ, ਰਾਤ ਦੀ 10:30 ਵਜੇ ਦੀ ਆ। ਅਤੇ ਇਹ ਸਾਡੇ ਅਮਨਪ੍ਰੀਤ ਰੰਧਾਵਾ ਸ਼ੋਕਰਾਂ ਵਾਲੇ ਜਿਹੜੇ ਗੀਤ ਵੀ ਸੁਣਾਉਂਦੇ ਹੁੰਦੇ ਆ, ਇਹ ਉਹਨਾਂ ਨੇ ਬਣਾ ਕੇ ਭੇਜੀ ਆ, ਉਹਨਾਂ ਨੇ ਸੇਵਾ ਲਈ ਸੀ। ਅਤੇ ਦੇਖੋ ਬਹੁਤ ਸੋਹਣਾ, ਵੈਰੀ ਨਾਈਸ। ਕੱਲ੍ਹ ABC ਰੇਡੀਓ ਤੋਂ ਮੈਨੂੰ ਫੋਨ ਆਇਆ ਲੋਕਲ, ਅਤੇ ਉਹ ਮੈਨੂੰ ਜਾਣਦੇ ਨੇ, ਮਿੱਤਰ ਨੇ, ਅਤੇ ਉਹ ਕੋਈ ਨਾ ਕੋਈ ਅਗਰ ਮੁੱਦਾ ਹੁੰਦਾ ਹੈ ਤਾਂ ਉਹ ਫੋਨ ਕਰ ਲੈਂਦੇ ਨੇ। ਉਹ ਕਹਿੰਦੇ ਅਸੀਂ ਤਸਵੀਰਾਂ ਦੇਖੀਆਂ ਗੁਰੂ ਘਰ ਦੀਆਂ, ਅਤੇ ਸਾਨੂੰ ਦੱਸੋ ਇਹਦੇ ਬਾਰੇ, ਤਿਉਹਾਰ ਬਾਰੇ ਦੱਸੋ, ਹੈ ਨਾ। ਤਾਂ ਉਹ ਫਿਰ ਚਲੋ ਗੱਲਬਾਤ ਹੋਈ ਤਕਰੀਬਨ 10 ਕੁ ਮਿੰਟ, ਫਿਰ ਸਾਰੇ ਤਿਉਹਾਰ ਬਾਰੇ ਦੱਸਿਆ, ਵਿਸਾਖੀ ਬਾਰੇ ਦੱਸਿਆ, ਖਾਲਸਾ ਸਾਜਨਾ ਦਿਵਸ ਬਾਰੇ ਦੱਸਿਆ। ਅਤੇ ਉਹ ਕਹਿੰਦੇ ਨਗਰ ਕੀਰਤਨ 'ਚ ਹੁੰਦਾ ਕੀ ਹੈ? ਅਤੇ ਚਲੋ ਆਪਾਂ ਤਾਂ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੀ ਦੱਸੀਆਂ, ਵੀ ਇੱਕ ਹਾਰਮਨੀ ਹੈ, ਇਕੱਠੇ ਹੋ ਕੇ ਡਿਸਪਲੇ, ਆਰਟ ਕਰਾਫਟ, ਕਲਚਰ, ਰਿਲੀਜਨ ਜ਼ਿਆਦਾ। ਅਤੇ ਉਹ ਗੱਤਕੇ ਦੀ ਗੱਲ ਚੱਲ ਪਈ, ਅਤੇ ਕਹਿੰਦੇ ਉਹ ਕੀ ਹੁੰਦਾ ਆ? ਫਿਰ ਮੈਂ ਦੱਸਿਆ ਉਹਨਾਂ ਨੂੰ, ਅਤੇ ਉਹ ਕਹਿੰਦੇ ਜ਼ਰੂਰ ਆਪਾਂ ਆਵਾਂਗੇ, ਦੇਖਾਂਗੇ ਵੀ, ਵੀ ਟ੍ਰੈਡੀਸ਼ਨਲ ਮਾਰਸ਼ਲ ਆਰਟ ਹੈ। ਬੜੇ ਐਕਸਾਈਟਿਡ ਹੁੰਦੇ ਨੇ ਨਾ ਮੇਨ ਸਟ੍ਰੀਮ ਕਮਿਊਨਿਟੀ, ਸੋ ਜੇ ਆਪਾਂ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਕੰਡਕਟ ਕਰੀਏ, ਹੁੱਲੜਬਾਜ਼ੀ ਨਾ ਕਰੀਏ ਨਗਰ ਕੀਰਤਨਾਂ ਦੇ ਵਿੱਚ, ਫੁਕਰਾਪੰਥੀ ਨਾ ਕਰੀਏ, ਸਹਿਜ ਨਾਲ ਚੱਲੀਏ, ਤਾਂ ਇਹ ਬਹੁਤ ਵਧੀਆ ਹੋ ਸਕਦਾ। ਜਦੋਂ ਅਸੀਂ ਹੁੱਲੜਬਾਜ਼ੀ ਕਰਦੇ ਹਾਂ, ਇਨਕਨਵੀਨੀਅੰਸ ਪੈਦਾ ਕਰਦੇ ਹਾਂ ਬਾਕੀਆਂ ਲਈ, ਰਾਹੀਆਂ ਲਈ, ਅਤੇ ਉਦੋਂ ਫਿਰ ਇਹ ਪੁੱਠੇ ਪਾਸੇ ਨੂੰ ਚੱਲ ਪੈਂਦਾ ਕੰਮ। ਸੋ ਇਸ ਕਰਕੇ ਪਿਆਰਿਓ ਨਗਰ ਕੀਰਤਨ ਕਰਵਾਓ, ਜਾਓ, ਸ਼ਾਮਿਲ ਹੋਵੋ, ਸੇਵਾ ਕਰੋ, ਪਰ ਸਹਿਜ ਨਾਲ ਆਪਣੀ ਕਮਿਊਨਿਟੀ ਦਾ ਅਸੀਂ ਸਹਿਜ ਪੱਖ ਪੇਸ਼ ਕਰੀਏ ਅਤੇ ਵਧੀਆ ਤਰੀਕਾ ਮਤਲਬ ਔਰਗਨਾਈਜ਼ਡ ਕਮਿਊਨਿਟੀ। ਅਤੇ ਬਹੁਤ ਸਾਰੇ ਸੱਜਣ ਦੇਖੋ ਸੇਵਾ ਵੀ ਕਈਆਂ ਨੇ ਕਰਾਈ ਹੈ ਅਤੇ ਆਪਣੇ ਆਪ ਹੀ ਰਸ਼ਤ ਪਾਣੀ ਜੋ ਕਹਿੰਦੇ ਲੋੜ ਹੈ ਸਾਨੂੰ ਦੱਸੋ ਉਹ ਗੁਰੂ ਘਰ ਪਹੁੰਚਾ ਦਿੰਦੇ ਨੇ ਅਤੇ ਸੰਗਤਾਂ ਮਤਲਬ ਉਹ ਇਹ ਰਨ ਕਰਦੀਆਂ ਨੇ ਆਪਣੇ ਆਪ। ਸੋ ਪਿਆਰਿਓ ਉਸ ਤੋਂ ਬਾਅਦ ਹੁਣ ਚੱਲਦੇ ਹਾਂ ਥੋੜ੍ਹਾ ਜਿਹਾ ਵਿਸਾਖੀ ਦੀ ਗੱਲਬਾਤ 'ਤੇ। ਵਿਸਾਖੀ ਜਿਵੇਂ ਕਿ ਮਹਾਰਾਜ ਤਾਂ 12 ਮਾਹ ਦੇ ਵਿੱਚ ਕਹਿੰਦੇ ਨੇ ਕਿ ਵਿਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਛੋ। ਉਹ ਕਹਿੰਦੇ ਕਿਸ ਧੀਰਜ ਦੇ ਨਾਲ ਉਹ ਵਾਢੀ ਪਾਉਣਗੇ, ਫਸਲ ਪੱਕੀ ਖੜੀ ਆ, ਠੀਕ ਹੈ, ਅਤੇ ਬੰਦੇ ਨੂੰ ਹੁੰਦਾ ਵੀ ਮੈਨੂੰ ਇਹ ਤੋਂ ਬਾਅਦ ਪੈਸੇ ਮਿਲ ਜਾਣੇ ਆ, ਮੈਨੂੰ ਅੰਨ ਮਿਲ ਜਾਣਾ, ਮੈਨੂੰ ਦਾਣਾ ਮਿਲ ਜਾਣਾ, ਮੇਰੀ ਕੋਠੀ ਭਰ ਜਾਣੀ ਆ, ਅਸੀਂ ਸਾਰੇ ਟੱਬਰ ਨਾਲ ਬਹੁਤ ਖੁਸ਼ ਹੋਣਾ, ਠੀਕ ਹੈ। ਅਤੇ ਕਹਿੰਦੇ ਵੀ ਫਸਲ ਵੀ ਬੀਜ ਲਈ, ਮਿਹਨਤ ਵੀ ਕਰ ਲਈ, ਹੋ ਵੀ ਬਹੁਤ ਗਈ, ਖੜੀ ਆ, ਹੁਣ ਵਾਢੀ ਪੈਣੀ ਆ। ਕਿਸ ਧੀਰਜ ਦੇ ਨਾਲ ਵਾਢੀ ਪਾਵੇ ਬੰਦਾ ਜਿਹਦੇ ਹੈ ਹੀ ਕੋਈ ਨਹੀਂ, ਜਿਹੜਾ ਕਹਿ ਲਓ ਕਿ ਜਿਹਦਾ ਕਿਸੇ ਨਾਲ ਪ੍ਰੇਮ ਹੀ ਹੈ ਨਹੀਂ, ਜਿਹਦਾ ਕੋਈ ਮਾਹੀ ਹੈ ਨਹੀਂ, ਜਿਹਦਾ ਕੋਈ ਮਤਲਬ ਰੱਬ ਹੀ ਹੈ ਨਹੀਂ, ਉਹ ਕਿਹਦੇ ਲਈ ਦਾਣੇ ਵੱਢਣੇ ਨੇ, ਕਿਹੜਾ ਧੀਰਜ ਕਰਕੇ ਉਹ ਦਾਤੀ ਚੱਕੇ ਅਤੇ ਵਾਢੀ ਸ਼ੁਰੂ ਕਰੇ। ਪ੍ਰੇਮ ਧੀਰਨ ਕਿਉਂ ਵਾਢੀਆਂ, ਕਿਸ ਧੀਰਜ ਨਾਲ ਵਾਢੀ ਪਾਈਏ, ਜਿੰਨਾ ਪ੍ਰੇਮ ਵਿਛੋ। ਜਿਨ੍ਹਾਂ ਦੇ ਮਤਲਬ ਵਿਛੜੇ ਹੋਏ ਨੇ, ਹੈ ਹੀ ਨਹੀਂ ਕੋਈ ਉਹਨਾਂ ਦਾ, ਉਹਨਾਂ ਨੂੰ ਕੀ ਮਤਲਬ ਹੈ ਵਾਢੀਆਂ ਪੈਣ ਦਾ, ਜਵਾਨੀ ਉਹਨਾਂ ਦੀ ਕਿਸ ਕੰਮ ਦੀ ਆ, ਕਹਿਣ ਦਾ ਮਤਲਬ ਇਹ ਆ ਗੁਰੂ ਸਾਹਿਬ ਦਾ, ਹੈ ਨਾ। ਅਤੇ ਦੇਖੋ ਜੇ 12 ਮਾਹ 'ਤੇ ਮੈਂ ਕਰਾਂ ਤਾਂ ਘੰਟਾ ਘੰਟਾ ਵੀ ਲੱਗ ਸਕਦਾ, ਪਰ ਇੱਕ ਇੱਕ ਥੀਮ ਹੈ ਕਿ ਫਸਲ ਖੜੀ ਹੈ, ਵੱਢਣੀ ਹੈ, ਪਰ ਅਗਰ ਪ੍ਰੇਮ ਹੈ, ਪਿਆਰ ਹੈ ਮਹਾਰਾਜ ਦੇ ਨਾਲ, ਤੁਹਾਡਾ ਕੋਈ ਹੈਗਾ ਆ ਤਾਂ ਪਰਿਵਾਰ ਹੈਗੇ ਨੇ, ਫਿਰ ਬੜਾ ਚਾਅ ਹੁੰਦਾ ਕਿ ਉਹ ਮਹਾਰਾਜ ਗੁਰਬਾਣੀ ਦੀ ਹੁਣ ਮੈਨੂੰ ਯਾਦ ਨਹੀਂ ਹੈਗੀ ਬਾਣੀ, ਪਰ ਉਹ ਕਹਿੰਦੇ ਵੀ ਕਿਸਾਨ ਨੂੰ ਖੁਸ਼ੀ ਹੁੰਦੀ ਆ ਫਸਲ ਵੱਢਣ ਦੀ, ਫਸਲ ਪਕਾਉਣ ਦੀ, ਫਸਲ ਘਰ ਲਿਆਉਣ ਦੀ, ਬੋਲ ਹੈ ਨਾ ਲਿਆ ਕੇ ਦਾਣੇ ਭੰਡਾਰ ਭਰਨ ਦੀ, ਉਹਨੂੰ ਇੱਦਾਂ ਹੁੰਦੀ ਹੈ ਕਿ ਮੇਰਾ ਧੀ ਪੁੱਤ ਖਾਏਗਾ, ਇਹ ਧੀ ਪੁੱਤ ਦੇ ਲਈ ਉਹ ਕਰਦਾ ਆ, ਉਹਦੇ ਲਈ ਤਾਂ ਥੋੜ੍ਹੇ ਇਕੱਲੇ ਬੰਦੇ ਲਈ ਤਾਂ ਥੋੜ੍ਹੇ ਦਾਣਿਆਂ ਦੀ ਲੋੜ ਹੁੰਦੀ ਹੈ, ਪਰ ਉਹਦਾ ਹਿਰਦਾ ਇੰਨਾ ਵਿਸ਼ਾਲ ਹੁੰਦਾ ਹੈ ਕਿ ਉਹ ਆਪਣੇ ਜਿਹੜੇ ਐਕਸਟੈਂਡਡ ਫੈਮਿਲੀ ਹੈ, ਧੀਆਂ ਪੁੱਤ, ਇੱਕ ਦਿਨ ਕਿ ਆਲਾ ਦੁਆਲਾ ਉਹਦੇ ਸੀਰੀ ਉੱਤੇ ਡਿਪੈਂਡੈਂਟ ਹੈ ਲੋਕ ਜਿਹੜੇ, ਉਹਨਾਂ ਦਾ ਵੀ ਖਿਆਲ ਰੱਖਦਾ ਹੈ ਕਿ ਉਹ ਵੀ ਖਾਣਗੇ, ਉਹ ਵੀ ਇਸ ਧਰਤੀ 'ਤੇ ਜੀਂਦੇ ਰਹਿਣਗੇ, ਖਾਣੇ ਤੋਂ ਬਿਨਾਂ ਤਾਂ ਜੀਵਨ ਨਹੀਂ ਹੈਗਾ। ਸੋ ਕਿਸਾਨ ਨੂੰ ਖੁਸ਼ੀ ਹੁੰਦੀ ਆ ਕਿ ਉਹਦਾ ਕੋਈ ਹੈਗਾ, ਅਗਰ ਕੋਈ ਹੈ ਹੀ ਨਹੀਂ ਕਿਸੇ ਦਾ, ਪ੍ਰੇਮ ਹੀ ਹੈ ਨਹੀਂ, ਫਿਰ ਉਹ ਵਾਢੀ ਪੈਂਦੀ ਨਹੀਂ ਹੈਗੀ, ਉਹ ਮੁੜ ਕੇ ਉਹ ਉਗਾਉਣਾ ਹੀ ਹਟ ਜਾਂਦਾ। ਖੈਰ ਅੱਗੇ ਚੱਲਦੇ ਹਾਂ, ਇੱਥੇ ਥੋੜ੍ਹਾ ਜਿਹਾ ਆਪਾਂ ਵਿਚਾਰ ਕਰੀਏ। ਮੇਰਾ ਪਿੰਡ ਵਾਲੇ ਗਿਆਨੀ ਗੁਰਦੇਵ ਸਿੰਘ ਜੀ ਨੂੰ ਆਪ ਸਾਰੇ ਜਾਣਦੇ ਹੋ, ਉਹਨਾਂ ਦਾ ਇੱਕ ਲੇਖ ਹੈ ਤਿੱਥ ਤਿਉਹਾਰ, ਉਹਦੇ ਵਿੱਚ ਵਿਸਾਖੀ ਦੇ ਮੇਲੇ ਬਾਰੇ ਉਹ ਲਿਖਦੇ ਨੇ ਕਿ ਵਿਸਾਖੀ ਬਸੰਤ ਰੁੱਤ ਦੀ ਸਿਖਰ ਹੁੰਦੀ ਆ, ਜਦੋਂ ਹਰ ਸ਼ਾਖ ਨਵਾਂ ਵੇਸ ਕਰਦੀ ਆ, ਸੁੱਕੀਆਂ ਝਾੜੀਆਂ ਮੁੜ ਲਾਂਗਰਾਂ ਛੱਡਦੀਆਂ ਨੇ, ਨਵੇਂ ਨਵੇਂ ਕੂਲੇ ਕੂਲੇ ਪੱਤੇ, ਸ਼ੇਸ਼ ਨਾਗ ਦੀਆਂ ਜੀਭਾਂ ਵਾਂਗਰ ਕਾਦਰ ਦੀ ਕੁਦਰਤ ਦੇ ਗੁਣ ਗਾਉਣ ਲਈ ਰੁੰਡ ਮੁੰਡ ਮੁੱਢਾਂ ਉੱਤੇ ਵੀ ਨਿੱਤ ਨਵੇਂ ਰੂਪ ਪ੍ਰਗਟ ਕਰਦੇ ਹਨ। ਕੁਦਰਤੀ ਖੇੜੇ ਅਤੇ ਮਨਮੋਹਣੇ ਦ੍ਰਿਸ਼ ਇਹਨਾਂ ਦਿਨਾਂ ਵਿੱਚ ਹੀ ਦੇਖੇ ਅਤੇ ਮਾਣੇ ਜਾ ਸਕਦੇ ਨੇ। ਦੇਖੋ ਸ਼ਬਦਾਵਲੀ ਦੇਖੋ ਗਿਆਨੀ ਗੁਰਦੇਵ ਸਿੰਘ ਜੀ ਦੀ, ਐਵੇਂ ਨਹੀਂ ਉਹਨਾਂ ਨੂੰ ਅਵਾਰਡ ਮਿਲੇ। ਵਿਸਾਖੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ, ਇਸ ਲਈ ਵਿਸਾਖੀ ਪੰਜਾਬ ਅਤੇ ਆਸ ਪਾਸ ਦੇ ਪ੍ਰਦੇਸ਼ਾਂ ਦੇ ਲਈ ਬਹੁਤ ਵੱਡਾ ਤਿਉਹਾਰ ਹੈ। ਧਨੀ ਰਾਮ ਚਾਤ੍ਰਿਕ ਦੀ ਇੱਕ ਕਵਿਤਾ ਹੈ, ਭਾਵੇਂ ਇਹ ਸਿੱਧੇ ਤੌਰ 'ਤੇ ਵਿਸਾਖੀ ਨਾਲ ਸੰਬੰਧਿਤ ਨਹੀਂ, ਪਰ ਫਿਰ ਵੀ ਇਹਨੂੰ ਵਿਸਾਖੀ ਦੇ ਤਿਉਹਾਰ 'ਤੇ ਜ਼ਰੂਰ ਇਹਨੂੰ ਗਾਇਆ ਜਾਂਦਾ, ਉਚਾਰਿਆ ਜਾਂਦਾ, ਜਦ ਮੈਂ ਵੀ ਰੈਫਰੈਂਸ ਦੇ ਰਿਹਾ। ਅਤੇ ਪੰਜਾਬੀ ਦੀ ਇੱਕ ਫਿਲਮ ਵਿਸਾਖੀ ਲਿਸਟ ਦੇ ਵਿੱਚ ਇਸ ਕਵਿਤਾ ਨੂੰ ਗੀਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਕਹਿੰਦੇ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਅਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮਾ ਜੱਟ ਮੇਲੇ ਆ ਗਿਆ। ਹੁਣ ਇਹਦੀ ਰੈਫਰੈਂਸ ਪੰਜਾਬੀ ਯੂਨੀਵਰਸਿਟੀ ਇੱਕ ਕਿਤਾਬ ਛਾਪੀ ਸੀਗੀ ਵਾਲ ਵਿਸ਼ਵਕੋਸ਼, ਹੈ ਨਾ। ਉਹਦੇ ਵਿੱਚ ਤੇ ਵੀ ਕਿਰਪਾਲ ਸਿੰਘ ਕਜਾਕ ਲਿਖਦੇ ਨੇ ਕਿ ਵਿਸਾਖੀ ਦਾ ਪੁਰਬ ਜਿੱਥੇ ਅਨੰਦਪੁਰ ਸਾਹਿਬ ਦੇ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਹੈ, ਉੱਥੇ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਵੀ ਸੰਬੰਧਿਤ ਹੈ। ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਕਿਉਂਕਿ ਇਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦ੍ਰਿਵ ਦ੍ਰਿਸ਼ਟੀ ਦੇ ਨਾਲ ਅਤੇ ਅਦਭੁਤ ਸ਼ਕਤੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਲਿਖਾਇਆ ਸੀ। ਇਸ ਸਥਾਨ 'ਤੇ ਗੁਰੂ ਜੀ ਨੇ ਅਨੰਦਪੁਰ ਤੋਂ ਪਿੱਛੋਂ ਦੂਜੀ ਵਾਰ ਆਪਣੇ ਹੱਥੀਂ ਕਰੀਬ 1.25 ਲੱਖ ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਅਤੇ ਪ੍ਰੋਫੈਸਰ ਨਵਸੰਗੀਤ ਸਿੰਘ ਕਹਿੰਦੇ ਨੇ ਕਿ ਆਈ ਹੈ ਵਿਸਾਖੀ ਤਲਵੰਡੀ ਚੱਲੀ ਹੈ, ਦੋਸਤਾਂ ਯਾਰਾਂ ਨੂੰ ਵੀ ਸੁਨੇਹਾ ਘੱਲੀਏ, ਹਰ ਸਾਲ ਇੱਥੇ ਮੇਲਾ ਲੱਗਦਾ ਹੈ ਭਾਰੀ, ਦੂਰੋਂ ਦੂਰੋਂ ਆਉਣ ਲੋਕ ਖਿੱਚ ਕੇ ਤਿਆਰੀ, ਹਰ ਵੇਲੇ ਪ੍ਰਭੂ ਆਪਣਾ ਤੇ ਆਈਏ ਜੀ, ਮੇਲਿਆਂ ਨੂੰ ਨਾਲ ਸ਼ਰਧਾ ਮਨਾਈਏ ਜੀ। ਗੱਲ ਇੱਥੇ ਆਉਂਦੀ ਹੈ ਕਿ ਮੇਲੇ 'ਤੇ ਜਾਣਾ ਆ, ਕਿੱਦਾਂ ਆਉਣਾ, ਸੁਨੇਹੇ ਵੀ ਯਾਰਾਂ ਦੋਸਤਾਂ ਨੂੰ ਘੱਲਣੇ, ਆਪਾਂ ਜਾਣਾ ਆ। ਹਰ ਸਾਲ ਲੱਗਦਾ ਮੇਲਾ, ਤਲਵੰਡੀ ਦਾ ਵੀ ਲੱਗਦਾ, ਅਨੰਦਪੁਰ ਸਾਹਿਬ ਵੀ ਲੱਗਦਾ, ਹਰ ਥਾਂ ਲੱਗਦਾ ਵਿਸਾਖੀ ਦਾ। ਅੱਜ ਕੀ ਚੱਲ ਰਿਹਾ? ਹੁੱਲੜਬਾਜੀ, ਫੁਕਰਾਪੰਥ, ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ। ਅਤੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਕਿ ਹਰ ਵੇਲੇ ਪ੍ਰਭੂ ਆਪਣਾ ਤੇ ਆਈਏ ਜੀ, ਮੇਲਿਆਂ ਨੂੰ ਨਾਲ ਸ਼ਰਧਾ ਮਨਾਈਏ ਜੀ। ਸ਼ਰਧਾ ਜਿਹੜੀ ਹੈ, ਸ਼ਰਧਾ ਬਹੁਤ ਜ਼ਰੂਰੀ ਹੈ, ਅਤੇ ਸ਼ਰਧਾ ਦਾ ਵੀ ਸੌਫਟ ਹਿੱਸਾ, ਨੋਟ ਕੇ ਐਕਸਟ੍ਰੀਮ ਹਿੱਸਾ। ਕਜਾਕਰ ਅੱਗੇ ਜਾ ਕੇ ਉਹਨਾਂ ਨੇ ਚੱਲ ਕੇ ਲਿਖਿਆ ਹੈ ਕਿ ਵਿਸਾਖੀ ਇੱਕ ਪ੍ਰਸਿੱਧ ਪੁਰਬ ਹੈ ਜਿਸ ਦਾ ਮੁੱਢ ਪ੍ਰਕਿਰਤੀ ਪੂਜਾ ਦੇ ਨਾਲ ਬੱਝਾ ਹੈ। ਇਹ ਇੱਕ ਨੈਚੁਰਲ ਤਿਉਹਾਰ ਹੈ, ਕੁਦਰਤੀ ਤਿਉਹਾਰ ਹੈ। ਹਿੰਦੂ ਧਰਮ ਗ੍ਰੰਥਾਂ ਵਿੱਚ ਇਸ ਦਿਨ ਦੀ ਵਿਸ਼ੇਸ਼ ਮਹੱਤਵ ਹੈ। ਇੱਕ ਧਾਰਨਾ ਮੁਤਾਬਕ ਜਦੋਂ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰੀ ਧਰਤੀ ਤੋਂ ਅੰਨ ਪ੍ਰਾਪਤ ਹੋਇਆ, ਉਦੋਂ ਤੋਂ ਅਨਾਜ ਦੀ ਮੁੱਖ ਫਸਲ ਕਣਕ ਦੀ ਆਮਦ ਅਤੇ ਇਸ ਦਿਨ ਨੂੰ ਖੁਸ਼ੀ ਦੇ ਰੂਪ ਵਿੱਚ ਮਨਾਉਣ ਦਾ ਰਿਵਾਜ਼ ਸ਼ੁਰੂ ਹੋਇਆ। ਸਮਾਂ ਪੈਣ 'ਤੇ ਇਸ ਨਾਲ ਕੁਝ ਹੋਰ ਖਾਸ ਘਟਨਾਵਾਂ ਵੀ ਜੁੜ ਗਈਆਂ ਅਤੇ ਇਤਿਹਾਸਿਕ ਮਹੱਤਤਾ ਵੀ ਬਣ ਗਈ। ਹੁਣ ਜਿਵੇਂ ਡਾਕਟਰ ਰਤਨ ਸਿੰਘ ਜੱਗੀ ਸਿੱਖ ਪੰਥ ਵਿਸ਼ਵਕੋਸ਼ ਦੇ ਵਿੱਚ ਲਿਖਦੇ ਨੇ ਕਿ ਇਹ ਤਿਉਹਾਰ ਵਿਸਾਖ ਮਹੀਨੇ ਦੀ 1 ਤਰੀਕ ਨੂੰ ਮਨਾਇਆ ਜਾਣ ਵਾਲਾ ਇੱਕ ਮੌਸਮੀ ਤਿਉਹਾਰ ਹੈ। ਮੌਸਮੀ, ਖਿਆਲ ਰੱਖਣਾ, ਇਹ ਮੌਸਮੀ ਤਿਉਹਾਰ ਹੈ। ਔਰ ਮੰਨਿਆ ਜਾਂਦਾ ਕਿ ਇਸ ਦਿਨ ਵਿਆਸ ਰਿਸ਼ੀ ਨੇ ਬ੍ਰਹਮਾ ਵੱਲੋਂ ਅਤੇ ਚਾਰੇ ਵੇਦਾਂ ਦਾ ਪਹਿਲੀ ਵਾਰੀ ਪਾਠ ਕਰਕੇ ਭੋਗ ਪਾਇਆ ਸੀ। ਇਸੇ ਹੀ ਦਿਨ ਰਾਜਾ ਜਨਕ ਨੇ ਇੱਕ ਮਹਾਨ ਯੱਗ ਕੀਤਾ ਸੀ। ਸ਼ਰਧਾਲੂ ਲੋਕ ਇਸ ਦਿਨ 'ਤੇ ਸਰੋਵਰਾਂ ਅਤੇ ਨਦੀਆਂ 'ਤੇ ਇਸ਼ਨਾਨ ਕਰਦੇ ਨੇ। ਪੰਜਾਬ ਵਿੱਚ ਵਿਸਾਖੀ ਅੰਮ੍ਰਿਤਸਰ, ਦਮਦਮਾ ਸਾਹਿਬ, ਕਰਤਾਰਪੁਰ ਅਤੇ ਅਨੰਦਪੁਰ ਸਾਹਿਬ ਵਿਖੇ ਮਨਾਈ ਜਾਂਦੀ ਹੈ ਔਰ ਇਹਨਾਂ ਵਿੱਚ ਹਰ ਉਮਰ ਦੇ ਮਰਦ ਅਤੇ ਔਰਤਾਂ ਸ਼ਾਮਿਲ ਹੋ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ। ਕਹਿੰਦੇ ਨੇ ਕਿ ਚੜ੍ਹੇ ਵਿਸਾਖ ਵਿਸਾਖੀ ਆਈ, ਮੇਲਾ ਦੇਖਣ ਤੁਰੀ ਲੁਕਾਈ, ਪਿੰਡ ਵਿੱਚ ਅਤੇ ਸ਼ਹਿਰ ਸ਼ਹਿਰ ਵਿੱਚ ਹੁੰਮ ਹੁਮਾ ਕੇ ਦੇਣ ਵਧਾਈ। ਅਤੇ ਦੇਸ਼ ਦੀ ਆਜ਼ਾਦੀ ਦੀ ਜੰਗ ਦੇ ਵਿੱਚ ਜਲ੍ਹਿਆਂਵਾਲਾ ਬਾਗ ਅਤੇ 1919 ਦੀ ਘਟਨਾ ਕਿਹਨੂੰ ਨਹੀਂ ਯਾਦ, ਭਿਆਨਕ ਸਾਕਾ ਵਾਪਰਿਆ ਸੀ ਔਰ ਜਿਸ ਨਾਲ ਸਾਰੇ ਦੇਸ਼ ਦੇ ਵਿੱਚ ਰਾਸ਼ਟਰਵਾਦ ਦੀ ਭਾਵਨਾ ਇੱਕਦਮ ਪੱਕੇ ਤੌਰ 'ਤੇ ਪੈਰੀ ਹੋ ਗਈ ਸੀ। ਇਉਂ ਪੰਜਾਬੀਆਂ ਦੇ ਲਈ ਵਿਸਾਖੀ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਮਹੱਤਤਾ ਦੀ ਧਾਰਨੀ ਹੈ। 5 ਵਜੇ ਅਪ੍ਰੈਲ ਦੀ 13ਵੀਂ ਨੂੰ ਲੋਕ ਬਾਗ ਦੇ ਵਿੱਚ ਹੋਏ ਰਵਾਨ ਚੱਲੇ, ਦਿਲਾਂ ਵਿੱਚ ਇਨਸਾਫ ਦੀ ਆਸ ਰੱਖ ਕੇ ਸਾਰੇ ਸਿੱਖ, ਹਿੰਦੂ, ਮੁਸਲਮਾਨ ਚੱਲੇ, ਵਿਰਲੇ ਆਦਮੀ ਸ਼ਹਿਰ ਵਿੱਚ ਰਹਿ ਗਏ, ਬਾਕੀ ਸਭ ਬਾਲ ਅਤੇ ਬਿਰਧ ਜਵਾਨ ਚੱਲੇ, ਅੱਜ ਦਿਲਾਂ ਦੇ ਦੁੱਖ ਸੁਣਾਉਣ ਚੱਲੇ, ਸਗੋਂ ਆਪਣੇ ਗਲੇ ਕਟਾਉਣ ਚੱਲੇ। ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਜੀ ਵੀ, ਉਹਨਾਂ ਨੇ ਵੀ ਖੂਨੀ ਵਿਸਾਖੀ ਦਾ ਇੱਕ ਲੇਖ ਲਿਖਿਆ। ਉਸ ਕਵਿਤਾ ਦੇ ਵਿੱਚ 1920 ਦੇ ਵਿੱਚ ਜਿਹੜੀ ਲਿਖੀ ਗਈ ਸੀ, ਜਿਸ ਨੂੰ ਅੰਗਰੇਜ਼ ਸਰਕਾਰ ਨੇ ਉਦੋਂ ਜ਼ਬਤ ਕਰ ਲਿਆ ਸੀ। ਇਹ ਕਵਿਤਾ 2019 ਦੀ ਜਿਹੜੀ ਸਾਕਾ ਹੋਇਆ ਸੀ ਜਲ੍ਹਿਆਂਵਾਲੇ ਬਾਗ ਦੇ ਵਿੱਚ, ਉਸ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਸੀ। ਅਤੇ ਉਹਨਾਂ ਦੇ ਪੋਤਰੇ ਜਿਹੜੇ ਕਿ ਨਵਦੀਪ ਸਿੰਘ ਸੂਰੀ, ਜਿਹੜੇ ਕਿ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਵੀ ਰਹਿ ਚੁੱਕੇ ਨੇ, ਮੇਰਾ ਖਿਆਲ 17-18 ਦੇ ਵਿੱਚ, 16 ਦੇ ਵਿੱਚ ਮੈਨੂੰ ਐਡਲੇਡ ਮਿਲੇ ਸੀ। ਅਤੇ ਉਹਨਾਂ ਦੀ ਕਿਤਾਬ ਅਸੀਂ ਨਾਨਕ ਸਿੱਖ ਦੀਆਂ ਯਾਦਾਂ ਅਸੀਂ ਰਿਕਾਰਡ ਕੀਤੀ ਸੀ ਅਤੇ ਉਹਨਾਂ ਨੇ ਅਨੁਵਾਦ ਕੀਤਾ। ਅਤੇ ਉਹਨਾਂ ਨੇ ਮਤਲਬ ਕਾਫੀ ਇਹਦਾ ਅਨੁਵਾਦ ਕਰਕੇ ਵੰਡਿਆ, ਇੰਗਲਿਸ਼ ਦੇ ਵਿੱਚ ਵੀ ਵੰਡਿਆ। ਅਤੇ ਪਰ ਚਲੋ ਆਪਾਂ ਇੱਕ ਧਨੀ ਰਾਮ ਚਾਤਰਿਕ ਦੀ ਹੋਰ ਕਵਿਤਾ 'ਤੇ ਆਉਂਦੇ ਹਾਂ, ਵਿਸਾਖੀ ਮੇਲੇ ਦੇ ਬਾਰੇ, ਹੈ ਨਾ। ਇਹਨਾਂ ਦੀ ਜਿਹੜੀ ਮੁੱਢਲੀਆਂ ਪੰਕਤੀਆਂ ਤੁਹਾਡੇ ਨਾਲ ਸ਼ੇਅਰ ਕਰਦੇ। ਫੱਕ ਪਈਆਂ ਕਣਕਾਂ ਲੁਗਾਟ ਰਸਿਆ, ਲੁਗਾਟ ਹੁੰਦਾ ਇੱਕ ਫਰੂਟ, ਲੁਗਾਟ ਜਿਹਨੂੰ ਇੰਗਲਿਸ਼ ਲੋਕਾਟ ਲੋਕਟ ਵੀ ਕਹਿ ਦਿੰਦੇ ਨੇ। ਬੂਰ ਪਿਆ ਅੰਬੀਆਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਹਿਣੀਆਂ ਦੇ ਭਾਰ ਨੇ, ਪੁੰਗਰੀਆਂ ਵੱਲਾਂ ਵੇਲਾਂ ਚੜ੍ਹੀਆਂ, ਪੁੰਗਰੀਆਂ ਵੇਲਾਂ ਵੇਲਾਂ ਰੁੱਖੀ ਚੜ੍ਹੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਸਾਈਂ ਦੀ ਨਿਗਾਹ ਜੱਗ 'ਤੇ ਸਵੱਲੀਏ, ਚੱਲ ਨਹੀਂ ਪ੍ਰੇਮੀਏ ਵਿਸਾਖੀ ਚੱਲੀਏ। ਗਿਆਨੀ ਹੀਰਾ ਸਿੰਘ ਦਰਦ ਨੇ ਵਿਸਾਖੀ ਨਾਲ ਸੰਬੰਧਿਤ ਕਵਿਤਾ ਲਿਖੀ ਹੈ ਅਤੇ ਉਹਦੀਆਂ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕੁਛ ਪੰਕਤੀਆਂ। ਜਲ੍ਹਿਆਂ ਵਾਲੇ ਬਾਗ ਨੂੰ ਮੁੱਕ ਰੱਖ ਕੇ, ਇਹ ਬਾਗ ਜਲ੍ਹਿਆਂ ਵਾਲਿਆ ਫਿਰ ਯਾਦ ਤੇਰੀ ਆ ਗਈ, ਉਹ ਵਿਸਾਖੀ ਆ ਗਈ, ਕੀ ਕਹਿਰ ਉੱਥੇ ਵਰਤਿਆ, ਬਸ ਉਹੀ ਦੱਸ ਹੈ ਸਕਦੀ ਜਿਸ ਉੱਤੇ ਗੁਜ਼ਰੀ ਰਾਤ ਸੀ। ਅਤੇ ਸੁਣਿਆ ਵਿਸਾਖੀ ਆਈ ਸਾਡੇ ਲਈ ਕੀ ਲਿਆਈ, ਕੋਈ ਤੜਪ ਉੱਠ ਰਹੀ ਹੈ, ਕੋਈ ਯਾਦ ਆ ਰਹੀ ਹੈ, ਭੁੱਲਦੀ ਏ ਨਹੀਂ ਭੁਲਾਇਆ, ਰੁਕਦੀ ਏ ਨਹੀਂ ਰੁਕਾਇਆ, ਬੱਧੀ ਹੋਈ ਰੋ ਜਿਉਂ ਹਰਨੀ ਰੱਸਾ ਤੁੜਾ ਰਹੀ। ਇਹ ਜਿਹੜੀਆਂ ਪੰਕਤੀਆਂ ਨੇ ਇਹ ਜਲ੍ਹਿਆਂ ਵਾਲੇ ਬਾਗ ਦੀਆਂ ਨੇ। ਹੁਣ ਆਪਾਂ ਆ ਜਾਈਏ ਮੇਨ ਕਿ ਆਧੁਨਿਕ ਸਮੇਂ ਦੇ ਵਿੱਚ ਹਰ ਤਰ੍ਹਾਂ ਦੇ ਮੇਲੇ ਤਿਉਹਾਰ ਸਾਰੇ ਹੋਰ ਵੀ ਦੇ ਵਿੱਚ ਸਿਆਸਤ ਭਾਰੂ ਹੋ ਜਾਂਦੀ ਆ। ਸਾਂਝ, ਮੁਹੱਬਤ, ਪਿਆਰ, ਹਮਦਰਦੀ, ਇਤਫਾਕ ਦੀ ਗੱਲ ਕਿਧਰੇ ਵੀ ਨਹੀਂ ਰਹਿੰਦੀ। ਰਾਜਸੀ ਨੇਤਾ ਇੱਕ ਦੂਜੇ 'ਤੇ ਚਿੱਕੜ ਸੁੱਟਦੇ ਨੇ ਇਹਨਾਂ ਮੇਲਿਆਂ ਦੇ ਵਿੱਚ, ਨਿੰਦਾ ਕਰਦੇ ਨੇ। ਚਾਤ੍ਰਿਕ ਦੀ ਕਵਿਤਾ ਵਿੱਚ ਦਮਾਮੇ ਮਾਰਦਾ ਜੱਟ, ਦਸ਼ਮੇਸ਼ ਪਿਤਾ ਦਾ ਸਾਜਿਆ ਹੋਇਆ ਨਿਆਰਾ ਖਾਲਸਾ, ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਵਾਲਾ ਦੇਸ਼ ਭਗਤ, ਇਹਨਾਂ ਮੇਲਿਆਂ ਵਿੱਚੋਂ ਗੈਰ ਹਾਜ਼ਰ ਹੈ। ਪੰਜਾਬ ਦੇ ਸੋਝਵਾਦੀ ਅਤੇ ਸੂਖਮ ਸ਼ਾਇਰ ਡਾਕਟਰ ਹਰਨੇਕ ਸਿੰਘ ਕੋਮਲ ਨੇ ਆਪਣੇ ਇੱਕ ਕਵਿਤਾ ਦੇ ਵਿੱਚ ਇਹ ਲਿਖਿਆ ਕਿ ਕਦੇ ਤਾਂ ਉਹ ਵਿਸਾਖੀ ਆਵੇ, ਉਹ ਆਪਾਂ ਪੜ੍ਹਾਂਗੇ। ਸੋ ਜਿਹੜੇ ਕਿ ਮਤਲਬ ਆਪਾਂ ਗੱਲ ਕਰਕੇ ਹਟੇ ਹਾਂ ਕਿ ਇਹ ਚੀਜ਼ਾਂ ਮਿਸਿੰਗ ਹੈ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕੁਛ ਚੀਜ਼ਾਂ। ਦਸਮ ਪਿਤਾ ਨੇ ਸਾਜਿਆ ਸੀ ਜੋ, ਕਿੱਥੇ ਹੈ ਉਹ ਪੰਥ ਖਾਲਸਾ। ਦਸਮ ਪਿਤਾ ਨੇ ਸਾਜਿਆ ਸੀ ਜੋ, ਕਿੱਥੇ ਹੈ ਉਹ ਪੰਥ ਖਾਲਸਾ, ਮਿਲੇ ਤਾਂ ਕਹਿਣਾ ਘਰ ਆ ਜਾਵੇ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਮੁੜ ਮੁੜ ਕੇ ਹੈ ਚੇਤੇ ਆਉਂਦਾ, ਕੋਈ ਸੁੱਤਾ ਦਰਦ ਜਗਾਵੇ। ਨਾਇਕ ਜੋ ਵਿਸਾਖੀ ਦਾ ਸੀ, ਮੰਡੀ ਦੇ ਵਿੱਚ ਰੁਲ ਗਿਆ ਹੈ, ਫਿਕਰਾਂ ਦੇ ਵਿੱਚ ਖੁੱਭਦਾ ਜਾਵੇ। ਚਾਤ੍ਰਿਕ ਦੀ ਉਸ ਕਵਿਤਾ ਵਰਗਾ, ਮਾਰ ਦਮਾਮੇ ਮੇਲੇ ਆਉਂਦਾ, ਜੱਟ ਨਾ ਕੋਈ ਨਜ਼ਰ ਹੀ ਆਵੇ। ਸਿਆਸਤ ਦੀ ਹੈ ਭੇਟਾ ਚੜ੍ਹਦਾ, ਹੁਣ ਵਿਸਾਖੀ ਵਾਲਾ ਮੇਲਾ, ਮੇਲਾ ਹੋ ਰਹੀ ਰੰਗ ਵਟਾਵੇ। ਸੋ ਦਸਵੇਂ ਪਾਤਸ਼ਾਹ ਦੀ ਦਿੱਤੀ ਹੋਈ ਦਾਤ ਪ੍ਰਗਟਿਓ ਖਾਲਸਾ ਇਸ ਦਿਨ ਹੋਇਆ ਸੀ ਅਤੇ ਉਸ ਖਾਲਸੇ ਨੇ, ਉਸ ਘਟਨਾ ਨੇ ਦੁਨੀਆ ਦਾ ਇਤਿਹਾਸ ਬਦਲਿਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮਨੁੱਖਤਾ ਨੂੰ ਚਾਨਣ ਮੁਨਾਰਾ ਕਰਦਾ ਰਹੇਗਾ ਕਿ ਕਿਸ ਤਰ੍ਹਾਂ ਇੱਕ ਅਕਾਲ ਦੀ ਫੌਜ, ਇੱਕ ਹੁੰਦੀ ਹੈ ਸਰਕਾਰ ਦੀ ਫੌਜ, ਇੱਕ ਹੁੰਦੀ ਹੈ ਕਿਸੇ ਧੜੇ ਦੀ ਫੌਜ, ਇੱਕ ਹੁੰਦੀ ਹੈ ਕਿਸੇ ਚੌਧਰੀ ਦੀ ਫੌਜ, ਰਾਜੇ ਦੀ ਫੌਜ, ਸੂਬੇਦਾਰ ਦੀ ਫੌਜ, ਅਤੇ ਇਹ ਫੌਜ ਕਿਹਦੀ ਹੈ? ਅਕਾਲ ਦੀ, ਅਨਨੋਨ, ਜਿਹੜਾ ਕਿ ਹਰ ਥਾਂ ਪ੍ਰੈਜੈਂਟ ਹੈ। ਔਰ ਇਹ ਬਣਾਈ ਨਹੀਂ ਜਾਂਦੀ, ਇਹ ਪ੍ਰਗਟ ਹੋ ਜਾਂਦੀ ਹੈ। ਖਾਲਸਾ ਪ੍ਰਗਟ ਹੁੰਦਾ ਹੈ, ਕਿਤੇ ਉਹ ਆਉਂਦਾ ਨਹੀਂ, ਕਿਤੇ ਇਹਨੂੰ ਜਾਂਦਾ ਨਹੀਂ। ਅਗਰ ਮੰਨ ਲਓ ਕਿ 100 ਬੰਦਾ ਖੜ੍ਹਾ ਆ, ਉਹਦੇ ਵਿੱਚ ਕਿਤੇ ਅਨਿਆਂ ਹੋਣ ਲੱਗਾ ਆ, 100 ਦੇ ਵਿੱਚੋਂ ਇੱਕ ਬੰਦੇ ਦੇ ਅੰਦਰ ਉਹ ਬੀਜ ਹੋਇਆ ਆ, ਦਸਵੇਂ ਪਾਤਸ਼ਾਹ ਨੇ ਜਿਹੜੇ ਬੀਜਿਆ ਸੀ, ਪੈਸੇ ਵੀ ਖੜ੍ਹਾ ਆ, ਪਰ ਉਹਦੇ ਅੰਦਰ ਉਹ ਅਣਖ ਜਾਗਦੀ ਆ, ਉਹਦੇ ਅੰਦਰ ਉਹ ਖਾਲਸਾ ਜਿਹੜਾ ਅਕਾਲ ਹੈ ਉਹ ਪ੍ਰਗਟ ਹੋ ਕੇ ਪ੍ਰਤੱਖ ਰੂਪ ਆ ਜਾਂਦਾ। ਅਤੇ ਇੱਕ ਬੰਦਾ ਹੀ 1,25,000 ਦੇ ਨਾਲ, ਇੱਥੋਂ ਗੱਲ ਬਣਦੀ ਹੈ ਵੀ 1,25,000 ਦੇ ਵਿੱਚੋਂ ਇੱਕ ਬੰਦਾ ਨਿਕਲ ਕੇ ਫਿਰ ਉਹ ਲੜਦਾ, ਅਤੇ ਮੂਹਰੇ 1,25,000 ਨਾਲ ਹੀ ਲੜਦਾ ਹੈ। ਬੇਸ਼ੱਕ ਮੂਹਰੇ 1,25,000 ਹੋਵੇ, ਫਿਰ ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹਦਾ ਅਕਾਲ ਦੀ ਫੌਜ, ਉਹਨੂੰ ਨਾ ਤਾਂ ਉਹ ਤਨਖਾਹੀਆ ਆ, ਠੀਕ ਹੈ, ਉਹ ਤਨਖਾਹ ਤਾਂ ਲੈਂਦਾ ਹੀ ਨਹੀਂ, ਨਾ ਕਿਸੇ 'ਤੇ ਸਲਾਮ ਕਰਦਾ, ਦੁਆ ਕਰਦਾ, ਉਹ ਸਿਰਫ ਅਤੇ ਸਿਰਫ ਜੋ ਇਨਜਸਟਿਸ ਹੋ ਰਿਹਾ ਹੁੰਦਾ ਉਹਨੂੰ ਉਹ ਫੋਲੋ ਕਰਦਾ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਚੰਗਾ ਲੱਗਿਆ ਹੋਵੇਗਾ, ਆਪਣੀ ਫੀਡਬੈਕ ਜ਼ਰੂਰ ਦੇਣਾ। ਅਤੇ ਫਿਰ ਮੈਂ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਸੰਪਰਕ ਦੇ ਵਿੱਚ ਆਏ ਨੇ। ਰੇਡੀਓ 'ਤੇ ਐਪ ਚੱਲ ਰਹੀ ਹੈ ਅਤੇ ਉੱਥੇ ਵੀ ਸਾਰੇ ਸੁਣ ਰਹੇ ਨੇ, ਉਹਨਾਂ ਦਾ ਵੀ ਸਾਰਿਆਂ ਦਾ ਸਵਾਗਤ ਹੈ। ਚਲੋ ਆਪਾਂ ਹੁਣ ਮੈਸੇਜ ਦੇ ਵਿੱਚ ਮਿੱਤਰ ਪਿਆਰਿਆਂ ਨੂੰ ਸ਼ਾਮਿਲ ਕਰੀਏ। ਟੋਨੀ ਮਾਲ ਜੀ ਗ੍ਰਿਫਿਥ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਜੂਨ ਨੂੰ ਉੱਥੇ ਸ਼ਹੀਦੀ ਟੂਰਨਾਮੈਂਟ ਹੈ, 28ਵਾਂ। ਉੱਥੇ ਪਹੁੰਚਣਾ ਸਾਰਿਆਂ ਨੇ ਹੁੰਮ ਹੁਮਾ ਕੇ। ਅਤੇ ਸਾਡੇ ਨਾਲ ਵਿਟ ਸੰਡੇ ਤੋਂ ਬਲਵੰਤ ਸੰਧੂ ਜੀ ਵਾਹਿਗੁਰੂ ਜੀ ਦੀ ਸਾਂਝ ਪਾ ਰਹੇ ਨੇ, ਅਤੇ ਧੰਨਵਾਦ ਜੀ ਤੁਹਾਡਾ ਬਹੁਤ। ਅਤੇ ਬ੍ਰਿਸਬਨ ਤੋਂ ਪਰਮਜੀਤ ਸਿੰਘ ਧਾਲੀਵਾਲ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਾਡੇ ਅੱਜ ਮੌਸਮ ਬਹੁਤ ਵਧੀਆ ਜੀ, ਸੂਰਜ ਪੂਰਾ ਚਮਕ ਰਿਹਾ ਹੈ ਜੀ। ਸੂਰਜ ਇੱਥੇ ਸਾਡੇ ਥੋੜ੍ਹਾ ਜਿਹਾ ਲੁਕਣ ਮੀਚੀ ਖੇਲ ਰਿਹਾ ਬੱਦਲਾਂ ਦੇ ਵਿੱਚ, ਅਤੇ ਅਰਦਾਸ ਕਰਦੇ ਹਾਂ ਕਿ 3 ਕੁ ਵਜੇ ਤੱਕ ਨਿਗਾ ਦੇਵੇ, ਕਿਉਂਕਿ ਨਗਰ ਕੀਰਤਨ ਹੈ ਸਾਡੇ ਬੁਲਬੁਲਗਾ ਦੇ ਵਿੱਚ। ਅਤੇ ਚਲੋ, ਅਤੇ ਪਰਮਜੀਤ ਸਿੰਘ ਰੂਪਰਾ ਜੀ ਸਾਡੇ ਨਾਲ ਜੁੜੇ ਨੇ, ਫਤਿਹ ਬੁਲਾ ਰਹੇ ਨੇ। ਰੂਪਰਾ ਸਾਹਿਬ, ਕੀ ਹਾਲ ਚਾਲ ਹੈ, ਅਤੇ ਵਧਾਈਆਂ ਵਿਸਾਖੀ ਦੀਆਂ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਫੇਸਬੁੱਕ ਦੇ, ਯੂਟਿਊਬ ਦੇ ਮੈਸੇਜਿਸ, ਅਤੇ ਸਾਡੇ ਨਾਲ ਪਰਮਵੀਰ ਜੁੜੇ ਨੇ, ਪਰਮਵੀਰ ਜੀ ਐਲਿਸ ਸਪ੍ਰਿੰਗ ਤੋਂ। ਜੀ ਆਇਆਂ ਨੂੰ ਪਿਆਰਿਓ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਅੰਮ੍ਰਿਤ ਸਿੱਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਜੀ ਐਸ ਰਾਣੂ ਲੰਗੇੜੀ ਵਾਲੇ, ਕੀ ਹਾਲ ਹੈ ਜੀ, ਗੁੱਡ ਮੋਰਨਿੰਗ ਫਰੋਮ ਫਾਰ ਨੌਰਥ ਟ੍ਰੋਪੀਕਲ ਕੁਈਨਜ਼ਲੈਂਡ ਕੇਨਸ। ਜੀ ਜੀ ਜੀ, ਕੀ ਹਾਲ ਹੈ, ਠੀਕ ਹੋ? ਅਤੇ ਕੁਲਵਿੰਦਰ ਸਿੰਘ ਹੁਣੀ ਮੁਕਤਸਰ ਸਾਹਿਬ ਤੋਂ ਜੁੜਦੇ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ, ਫਤਿਹ ਦੀ ਸਾਂਝ ਬੁਲਾ ਰਹੇ ਨੇ। ਅਤੇ ਮਨਜੀਤ ਸਿੰਘ ਧਨੋਆ, -2 ਕਿਆ ਬਾਤ ਹੈ, ਵਿਨੀਪੈਗ ਦਾ ਹਾਲ ਦੱਸ ਰਹੇ ਨੇ ਸਾਡੇ ਮਿੱਤਰ ਪਿਆਰੇ। ਇਹ ਆਸਟ੍ਰੇਲੀਆ ਰਹਿੰਦੇ ਸੀ, ਵੈਸਟਰਨ ਆਸਟ੍ਰੇਲੀਆ, ਅਤੇ ਹੋਇਆ ਕੀ ਕਿ ਇਹਨਾਂ ਦੀ ਟ੍ਰਾਂਸਫਰ ਹੋ ਗਈ, ਟ੍ਰਾਂਸਫਰ ਬਾਈ ਮੈਰਿਜ ਹੋ ਗਈ, ਅਤੇ ਉੱਤੇ -2 ਡਿਗਰੀ ਦੱਸ ਰਹੇ ਨੇ। ਲਓ ਨਜ਼ਾਰੇ ਫਿਰ, ਅਤੇ ਠੰਡ ਦੇ, ਠੀਕ ਹੈ। ਅਤੇ ਫਤਿਹ ਬੁਲਾ ਰਹੇ ਨੇ ਭੁਪਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ, ਜੀ ਆਇਆਂ ਨੂੰ ਜੀ। ਨਰਿੰਦਰ ਬਾਸੀ ਜੀ ਗੋਲਡ ਕੋਸਟ ਤੋਂ ਸ਼ਾਮਿਲ ਹੋ ਗਏ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਸਾਡੇ ਮਿੱਤਰ ਪਿਆਰੇ ਸਿਮਰਨ ਕੰਗੂੜਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਸਿਮਰਨ, ਠੀਕ ਠਾਕ ਹੋ? ਔਰ ਮਲਡੂਰੇ ਤੋਂ ਧਰਮਜੀਤ ਜੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ? ਲਓ ਜੀ, ਬਚਿੱਤਰ ਮੌੜ ਭੁੱਲਰ, ਇਹ ਵੀ ਪੰਜਾਬ ਤੋਂ ਉੱਠ ਕੇ ਸਾਡੇ ਨਾਲ ਤੜਕੇ ਜੁੜੇ ਹੋਏ ਨੇ, ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਆਇਆਂ ਨੂੰ। ਅਤੇ ਹਰਮੀਤ ਸਿੰਘ ਜੀ, ਹਾਂਜੀ ਭਾਅ ਜੀ ਜੁੜੇ ਨੇ, ਕੋਂਗਰੈਚੁਲੇਸ਼ਨ ਔਫ ਵਿਸਾਖੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਰਾਜ ਲਾਂਬਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਅਤੇ ਸਾਡੇ ਬੜੇ ਹੀ ਸਤਿਕਾਰਤ ਕੁਲਦੀਪ ਸਿੰਘ ਬਾਸੀ ਜੀ, ਹਾਂਜੀ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਅਤੇ ਜੁੜਦੇ ਨੇ ਸਾਡੇ ਨਾਲ ਰਵਿੰਦਰ ਸਿੰਘ ਧਨੀ ਸਿਰਨੀ ਵਾਲੇ, ਕਿਆ ਹਾ ਹਾ ਹਾ, ਕਿਆ ਬਾਤ ਹੈ, ਧਨੀ ਸਾਹਿਬ ਚੜ੍ਹਾਈ ਆ ਤੁਹਾਡੀ। ਅਤੇ ਕਹਿੰਦੇ ਨੇ ਕਿ ਮੈਸੇਜ ਕਿੱਥੇ ਗਿਆ ਤੁਹਾਡਾ, ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਕੁਲਜੀਤ ਸਾਹਨੀ ਜੀ ਬੜੇ ਸਤਿਕਾਰਤ ਨੇ ਸਾਡੇ, ਅਤੇ ਅਥਲੀਟ ਨੇ, ਅਤੇ ਇਹ ਵੀ ਇਹਨਾਂ ਦੀਆਂ ਮੈਂ ਤਸਵੀਰਾਂ ਦੇਖ ਰਿਹਾ ਸੀਗਾ, ਸਿੱਖ ਖੇਡਾਂ ਦੇ ਵਿੱਚ ਇਹ ਵੀ ਪਾਰਟੀਸਪੇਟ ਕਰ ਰਹੇ ਸੀਗੇ। ਤਾਂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿਸਾਖੀ ਦੀ ਵਧਾਈ, ਅਤੇ ਵਿਸਾਖੀ ਪੁਰਬ 'ਤੇ ਮੈਂ ਵੀ ਆ ਰਿਹਾ ਜੀ ਬ੍ਰਿਸਬਨ ਦੇ ਨਗਰ ਕੀਰਤ, ਬ੍ਰਿਸਬਨ ਤੋਂ ਨਗਰ ਕੀਰਤਨ 'ਤੇ ਤੁਹਾਡੇ ਦਰਸ਼ਨ ਕਰਾਂਗੇ ਜ਼ਰੂਰ ਜੀ। ਹਾਂਜੀ ਪਰਮਾਤਮਾ ਨਾਲ ਚਾਹਿਆ ਤਾਂ ਆਪਾਂ ਜ਼ਰੂਰ ਮਿਲਾਂਗੇ। ਲਾਡੀ ਸੰਘਾ ਜੀ, ਕੀ ਹਾਲ ਚਾਲ ਹੈ ਪਿਆਰਿਓ? ਲਾਡੀ ਸੰਘਾ ਉਹਨਾਂ ਦੇ ਬਾਰੇ ਮੈਂ ਗੱਲ ਕਰਨੀ ਆ, ਅਤੇ ਇਹ ਫੰਕਸ਼ਨ ਹੋ ਰਿਹਾ ਜੀ, ਜ਼ਰੂਰ ਪਹੁੰਚਣਾ, ਵਿਸਾਖੀ ਮੇਲਾ ਛੈਪਟਨ ਵਾਲਾ 26 ਤਰੀਕ ਨੂੰ, ਨੋਟ ਕਰ ਲਓ, ਬਸ ਕਹਿ ਲਓ ਕਿ ਅਗਲੇ ਹਫ਼ਤੇ। ਅਤੇ ਇਹਦੇ ਵਿੱਚ ਕਬੱਡੀ, ਗੱਤਕਾ, ਵਾਲੀਬਾਲ, ਰੱਸਾ, ਸੀਪ, ਖੋ ਖੋ, ਮਿਊਜ਼ੀਕਲ ਚੇਅਰ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਬਹੁਤ ਹੋਣਗੀਆਂ। ਸੋ ਇੱਕ ਬਹੁਤ ਵਧੀਆ ਵੱਡਾ ਮੇਲਾ ਖਾਸ ਕਰਕੇ ਮੈਲਬਨ ਵਾਲਿਆਂ ਲਈ, ਇੱਕ ਬਹੁਤ ਹੀ ਵਧੀਆ ਆਊਟ ਗੋਇੰਗ ਹੈ। 2-2.5 ਘੰਟੇ ਦੀ ਡਰਾਈਵ ਕਰੋ, ਰਾਹ ਦੇ ਵਿੱਚ ਖੇਤਾਂ ਦਾ ਆਨੰਦ ਮਾਣੋ, ਬੱਚਿਆਂ ਨੂੰ ਦਿਖਾ ਲਓ, ਉੱਥੇ ਆਓ ਭਗਤ ਬੜੀ ਕਰਦੇ ਨੇ ਪਿੰਡਾਂ ਵਾਲੇ, ਅਤੇ ਉਹਦਾ ਵੀ ਆਨੰਦ ਮਾਣੋ, ਅਤੇ ਜ਼ਰੂਰ ਪਹੁੰਚਣਾ। ਸੋ ਇਹ ਲਾਡੀ ਸੰਘਾ ਹੁਣਾਂ ਨੇ ਸਾਨੂੰ ਮੈਸੇਜ ਭੇਜਿਆ ਸੀ, ਅਤੇ ਨਾਲ ਫਤਿਹ ਵੀ ਬੁਲਾਤੀ ਹੈ, ਅਤੇ ਨਾਲ ਆਪਾਂ ਤੁਹਾਡੇ ਨਾਲ ਜਾਣਕਾਰੀ ਵੀ ਉਹਨਾਂ ਦੀ ਸ਼ੇਅਰ ਕਰਤੀ ਹੈ। ਰੋਸ਼ਨ ਸਿੰਘ ਜੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ? ਸਤਿ ਸ਼੍ਰੀ ਅਕਾਲ ਜੀ। ਅਤੇ ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਮੈਂ ਦੱਸਦਾ ਕਿ ਗਿਆਨੀ ਜੀ ਵੀ ਰੈਡੀ ਹੁੰਦੇ ਹੋਣੇ, ਬਸ 1 ਮਿੰਟ 'ਚ ਮੈਂ ਲੈ ਲੈਣਾ, ਨਹੀਂ ਤਾਂ ਉਹਨਾਂ ਨੇ ਡਾਂਗ ਕੱਢ ਲੈਣੀ ਆ ਮੇਰੇ ਦੁਆਲੇ। 1 ਮਿੰਟ ਉੱਤੇ ਹੋ ਗਿਆ ਜੀ, 2 ਮਿੰਟ ਉੱਤੇ ਹੋ ਗਏ, ਅਤੇ ਖਾ ਗਿਆ ਟਾਈਮ ਮੇਰਾ, ਮਿਹਣਤ ਤਾਨੇ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਹੀ। ਅਤੇ ਚਲੋ ਆਪਾਂ ਸੁਨੇਹੇ ਲਈਏ ਤਾਂ ਭੁਪਿੰਦਰ ਸਿੰਘ ਹੁਣੀ ਕਹਿੰਦੇ ਨੇ ਵਿਸਾਖੀ ਦੀਆਂ ਆਪ ਨੂੰ ਮੁਬਾਰਕਾਂ, ਅਤੇ ਸਾਡੇ ਸਤਿਕਾਰਯੋਗ ਭੁਪਿੰਦਰ ਸਿੰਘ ਧਾਲੀਵਾਲ ਲੁਧਿਆਣੇ ਗਏ ਹੋਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਆਪਣੇ ਰਣਦੀਪ ਜੌਲ ਜੀ, ਕੀ ਹਾਲ ਚਾਲ ਹੈ ਪੈਰੋ? ਠੀਕ ਹੈ, ਬਹੁਤ ਵਧੀਆ ਜੀ। ਅਤੇ ਇਹ ਵੀ ਬੜੇ ਵਧੀਆ ਔਰਗਨਾਈਜ਼ਰ ਨੇ, ਅਤੇ ਗੁਰਦੁਆਰਾ ਸਾਹਿਬ ਟੇਗਮ ਦੇ ਵਿੱਚ ਦੋਨੇ ਭਰਾ ਬੜੇ ਸਰਗਰਮ ਨੇ, ਬੜੇ ਔਰਗਨਾਈਜ਼ ਕਰਦੇ ਨੇ, ਬੱਚਿਆਂ ਦੀ ਖਿਆਲ ਰੱਖਦੇ ਨੇ, ਕਲੱਬ ਚਲਾਉਂਦੇ ਨੇ। ਸੋ ਇਜ਼ ਵੈਰੀ ਐਕਟਿਵ ਕਮਿਊਨਿਟੀ ਵਰਕਰ ਜੀ ਆਇਆਂ ਨੂੰ ਜੀ ਤੁਹਾਡਾ ਵੀ। ਅਤੇ ਸੰਦੀਪ ਰਾਏ ਜੀ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਿਆ ਬਾਤ ਹੈ। ਦਲਜੀਤ ਸਿੰਘ ਸਿੱਧੂ ਜੁੜੇ ਨੇ ਸਾਡੇ ਮਿੱਤਰ ਪਿਆਰੇ ਮੈਲਬਨ ਵਾਲੇ, ਬੜੇ ਅੱਛੇ ਸਟੇਜ ਐਂਕਰ ਨੇ ਜੀ ਆਇਆਂ ਨੂੰ ਇਹਨਾਂ ਦਾ ਵੀ। ਅਤੇ ਗੁਰਦੇਵ ਸਿੱਧੂ ਅੰਕਲ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ, ਬੁਲਬੁਲਗੇ ਵਾਲੇ, ਜੀ ਆਇਆਂ ਨੂੰ ਤੁਹਾਡਾ ਵੀ ਜੀ। ਅਤੇ ਸਾਡੇ ਨਾਲ ਜੁੜੇ ਨੇ ਦਲਜੀਤ, ਹਾਂਜੀ ਦਲਜੀਤ ਸਿੰਘ ਸਿੱਧੂ, ਹਾਂਜੀ ਮੈਲਬਨ ਤੋਂ, ਹਾਂਜੀ ਹਾਂਜੀ ਠੀਕ ਹੈ ਠੀਕ ਹੈ, ਹਾਂਜੀ ਆਪਾਂ ਜਾਣਦੇ ਹਾਂ। ਅਤੇ ਸਤਨਾਮ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜਨਦੀਪ ਕੈਨਬਰਾ ਤੋਂ ਸਾਡੇ ਨਾਲ ਟੈਲੀਗ੍ਰਾਮ ਰਾਹੀਂ ਜੁੜ ਰਹੇ ਨੇ, ਅਤੇ ਸਾਡੇ ਨਾਲ ਸਾਂਝ ਪਾ ਰਹੇ ਨੇ ਖਾਲਸਾ ਸਾਜਣਾ ਦਿਵਸ ਦੀ ਤਸਵੀਰ। 26 ਅਪ੍ਰੈਲ ਨੂੰ ਇੱਕ ਫੰਕਸ਼ਨ ਹੋ ਰਿਹਾ ਹੈ ਜੀ, ਨੌਰਥ ਵਿਊ ਸਟੇਟ ਸਕੂਲ ਮਾਊਂਟ ਪਲੈਜ਼ੈਂਟ। ਦੱਸਿਓ ਜੀ ਇਹ ਕਿੱਥੇ ਆ ਮਾਊਂਟ ਪਲੈਜ਼ੈਂਟ? ਮੈਨੂੰ ਲੱਗਦਾ ਤੁਸੀਂ ਵਿਟ ਸੰਡੇ ਰਹਿੰਦੇ ਹੋ ਕੁਈਨਜ਼ਲੈਂਡ, ਸਨਸ਼ਾਈਨ ਕੋਸਟ 'ਤੇ, ਉੱਥੇ ਹੋਣਾ ਹੈ। ਅਤੇ ਜੋਗਿੰਦਰ ਸਿੰਘ ਸੋਹੀ ਭਾਅ ਜੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਅੱਜ ਦਾ ਵਿਚਾਰ ਬਹੁਤ ਵਧੀਆ ਜੀ, ਚੱਕੀ ਚੱਲੋ ਫੱਟੇ। ਬਸ ਜੀ ਚੱਕ ਦੇਣੇ ਫੱਟੇ ਅੱਜ ਤਾਂ, ਗਿਆਨੀ ਜੀ ਆ ਰਹੇ ਨੇ ਮਿੱਟੀ ਪੁੱਟ 'ਤੇ, ਆਪਾਂ ਫੱਟੇ ਚੁੱਕ ਕਰ ਦੇਣੇ ਆ। ਅਤੇ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਐਡਲੇਡ ਤੋਂ, ਅਤੇ ਜਿਹੜੇ ਡਾਰਵਿਨ ਰਹਿੰਦੇ ਸੀ, ਅਤੇ ਇਹਨਾਂ ਦਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਅਤੇ ਤਾਇਆ ਜੀ ਰੈਡੀ ਪਰ ਰੈਡੀ ਬੈਠੇ ਨੇ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ, ਅਤੇ ਫਤਿਹ ਬੁਲਾਈਏ ਆਪਾਂ ਤਾਇਆ ਜੀ ਨੂੰ। ਸੋ ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਪ੍ਰੋਗਰਾਮ ਦੇ।
ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਨਾ ਬਹੁਤ ਚਮਤਕਾਰ ਜੇ ਕਰਦੇ ਰਹਿੰਦੇ ਹੋ, ਕਦੀ ਮੈਨੂੰ ਤਾਇਆ ਬਣਾ ਦਿੰਦੇ ਹੋ, ਕਦੀ ਮੈਨੂੰ ਗਿਆਨੀ ਬਣਾ ਦਿੰਦੇ ਹੋ, ਅੱਜ ਤੁਸੀਂ ਇੱਕ ਨਵਾਂ ਖਿਤਾਬ ਦਿੱਤਾ ਮਿੱਟੀ ਪੁੱਟ।
ਉਹ ਤਾਂ ਤੁਸੀਂ ਆਪੇ ਲੈ ਲਿਆ ਸੀ ਨਾ, ਮਿੱਟੀ ਪੁੱਟ ਤਾਇਆ ਜੀ ਤੇ ਫੱਟੇ ਚੁੱਕ ਸਿੱਧੂ ਸਾਹਿਬ। ਹਾਂਜੀ
ਤੁਹਾਡੀ ਮਰਜ਼ੀ ਵੀ ਕਰਦੇ ਹੋ ਤੁਸੀਂ ਟੀਚਰਾਂ ਬੁੜੇ ਤਾਏ ਨੂੰ। ਹਾਂਜੀ ਇਸ ਤਰ੍ਹਾਂ ਹੀ ਆ ਵੀ ਮੈਂ ਵੀ ਜਦੋਂ ਤੁਹਾਡੀ ਉਮਰ ਦਾ ਹੁੰਦਾ ਸੀ ਮੈਂ ਬਥੇਰੀਆਂ ਟੀਚਰਾਂ ਕਰਦਾ ਹੁੰਦਾ ਸੀ। ਸਮੇਂ ਦੇ ਨਾਲ ਹੀ ਹੈ ਨਾ, ਸਮੇਂ ਸਮੇਂ ਦਾ ਰਾਗ। ਹਾਂਜੀ
ਹਾਂਜੀ ਬਿਲਕੁਲ ਤਾਇਆ ਜੀ, ਪਹਿਲਾਂ ਤਾਂ ਦੱਸੋ ਵੀ ਤੁਸੀਂ ਤੰਦਰੁਸਤ ਹੋ, ਰਾਜ਼ੀ ਖੁਸ਼ੀ ਹੈ? ਤਾਂ ਕਿਉਂਕਿ ਆਪਾਂ ਗੇਮਾਂ ਨੂੰ ਜਾਣਾ ਸੀ ਅਤੇ ਤੁਹਾਡੀ ਸਿਹਤ ਥੋੜ੍ਹੀ ਢਿੱਲੀ ਹੋ ਗਈ ਸੀਗੀ, ਮੈਨੂੰ ਪਤਾ ਲੱਗ ਗਿਆ ਸੀ।
ਹਾਂ ਉਹ ਇਸ ਤਰ੍ਹਾਂ ਹੀ ਸੀਗਾ ਵੀ ਉਹਦੇ 'ਚ ਕਈ ਗੱਲਾਂ ਰਲ ਗਈਆਂ। ਪਾਣੀ ਮਾਰਵੀਂ ਜੇ ਬਹਾਨੇ, ਜਦੋਂ ਜਿਹਦੇ ਮਨ ਹਰਾਮੀ ਹੋ ਜਾਏ ਤਾਂ ਢੇਰ ਬੰਦਾ ਕਰ ਲੈਂਦਾ ਨਾ। ਇੱਕ ਤਾਂ ਨਵਾਂ ਨਵਾਂ ਮੈਂ ਅੰਮ੍ਰਿਤਸਰੋਂ ਆਇਆ ਸੀ,
ਅੱਛਾ,
ਤੇ ਦੂਜਾ ਤੁਸੀਂ ਮੈਨੂੰ ਲਾਲਚ ਦੇ ਦਿੱਤਾ ਵੀ ਤੁਸੀਂ ਮੈਨੂੰ ਚੁੱਕ ਲਓਗੇ ਆਪਣੀ ਕਾਰ 'ਚ ਲੱਦ ਲਓਗੇ ਤੇ ਉੱਥੇ ਜਾ ਕੇ ਡੋਲ ਦਿਓਗੇ, ਤੇ ਫਿਰ ਉੱਥੋਂ ਚੁੱਕ ਕੇ ਫਿਰ ਘਰ ਡੋਲ ਦਿਓਗੇ। ਉਹਦੇ 'ਚ ਮੈਂ ਮੂੰਹ ਕੀ ਉਹਨੂੰ ਕਹਿੰਦੇ ਨੇ ਮੁੱਛਾਂ ਨੂੰ ਤਾ ਦੇ ਕੇ ਬੈਠਾ ਰਿਹਾ। ਫਿਰ ਤੁਹਾਡੀ ਹਾਲਾਤ ਇਹੋ ਜਿਹੇ ਬਦਲ ਗਏ, ਤੁਹਾਡੀ ਵੀ ਸਿਹਤ ਸੀ ਇਸ ਤਰ੍ਹਾਂ, ਤੇ ਤੁਸੀਂ ਫਿਰ ਕਾਰ ਤੇ ਜਾਣ ਦੀ ਬਜਾਏ ਹਵਾਈ ਜਹਾਜ਼ ਤੇ ਜਾ ਕੇ ਸਾਰਿਆ। ਤੇ ਉਹ ਫਿਰ ਹਵਾਈ ਜਹਾਜ਼ ਤੇ, ਕਿਉਂਕਿ ਹਵਾਈ ਅੱਡੇ ਤੇ ਪਹੁੰਚਣਾ ਇੱਥੋਂ ਤਿਆਰ ਹੋ ਕੇ, ਉਹ ਹੁਣ ਬੁੱਢੇ ਵਾਲੇ ਬੰਦੇ ਤੇ ਦੋ ਤਿੰਨ ਦੋ ਸੀਗੇ ਪਰਿਵਾਰਕ ਇਕੱਠ, ਤੇ ਉਹ ਵੀ ਕਰਕੇ ਤੇ ਚਲੋ ਨਹੀਂ ਸੀ। ਨਾਲੇ ਉੱਥੇ ਕਿਹੜਾ ਮੇਲਾ ਮੇਰੇ ਤੋਂ ਬਿਨਾਂ ਘੱਟ ਗਿਆ।
ਨਹੀਂ ਨਹੀਂ ਘਾਟ ਤੁਹਾਡੀ ਬਹੁਤ ਮਹਿਸੂਸ ਹੋਈ ਆ, ਤੇ ਸਾਰੇ ਪੁੱਛਦੇ ਸੀਗੇ, ਅਤੇ ਮੈਂ ਕਿਹਾ ਆਉਣਾ ਸੀਗਾ। ਫਿਰ ਮੈਂ ਜਿਹੜੀ ਆ ਤੁਸੀਂ ਸਟੋਰੀ ਸੁਣਾਈ, ਫਿਰ ਮੈਂ ਉਹ ਸੁਣਾਈ ਗਿਆ ਸਾਰਿਆਂ ਨੂੰ, ਅਤੇ ਮੇਰਾ ਵੀ ਟਾਈਮ ਲੰਘੇ ਗਿਆ ਸਟੋਰੀ ਸੁਣਾ ਸੁਣਾ ਕੇ। ਅਤੇ ਪੁੱਛਦੇ ਸੀਗੇ ਵੈਸੇ ਤੁਹਾਨੂੰ ਸਾਰੇ, ਅਤੇ ਵੀ ਤਾਇਆ ਜੀ ਕਿੱਥੇ ਆ।
ਪੁੱਛ ਗਏ ਚਲੋ ਇਹ ਨਹੀਂ, ਉਹਨਾਂ ਦੀ ਵਡਿਆਈ ਧੰਨਵਾਦ ਉਹਨਾਂ ਦਾ ਜਿਹੜੇ ਯਾਦ ਕਰਦੇ ਨੇ।
ਹਾਂ ਸਿੱਖ ਫੋਰਮ ਦੇ ਵਿੱਚ ਤੁਹਾਡੀ ਬੜੀ ਘਾਟ ਮਹਿਸੂਸ ਹੋਈ, ਅਤੇ ਸਿੱਖ ਫੋਰਮ ਬਹੁਤ ਵਧੀਆ ਸੀਗੀ। ਅਤੇ ਵੈਸੇ ਤਾਂ ਹਾਂਜੀ ਪਿਛਲੀ ਵਾਰੀ ਥੋੜ੍ਹੇ ਬੁਲਾਰੇ ਘੱਟ ਸੀਗੇ, ਪਰ ਜਗ੍ਹਾ ਬਹੁਤ ਸੋਹਣੀ ਸੀ ਆਡੀਟੋਰੀਅਮ ਦੀ। ਤੇ
ਉਹ ਇੱਕ ਐਰਕਾਂ ਬੱਚਿਆਂ ਦਾ ਮੌਕ ਪਾਰਲੀਮੈਂਟ ਦਾ ਸੈਸ਼ਨ ਵਿਖਾਇਆ, ਉਹ ਨਵੀਂ ਗੱਲ ਕੀਤੀ ਹੈ।
ਹਾਂ ਉਹ ਹਾਂ ਉਹ ਉਹ ਬਹੁਤ ਵਧੀਆ ਉਹ ਵੀ ਕਾਰਜ ਹੈ। ਹੋਰ ਦੋ ਤਿੰਨ ਕਾਰਜ ਬੜੇ ਵਧੀਆ ਰਹੇ ਨੇ, ਖਾਸ ਕਰਕੇ ਸਿੱਖ ਸਫਾਂ ਦੇ ਵਿੱਚ, ਜਿਹੜਾ ਇੱਕ ਤਾਂ ਗੱਤਕੇ ਦੀ ਸਪੋਰਟਸ ਜਿਹੜੀ ਅਸੀਂ 2018 'ਚ ਇੰਟਰੋਡਿਊਸ ਕੰਸਟੀਟਿਊਸ਼ਨ ਕੀਤੀ ਅਤੇ ਉਹ ਐਤਕੀ ਲਾਗੂ ਹੋਈ ਆ, ਮਤਲਬ ਉਹ ਗੱਤਕੇ ਦੀਆਂ ਟੀਮਾਂ, ਉਹ ਸਿਡਨੀ ਤੋਂ ਹੀ ਸਿੰਘ ਨੇ, ਉਹਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਆ, ਅਤੇ ਉਹ ਆਉਣ ਵਾਲੇ ਹੋਰ ਫੰਕਸ਼ਨਾਂ ਦੇ ਵਿੱਚ ਉਹਨੂੰ ਪ੍ਰੋਪਰ ਖੇਡਾਂ ਦੇ ਤੌਰ 'ਤੇ ਲੈ ਕੇ ਆਉਣਗੇ। ਅਤੇ
ਵਾਹ,
ਦੂਜਾ ਬੱਚਿਆਂ ਦਾ ਜਿਹੜਾ ਸਪੀਚ ਕੰਪੀਟੀਸ਼ਨ ਕਰਾਏ ਗਏ, ਹੈ ਨਾ, ਉਹ ਵੀ ਬਹੁਤ ਵਧੀਆ ਸੀ, ਅਤੇ ਨਾਲ ਨਾਲ ਆਰਟ, ਬੱਚਿਆਂ ਦੇ ਆਰਟ, ਐਸੇ ਰਾਈਟਿੰਗ, ਕਈ ਕਈ ਬਹੁਤ ਸਾਰੀਆਂ ਚੀਜ਼ਾਂ ਹੋਈਆਂ। 250 ਬੱਚੇ ਨੇ ਉਹਦੇ ਵਿੱਚ ਹਿੱਸਾ ਲਿਆ, ਬਹੁ�त ਵਧੀਆ ਸੀ।
ਵਾਹ
ਹਾਂ, ਅਤੇ ਉਹ ਆਪਣੇ ਆਪ 'ਚ ਹੀ ਇੱਕ ਪੂਰਾ ਇਵੈਂਟ ਮੰਗ ਰਹੀ ਸੀਗਾ, ਉਹ ਬਹੁਤ ਵਧੀਆ ਸੀਗਾ, ਅਤੇ ਮੈਂ ਖੁਦ ਦੇਖਿਆ। ਸੋ ਤਾਇਆ ਜੀ, ਵਿਸਾਖੀ ਹੁਣ ਕਹਿ ਲਓ ਕਿ ਮਨਾਈ ਜਾ ਰਹੀ ਹੈ ਤਕਰੀਬਨ ਹਰ ਗੁਰੂ ਘਰ ਦੇ ਵਿੱਚ, ਅਤੇ ਤੁਹਾਡਾ ਅੱਜ ਕਿੱਧਰ ਜਾਣ ਦਾ ਇਰਾਦਾ ਆ? ਫੋਨ ਕਰ ਲਿਆ ਸਾਰੇ ਗੁਰਦੁਆਰਿਆਂ ਨੂੰ ਵੀ ਕੀ ਕੀ ਬਣਿਆ, ਕਿੱਥੇ ਜਾਵਾਂ ਮੈਂ, ਡਿਸਾਈਡ
ਜਿੱਥੇ ਮਨਪਸੰਦ ਦੇ ਲੰਗਰ ਹੋਵੇ ਉਧਰ ਵੀ ਸੰਗਤਾਂ ਜਾਂਦੀਆਂ ਜ਼ਿਆਦਾ।
ਮੈਂ ਤਾਂ ਕਹਿੰਦਾ
ਤੇ ਚਲੋ
ਸੰਗਤਾਂ ਦੇ
ਤੁਸੀਂ
ਲਈ ਆਪਾਂ ਲੰਗਰ ਰਿਪੋਰਟ ਨਾ ਸ਼ੁਰੂ ਕਰ ਦਈਏ, ਵੀ ਰੇਡੀਓ 'ਤੇ ਸਵੇਰੇ ਦੱਸਿਆ ਕਰੀ ਅੱਜ ਇਸ ਗੁਰੂ ਘਰ ਆਹ ਬਣਿਆ, ਇਸ ਗੁਰੂ ਘਰ ਆਹ ਬਣਿਆ, ਫਿਰ ਉਹ ਜਾ ਤਾਂ ਸਕਣ ਨਾ, ਐਵੇਂ ਫੋਨ ਕਰਨੇ ਪੈਂਦੇ ਆ।
ਦੇਖੋ ਜੀ, ਇਹ ਤਾਂ ਤੁਹਾਡੇ ਤੁਹਾਡੀ ਮੌਜ ਦੀ ਗੱਲ ਆ, ਜੋ ਮਰਜ਼ੀ ਦੱਸੀ ਜਾਓ, ਜੋ ਮਰਜ਼ੀ ਦੱਸੋ, ਹਟ ਜਾਓ। ਹਾਂਜੀ, ਕਿਹਨੇ ਕੋਈ ਕਹਿੰਦਾ ਵੀ ਮੇਰੇ ਦੱਸ ਮੇਰੀ ਮੁੱਠ 'ਚ ਕੀ ਹੈ,
ਅੱਛਾ।
ਤੇ ਚਿੜੀ ਨਾ ਮੇਰੀ ਮੁੱਠ ਵਿੱਚ ਚਿੜੀ ਆ, ਵੀ ਉਹ ਜਿਉਂਦੀ ਆ ਕਿ ਮਰੀ ਆ।
ਅੱਛਾ,
ਤੇ ਉਹ ਕਹਿੰਦਾ ਵੀ ਮਰੀ, ਜੇ ਮੈਂ ਕਹਿ ਦੇਵਾਂ ਮਰੀ ਆ, ਤੇ ਚਿੜੀ ਜਿਉਂਦੀ ਆ, ਫੁਰ ਕਰਕੇ ਉਡਾ ਦੇਗਾ, ਮੈਨੂੰ ਝੂਠਾ ਕਰ ਦੇਗਾ।
ਅੱਛਾ,
ਜੇ ਮੈਂ ਕਹਿ ਦੇਵਾਂ ਵੀ ਉਹ ਜਿਉਂਦੀ ਆ,
ਹਾਂ,
ਤੇ ਤੂੰ ਹੁਣੇ ਉਹਦਾ ਗਲ ਘੁੱਟ ਕੇ ਮਾਰ ਦੇਗਾ।
ਮਾਰੇ ਮੁੱਠ ਦੇ ਅੰਦਰ ਹੀ ਜਾਣ।
ਇਸ ਲਈ ਚਿੜੀ ਜਿਉਂਦੀ ਤੇ ਮਰਦੀ ਉਹ ਤੁਹਾਡੇ ਵਾਸੀ ਹੁੰਦਾ। ਐਂਕਰਾਂ ਨੇ ਤੇ ਅੱਜ ਕੱਲ੍ਹ ਮੀਡੀਆ ਦੇ ਜਿਹੜੇ ਐਂਕਰ ਨੇ, ਲਿਖਾਰੀ ਨੇ, ਕਲਮ ਘਸੀਟੂ, ਇਹ ਉਹਨਾਂ ਦਾ ਤੇ ਉਹ ਤੇ ਗਾਂ ਨੂੰ ਗਧਾ ਤੇ ਗਧੇ ਨੂੰ ਗਾਂ ਸਾਬਤ ਕਰ ਦਿੰਦੇ ਆ।
ਠੀਕ ਹੈ। ਅਤੇ ਤਾਇਆ ਜੀ, ਜਿਸ ਤਰ੍ਹਾਂ ਹੁਣ ਇੱਥੇ ਵੀਕਐਂਡ 'ਤੇ ਸਾਰੇ ਵਿਸਾਖੀ ਮਨਾਉਂਦੇ ਆ, ਇੰਡੀਆ ਦਾ ਕੋਈ ਬਹੁਤਾ ਫਰਕ ਨਹੀਂ ਹੈਗਾ, ਕਿਉਂਕਿ ਪਿੰਡਾਂ ਦੇ ਲੋਕ ਜ਼ਿਆਦਾਤਰ ਆਪਣੇ ਸੈਲਫ ਇੰਪਲੋਇਡ ਹੁੰਦੇ ਨੇ, ਅਤੇ ਉੱਥੇ ਤਾਂ ਦਿਨ ਦੀ ਦਿਨ ਮਨਾਈ ਜਾਂਦੀ ਹੈ। ਤਾਂ ਤੁਹਾਡਾ ਵੀ ਕਾਫੀ ਲੰਬਾ ਚੌੜਾ ਮਤਲਬ ਐਕਸਪੀਰੀਅੰਸ ਰਿਹਾ ਪਹਿਲੇ ਗੁਰੂ ਘਰਾਂ ਦੇ ਨਾਲ, ਸਿਡਨੀ ਦੇ ਵਿੱਚ ਅਤੇ ਜਾਂ ਹੋਰ ਗੁਰੂ ਘਰਾਂ ਦੇ ਵਿੱਚ। ਪਹਿਲਾਂ ਜਿਹੜੀ ਇਹ ਵਿਸਾਖੀ, ਅਤੇ ਮੈਨੂੰ ਲੱਗਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਪੁਰਬ ਹੈ, ਉਹੀ ਜ਼ਿਆਦਾ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਸੀ, ਹੈ ਨਾ?
ਦੀਵਾਲੀ ਵੀ, ਦੀਵਾਲੀ ਵੀ ਹਾਂਜੀ,
ਅੱਛਾ, ਦੀਵਾਲੀ ਵੀ,
ਗੁਰੂ ਗੁਰਦੁਆਰਾ ਸਾਹਿਬਾਨ ਦੇ ਵਿੱਚ
ਹੈ ਨਾ?
ਸਭ ਤੋਂ ਵੱਧ ਇਕੱਠ ਜਿਹੜਾ ਉਹ ਦੀਵਾਲੀ ਵਾਲੇ ਮੌਕੇ ਤੇ ਹੁੰਦਾ।
ਅੱਛਾ ਜੀ, ਠੀਕ ਹੈ।
ਮਾਰੇ ਕੋ ਬੰਦ ਇੱਥੇ ਖਾਸ ਕਰਕੇ ਗਲੈਨਵੁੱਡ ਗੁਰਦੁਆਰੇ ਤੇ ਇੰਨੀ ਸੰਗਤ ਹੁੰਦੀ ਹੈ, ਨਹੀਂ ਤਾਂ ਅੰਮ੍ਰਿਤਸਰ ਦਾ ਚੇਤਾ ਆ ਜਾਂਦਾ। ਅੰਮ੍ਰਿਤਸਰ ਦੀਆਂ ਬਾਜ਼ਾਰਾਂ 'ਚ ਇੰਨੀ ਭੀੜ ਹੁੰਦੀ ਨਹੀਂ ਜਿੰਨੀ ਗੁਰਦੁਆਰੇ 'ਚ ਹੋ ਜਾਂਦੀ ਇੱਥੇ।
ਠੀਕ। ਤਾਇਆ ਜੀ, ਇੱਥੇ ਜਿਹੜੀ ਭੀੜ ਹੁੰਦੀ ਆ ਉਹ ਸ਼ਰਧਾਲੂ ਹੁੰਦੇ ਨੇ ਮੱਥਾ ਟੇਕਣ ਵਾਲੇ। ਹੁਣ ਆਪਾਂ ਪਹਿਲਾਂ ਮੈਂ ਪ੍ਰੋਗਰਾਮ
ਬਿਲਕੁਲ
ਪਹਿਲਾਂ ਪ੍ਰੋਗਰਾਮ 'ਚ ਵੀ ਮੈਂ ਦੱਸਿਆ ਸੀਗਾ ਸ਼ੁਰੂ ਆ ਦੇ ਵੀ ਜਿਹੜੇ ਬਹੁਤ ਦੇਰ ਤੋਂ ਇਹ ਚਿੰਤਨ ਹੋ ਰਿਹਾ ਹੈ ਕਿ ਜਿਹੜਾ ਆਪਾਂ ਜਾਈਦਾ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਮੱਥਾ ਟੇਕਣ ਵਾਸਤੇ ਸ਼ਰਧਾ ਵਾ, ਅਤੇ ਜ਼ਿਆਦਾਤਰ ਦੇਖਿਆ ਲੋਕ ਬਾਜ਼ਾਰਾਂ 'ਚ ਘੁੰਮ ਰਹੇ ਹੁੰਦੇ ਨੇ, ਅਤੇ ਉਹ ਮੱਥਾ ਟੇਕਣ ਵਾਲਾ ਥੋੜ੍ਹਾ ਘੱਟ ਧਿਆਨ ਦਿੰਦੇ ਨੇ, ਅਤੇ ਉਹਨੂੰ ਇੱਕ ਤਰ੍ਹਾਂ ਨਾਲ, ਕਵਿਤਾ ਵੀ ਮੈਂ ਪੜ੍ਹੀ ਸੀਗੀ ਉਹਦੇ ਵਿੱਚ ਲਿਖਿਆ ਸੀ ਵੀ ਇਹਨੂੰ ਵਪਾਰੀਕਰਨ ਇਹਦਾ ਕਰ ਲਿਆ ਗਿਆ, ਮੇਲੇ ਦੇ ਰੂਪ ਦੇ ਦਿੱਤਾ ਗਿਆ, ਇਹਦੇ ਵਿੱਚ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ, ਚੰਡੋਲ ਲਾਉਣੇ ਸ਼ੁਰੂ ਕਰ ਦਿੱਤੇ, ਮਤਲਬ ਜਿਹੜੀ ਉਹ ਮੁੱਖ ਭਾਵਨਾ ਸੀ ਉਹ ਆਲਮੋਸਟ ਖਤਮ ਹੋ ਗਈ, ਪਰ ਵਿਦੇਸ਼ਾਂ ਦੇ ਵਿੱਚ ਮੁੱਖ ਭਾਵਨਾ ਹੀ ਹੈ ਇਸ ਵੇਲੇ।
ਵਿਦੇਸ਼ਾਂ 'ਚ ਮੁੱਖ ਭਾਵਨਾ ਵੀ ਗੁਰੂ ਘਰ ਮੱਥਾ ਟੇਕੀਏ ਜਾ ਕੇ,
ਹਾਂਜੀ ਹਾਂਜੀ,
ਹੋਰ ਕੁਝ ਨਾ ਕੁਝ ਲੈ ਕੇ ਜੀ, ਖਾਸ ਕਰਕੇ ਮਠਿਆਈ, ਮਠਿਆਈ ਦੇ ਤੇ ਅੰਬਾਰ ਲੱਗ ਜਾਂਦੇ ਆ ਨਾ ਗੁਰਦੁਆਰਿਆਂ ਦੇ ਵਿੱਚ।
ਹਾਂਜੀ,
ਤੇ ਉਹ ਇਹ ਆ ਵੀ ਬਹੁਤ ਸਭ ਸੋ ਕਾਲਡ ਵਿਦਵਾਨ ਦਾ ਕਿੰਨਿਆਂ ਦਹਾਕਿਆਂ ਤੋਂ ਜ਼ੋਰ ਲੱਗਾ ਹੋਇਆ ਵਾ, ਉਹ ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ, ਉਹ ਦੀਵਾਲੀ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ। ਮੈਂ ਸਮਝਦਾ ਵਾਂ ਜਿੰਨੀ ਉਹ ਵਿਰੋਧਤਾ ਕਰਦੇ ਓਨੀ ਸੰਗਤ ਜ਼ਿਆਦਾ ਦੀਵਾਲੀ ਤੇ ਜੁੜਦੀ ਆ ਗੁਰੂ ਸਾਹਿਬਾਨ, ਕਿਉਂਕਿ ਇਹ ਜਿਹੜੇ ਤਿਉਹਾਰ ਆ, ਵਿਸਾਖੀ ਹੋਈ, ਦੀਵਾਲੀ ਹੋਈ, ਲੋਹੜੀ ਹੋਈ, ਹੋਲੀ ਹੋਈ, ਕੋਈ ਵੀ ਦੁਸਹਿਰਾ ਹੋਇਆ, ਇਹ ਤਾਂ ਅਨੰਤ ਕਾਲ ਤੋਂ, ਜਦ ਮਨੁੱਖ ਕਾਲ ਜਦੋਂ ਦਾ ਕੋਈ ਸੱਭਿਆ ਕੇ ਸੰਸਾਰ ਦੇ ਵਿੱਚ ਵਿਚਰਨ ਲੱਗਿਆ ਹੈ, ਇਹ ਤਿਉਹਾਰ ਤੇ ਮੌਸਮੀ ਤਿਉਹਾਰ ਉਦੋਂ ਦੇ ਚੱਲਦੇ ਆ ਰਹੇ ਆ। ਗੁਰੂ ਸਾਹਿਬਾਨ ਨੇ ਇਹਨਾਂ ਦੀ ਵਿਰੋਧਤਾ ਨਹੀਂ ਕੀਤੀ ਵੀ ਇਹ ਸਾਡਾ ਤਿਉਹਾਰ ਆ, ਨੇ ਵੈਸੇ ਤਾਂ ਉਹਨਾਂ ਨੇ ਬ੍ਰਾਹਮਣਾਂ ਨੇ ਤਾਂ ਕਿਹਾ ਵੀ ਵਿਸਾਖੀ ਬ੍ਰਾਹਮਣਾਂ ਦੀ ਜੀ, ਦੀਵਾਲੀ ਵੈਸ਼ਾਂ ਦੀ
ਇਹ
ਜੀ,
ਵੀ ਕੱਢ ਲਿਆ ਸੀ।
ਦੁਸਹਿਰਾ ਖੱਤਰੀਆਂ ਦਾ ਜੀ, ਤੇ ਸ਼ੂਦਰਾਂ ਦਾ ਕੀ ਉਹਨੂੰ ਕਹਿੰਦੇ ਹੋਲੀ ਤੇ ਲੋਹੜੀ, ਤੇ ਗੁਰੂ ਸਾਹਿਬਾਨ ਨੇ ਇਹਨਾਂ ਮੇਲਿਆਂ ਦੇ ਵਿੱਚ, ਮੌਸਮੀ ਮੇਲਿਆਂ ਦੇ ਵਿੱਚ ਆ ਰਹੀਆਂ ਕੁਰੀਤੀਆਂ ਨੂੰ ਦੂਰ ਕਰਕੇ ਇਹਨਾਂ ਦੀ ਸੁਚੱਜੀ ਵਰਤੋਂ ਕੀਤੀ ਹੈ। ਗੁਰਮਤਿ ਦਾ ਉਪਦੇਸ਼ ਮੇਲੇ ਦੇ ਦੌਰਾਨ ਇਕੱਠੀ ਹੋਈ ਵੱਧ ਤੋਂ ਵੱਧ ਸੰਗਤ ਦੇ ਵਿੱਚ ਪਹੁੰਚਾਇਆ ਜਾ ਸਕਦਾ ਹੈ। ਗੁਰੂ ਤੇ ਨਾਨਕ ਸੱਚੇ ਪਾਤਸ਼ਾਹ ਸੂਰਜ ਦੇ ਗ੍ਰਹਿਣ ਦੇ ਮੌਕੇ ਤੇ ਉਹ ਕਿ ਕੁਰਕਸ਼ੇਤਰ ਦੇ ਵਿੱਚ ਬ੍ਰਹਮ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਧੋਣ ਲਈ ਨਹੀਂ ਸਨ ਗਏ।
ਜੀ
ਉੱਥੇ ਜੋ ਇਸ ਵਿਸ਼ਵਾਸ ਨਾਲ, ਇਸ ਸ਼ਰਧਾ ਦੇ ਨਾਲ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਦੂਰ ਦੁਰਾਡਿਓਂ ਲੋਕੀ ਆਣ ਕੇ ਜੁੜਦੇ ਨੇ ਵੀ ਉਹਨੂੰ ਧਰਮ ਦਾ ਜਾਣ ਕੇ ਤੇ ਉਹਨਾਂ ਨੂੰ ਸਹੀ ਉਪਦੇਸ਼ ਦੇਣਾ ਵੀ ਸਹੀ ਉਪਦੇਸ਼ ਕੀ ਹੈ। ਗੁਰੂ ਸਾਹਿਬ ਕੁੰਭ ਦੇ ਮੇਲੇ ਤੇ ਹਰਿਦੁਆਰ ਜਾ ਕੇ ਜੇ ਪਾਣੀ ਪੱਛਮ ਵੱਲ ਨੂੰ ਝੱਟਣ ਲੱਗ ਪਏ ਆ ਤੇ ਉਹ ਗੰਗਾ ਮਾਤਾ ਜੋ ਦੇ ਇਸ਼ਨਾਨ ਕਰਕੇ ਆਪਣੇ ਪਾਪ ਧੋਣ ਲਈ ਨਹੀਂ ਸੀ ਗਏ। ਅਜਿਹੇ ਵਿਚਾਰਾਂ ਨੂੰ ਉੱਥੇ ਲੋਕੀ ਇਕੱਠਿਆਂ ਹੋਇਆਂ ਨੂੰ ਉਪਦੇਸ਼ ਦੇਣ ਵਾਸਤੇ ਗਏ ਸੀਗੇ। ਸੋ ਇਸ ਤਰ੍ਹਾਂ ਜੇ ਸਿੱਖਾਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਪਹਿਲਾਂ ਦੀ ਇਸ ਤਰ੍ਹਾਂ ਮੇਲੇ ਚੱਲਦੇ ਆ ਰਹੇ ਆ, ਉਹਨਾਂ ਦੇ ਵਿੱਚ ਦੀਵਾਲੀ ਵੀ ਸ਼ਾਮਿਲ ਆ। ਅਸੀਂ ਹਰ ਦੀਵਾਲੀ ਦੇ ਉੱਤੇ ਇੱਕ ਜੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਜੋ ਚੱਲਦਾ ਰਿਹਾ, ਅੱਜ ਵੀ ਸਿੱਖਾਂ ਦਾ ਸਾਲ ਦੇ ਵਿੱਚ ਸਭ ਤੋਂ ਵੱਡਾ ਸਰਬਪੱਖੀ ਧਾਰਮਿਕ, ਸਿਆਸੀ, ਵਪਾਰਕ, ਵਿਦਿਅਕ, ਭਾਈਚਾਰਕ, ਕਿਸੇ ਵੀ ਪੱਖ ਤੋਂ ਅਸੀਂ ਲੈ ਲਈਏ, ਸਭ ਤੋਂ ਵੱਡਾ ਇਕੱਠ ਗੁਰੂ ਘਰਾਂ ਦੇ ਵਿੱਚ ਔਰ ਖਾਸ ਕਰਕੇ ਅੰਮ੍ਰਿਤਸਰ ਦੇ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ 14ਵੀਂ ਵਾਰੀ ਸਿੱਖਿਆ ਨੇ ਜਦੋਂ ਦਿੱਲੀ ਫਤਿਹ ਕਰਕੇ ਲੁੱਟੀ ਆ ਮਾਰਚ 1783 ਦੇ ਵਿੱਚ, ਤੇ ਸਾਰਾ ਉੱਥੇ ਸਿੱਖਾਂ ਦਾ ਕਬਜ਼ਾ ਸੀ ਦਿੱਲੀ ਤੇ ਖਾਲਸਾ ਜੀ ਕਹਿੰਦੇ ਆਪਣਾ ਤੁਹਾਡਾ ਸਾਹਿਬ ਭਲਾ ਕਰੇ ਭਈ ਇਹ ਦਿੱਲੀ ਬਿੱਲੀ ਦਾ ਕੀ ਆ, ਜਦੋਂ ਚਾਹਾਂਗੇ ਫੇਰ ਮਾਰ ਲਵਾਂਗੇ। ਚਲੋ ਖਾਲਸਾ ਜੀ ਅੰਮ੍ਰਿਤਸਰ ਦੀਵਾਲੀ ਦਾ ਪੁਰਬ ਮਨਾਈਏ ਜਾ ਕੇ। ਉਹ ਦੀਵਾਲੀ ਤੇ ਖਾਲਸੇ ਨੇ ਸਿੱਖ ਨੇ ਇਕੱਠੇ ਹੋਣ ਵਾਲੇ ਵੇਲੇ ਹਿੰਦੁਸਤਾਨ ਦੀ ਬਾਦਸ਼ਾਹੀ ਨੂੰ ਲੱਤ ਮਾਰ ਕੇ ਛੱਡ ਕੇ ਆ ਗਏ। ਇਹਦਾ ਮਤਲਬ ਇਹ ਸੀ ਜੇ ਭਾਈ ਮਨੀ ਸਿੰਘ ਜੀ ਨੇ ਆਪਣੇ ਪੁੱਤਰਾਂ ਭਰਾਵਾਂ ਸਮੇਤ ਪੰਜੀ ਸਿੰਘਾਂ ਦੇ ਨਾਲ ਜੇ ਬੰਦ ਬੰਦ ਕਟਵਾ ਕੇ ਖੱਲਾਂ ਲੁਹਾ ਕੇ ਤਸੀਹੇ ਝੱਲ ਕੇ ਸ਼ਹਾਦਤ ਪ੍ਰਾਪਤ ਕੀਤੀ ਆ, ਤਾਂ ਉਹਦਾ ਕਾਰਨ ਕੀ ਸੀ ਕਿ ਉਹਨਾਂ ਨੇ ਜੋ ਆਪਾਂ ਇਤਿਹਾਸ ਤੇ ਤੁਸੀਂ ਵੀ ਜਾਣਦੇ ਹੋ, ਮੈਂ ਵੀ ਤੇ ਆਪਣੇ ਸਰੋਤੇ ਵੀ ਜਾਣਦੇ ਨੇ, ਡਿਟੇਲ ਦੇ ਨਾਲ ਉਹ ਪੜ੍ਹ ਲੈਣਗੇ ਜਾਂ ਸੁਣ ਲੈਣਗੇ। ਸੰਖੇਪ ਦੇ ਵਿੱਚ ਗੱਲ ਇਹ ਹੈ ਵੀ ਉਹਨਾਂ ਨੇ ਸੂਬੇਦਾਰ ਜ਼ਕਰੀਆ ਖਾਨ ਦੇ ਨਾਲ ਸਮਝੌਤਾ ਕੀਤਾ ਕਿ 5000 ਰੁਪਏ ਸੰਗਤਾਂ ਆਉਣਗੀਆਂ, ਚੜਾਵਾ ਦੇ ਆਊਗਾ, ਉਹਦੇ ਵਿੱਚੋਂ 5000 ਅਸੀਂ ਸਰਕਾਰ ਦਾ ਟੈਕਸ ਤਾਰ ਦਿਆਂਗੇ। ਕਾਜ਼ੀ ਅਬਦੁਲ ਰਜ਼ਾਕ ਅੰਮ੍ਰਿਤਸਰ ਦਾ ਫੌਜਦਾਰ ਸੀ, ਉਹਦੇ ਰਾਹੀਂ ਗੱਲਬਾਤ ਹੋਈ ਹੈ। ਮੁੜ ਕੇ ਸਰਕਾਰ ਬੇਈਮਾਨ ਹੋ ਗਈ, ਉਹ ਸਿੱਖ ਇਕੱਠੇ ਹੋਇਆਂ ਨੂੰ ਮਾਰਨ ਲਈ ਆ ਗਈ, ਮੇਲਾ ਭਰਿਆ ਨਹੀਂ ਤੇ ਉਹਨਾਂ ਨੇ ਟੈਕਸ ਨਹੀਂ ਤਾਰਿਆ। ਹਾਲਾਂਕਿ ਲਾਹੌਰ ਦੇ ਜੋ ਰਹਿਣ ਵਾਲੇ ਵਪਾਰੀ ਸਹਿਜਧਾਰੀ ਸਿੱਖ ਸਨ, ਉਹਨਾਂ ਨੇ ਯਤਨ ਵੀ ਕੀਤਾ ਕਿ ਅਸੀਂ ਭਾਈ ਸਾਹਿਬ ਨੇ ਰੋਕਤਾ, ਨਹੀਂ ਉਹ ਸਰਕਾਰ ਨੇ ਸਾਨੂੰ ਸ਼ਹੀਦ ਕਰਨਾ ਹੀ ਕਰਨਾ ਆ, ਉਹਨਾਂ ਨੇ ਪੈਸੇ ਵੀ ਲੈ ਲੈਣੇ ਆ, ਛੱਡਣਾ ਸਾਨੂੰ ਫੇਰ ਨਹੀਂ। ਚਲੋ ਮੇਰਾ ਮਤਲਬ ਸੀ ਭਾਈ ਮਨੀ ਸਿੰਘ ਵੀ ਗੁਰੂ ਨਾਨਕ ਸਾਹਿਬ ਦੇ ਪੁਰਬ ਤੇ ਇਕੱਠ ਕਰ ਸਕਦੇ ਸੀ, ਗੁਰੂ ਗੋਬਿੰਦ ਸਿੰਘ ਪੁਰਬ ਤੇ ਇਕੱਠ ਕਰ ਸਕਦੇ ਸੀ, ਵਿਸਾਖੀ ਤੇ ਇਕੱਠ ਕਰ ਸਕਦੇ ਸੀ, ਉਹਨਾਂ ਨੇ ਦੀਵਾਲੀ ਹੀ ਕਿਉਂ ਚੁਣੀ? ਤੇ ਜਿਉਂ ਚਲੋ ਅੱਗੇ ਆਪਾਂ ਇਸਦੇ ਜ਼ਿਆਦਾ ਵਿਸਥਾਰ ਵਿੱਚ ਚਲੇ ਗਏ। ਸੋ ਇਸ ਲਈ ਅੱਜ ਵੀ ਬਾਵਜੂਦ ਨਵੇਂ ਵਿਦਵਾਨਾਂ ਦੇ ਸਿਰ ਤੋੜ ਖਪਾਈ ਮਾਰਨ ਦੇ, ਅੱਜ ਵੀ ਸਿੱਖਾਂ ਦਾ ਜੋ ਸਰਬਪੱਖੀ ਤੇ ਬਹੁਪੱਖੀ ਕਹਿ ਲਓ ਵੀ ਇਕੱਠ ਜਿਹੜਾ ਆ ਉਹ ਧਾਰਮਿਕ ਰੁਚੀ ਵਾਲਾ ਗੁਰੂ ਘਰਾਂ ਦੇ ਵਿੱਚ ਦੀਵਾਲੀ ਦਾ ਮੌਕਾ ਹੀ ਹੁੰਦਾ ਹੈ।
ਤਾਂ ਜੀ ਇਹਦਾ ਨਾ ਇੱਕ ਦੋ ਪੱਖ ਹੈ, ਮੈਂ ਵੀ ਦੇਖਦਾ ਵੀ ਇਹ ਇੱਕ ਲਹਿਰ ਚੱਲੀ ਸੀ ਸਾਡਾ ਜੀ ਵਿਸਾਖੀ ਦਾ, ਸਾਡਾ ਦੀਵਾਲੀ ਦਾ, ਰੱਖੜੀ ਦਾ ਕੋਈ ਮਤਲਬ ਲੈਣ ਦੇਣ ਨਹੀਂ ਹੈਗਾ ਨਾ। ਇੱਕ ਤਰ੍ਹਾਂ ਨਾਲ ਉਹ ਠੀਕ ਵੀ ਹੈ, ਉਹ ਇਸ ਤਰ੍ਹਾਂ ਠੀਕ ਜਾਪਦਾ ਵੀ ਜੇ ਅਸੀਂ ਵੀ ਮਤਲਬ ਗਲਤ ਤਰੀਕੇ ਨਾਲ ਮਨਾਉਣੇ ਆ ਤਿਉਹਾਰ, ਫੇਰ 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 ਨਹੀਂ ਸਾਡਾ ਕੋਈ ਲੈਣ ਦੇਣ ਉਹਨਾਂ ਨਾਲ। ਜੇ ਹੁਣ
ਸਮਾਜ ਦੀਵਾਲੀ ਤੇ ਦੀਵਾਲੀ ਤੇ ਜੂਆ ਵੀ ਖੇਡਣਾ,
ਮੈਂ ਇੱਥੇ ਆਉਣ ਲੱਗਾ,
ਸ਼ਰਾਬ ਦੀ ਵਰਤੋਂ ਵੀ ਕਰਨੀ ਆ,
ਮੈਂ ਇੱਥੇ ਆਉਣ ਲੱਗਾ ਸੀ,
ਇਹ ਨਹੀਂ ਕਰਨਾ,
ਮੈਂ ਇੱਥੇ ਆਉਣ ਲੱਗਾ ਸੀ ਵੀ ਉਸ ਲਹਿਜੇ ਨਾਲ ਸਾਡਾ ਕੋਈ ਲੈਣ ਦੇਣ। ਦੇਖੋ ਅਸੀਂ ਨਾ ਸਾਨੂੰ ਸਕੂਲਾਂ ਦੇ ਵਿੱਚ ਲੇਖ ਲਿਖਾਉਂਦੇ ਹੁੰਦੇ ਸੀਗੇ, ਐਸੇ ਰਾਈਟਿੰਗ ਦੇ ਵਿੱਚ, ਦੀਵਾਲੀ ਦਾ ਲੇਖ ਲਿਖੋ, ਵਿਸਾਖੀ ਦਾ ਲਿਖੋ। ਦੀਵਾਲੀ ਦਾ ਬੜਾ ਮਸ਼ਹੂਰ ਹੁੰਦਾ ਸੀ ਕਿਉਂਕਿ ਦੀਵਾਲੀ ਵੱਡੀ ਆ, ਅਤੇ ਉਹਦੇ ਸਾਰਾ ਦੱਸਣਾ ਜੀ, ਇਸ ਦਿਨ ਸ਼੍ਰੀ ਰਾਮ ਚੰਦਰ ਜੀ ਦਾ ਇਤਿਹਾਸ ਦੱਸਣਾ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਦੱਸਣਾ, ਅਤੇ ਪਟਾਕੇ ਚਲਾਉਂਦੇ ਆ, ਉਹ ਕਰਦੇ ਆ, ਲੱਛਮੀ ਪੂਜਾ ਕਰਦੇ ਆ, ਉਹਨੂੰ ਉੱਥੇ ਸਾਊਥ ਵਿੱਚ ਉਹ ਪੋਂਗਲ ਹੋਇਆ ਕਹਿੰਦੇ ਆ, ਉਹਨੂੰ ਉਹ ਕਹਿੰਦੇ ਆ। ਅਤੇ ਐਂਡ ਦੇ ਵਿੱਚ ਨਾ ਉਹ ਸਾਡੇ ਟੀਚਰ ਨੇ ਕਹਿਣਾ ਵੀ ਦੇਖੋ, ਜਿੱਥੇ ਪੋਜ਼ਿਟਿਵ ਚੀਜ਼ਾਂ ਲਿਖਦੇ ਨਾ, ਨੈਗੇਟਿਵ ਪੈਰਾ ਜ਼ਰੂਰ ਲਿਖਣਾ ਉਹਦਾ ਕਾਊਂਟਰ, ਤੇ ਪੋਜ਼ਿਟਿਵ ਹੀ ਲਿਖਣ ਤਾਂ ਐਸੇ 'ਚ ਨੰਬਰ ਮਿਲਦੇ ਆ। ਅਤੇ ਨੈਗੇਟਿਵ ਦੇ ਵਿੱਚ ਉਹ ਪਤਾ ਕੀ ਲਿਖਾਉਂਦੇ ਹੁੰਦੇ ਸੀ ਐਂਡ ਦੇ ਵਿੱਚ, ਉਹ ਪਹਿਲੀ ਲਾਈਨ ਇੱਥੇ ਹੁੰਦੀ ਸੀ, ਜਿੱਥੇ ਫੁੱਲ ਹੁੰਦੇ ਨੇ ਉੱਥੇ ਕੰਡੇ ਵੀ ਹੁੰਦੇ ਨੇ, ਹੈ ਨਾ। ਮਤਲਬ ਇਹ ਲਿਖ ਕੇ ਹੁਣ ਕੰਡਿਆਂ ਦੇ ਬਾਰੇ ਜ਼ਿਕਰ ਕਰੋ। ਇਸ ਦਿਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਰਾਬ ਪੀਂਦੇ ਨੇ, ਸ਼ਰਾਬ ਪੀ ਕੇ ਉਹ ਜੂਆ ਖੇਡਦੇ ਨੇ, ਜੂਆ ਖੇਡ ਕੇ ਪੈਸੇ ਹਾਰ ਵੀ ਜਾਂਦੇ ਨੇ, ਖੁਸ਼ੀਆਂ ਜਿਹੜੀਆਂ ਲੱਛਮੀ ਆਉਣ ਦੀ ਬਜਾਏ ਲੱਛਮੀ ਚਲੇ ਜਾਂਦੀ ਆ, ਸਾਰਾ ਪਰਿਵਾਰ ਬੜਾ ਦੁਖੀ ਹੁੰਦਾ, ਬੱਚੇ ਬੜੇ ਦੁਖੀ ਹੁੰਦੇ ਆ। ਸੋ ਇਦਾਂ ਦਾ ਉਹ ਇੱਕ ਪੈਰਾ ਲਿਖ ਦੇਣਾ, ਇਹ ਸਾਨੂੰ ਨਹੀਂ ਕਰਨਾ ਚਾਹੀਦਾ, ਕਨਕਲੂਜਨ ਕੀ ਇਹ ਨਹੀਂ ਕਰਨਾ ਚਾਹੀਦਾ। ਤੇ ਉਹ ਹੋਇਆ ਕੀ ਕਿ ਮੇਰੇ ਦੋਸਤ, ਅਸੀਂ ਇਕੱਠੇ ਪੜ੍ਹੇ ਆ, ਮਤਲਬ ਨਵਾਂ ਸ਼ਹਿਰ ਸਾਰਾ ਭਾਈਚਾਰਾ, ਹਿੰਦੂ ਵੀ ਹੈ ਨਾ ਤੇ ਆਪਾਂ ਸਿੱਖਾਂ ਦੇ ਵੀ, ਤੇ ਹੁਣ ਉਹ ਜੇ ਜਾਈਦਾ ਨਾ ਤਾਂ ਉਹਨਾਂ ਵਿੱਚੋਂ ਹੁਣ ਸਾਡੇ ਵਰਗੇ ਜਿਹੜੇ ਨੇ ਉਹ ਪ੍ਰੋਪਰ ਸਰੂਪ 'ਚ, ਅਸੀਂ ਤਾਂ ਮੈਂ ਤਾਂ ਕਦੇ ਪੀਤੇ ਵੀ ਨਹੀਂ ਹੈ ਨਾ, ਅਤੇ ਉਹ ਜਿਹੜੇ ਨੇ ਉਹ ਪ੍ਰੋਪਰ ਖਾਂਦੇ ਪੀਂਦੇ ਜੂਆ ਵੀ ਖੇਡਦੇ ਨੇ। ਅਤੇ ਉਹ ਦੀਵਾਲੀ ਵਾਲੇ ਦਿਨ ਨਾ ਉਹ ਸਾਡੀ ਭਾਬੀ ਕਹਿੰਦਾ ਵੀ ਸਮਝਾਓ ਇਹਨਾਂ ਨੂੰ ਇੱਦਾਂ ਕਰਨਾ ਚਾਹੀਦਾ। ਮੈਂ ਕਿਹਾ ਧੀਰਜ, ਜਾਂ ਮੈਂ ਆਪਣੇ ਦੋਸਤ ਨੂੰ ਰੋਹਿਤ ਨਾ, ਮੈਂ ਕਿਹਾ ਉਹ ਯਾਦ ਹੈ ਤੁਸੀਂ ਐਸੇ ਲਿਖਦੇ ਹੁੰਦੇ ਸੀ ਐਂਡ 'ਚ ਕੀ ਲਿਖਦੇ ਹੁੰਦੇ ਸੀ? ਆਹੋ ਕਹਿੰਦਾ, ਜਿੱਥੇ ਫੁੱਲ ਹੁੰਦੇ ਆ ਕੰਡੇ ਹੁੰਦੇ ਆ। ਕਹਿੰਦਾ ਸਾਨੂੰ ਤਾਂ ਹੁਣ ਸਮਝ ਆ ਗਈ ਉਹ ਅਸੀਂ ਆਪਣੇ ਬਾਰੇ ਲਿਖਦੇ ਰਹੇ ਇੰਨਾ ਟਾਈਮ। ਕਹਿੰਦਾ ਵੀ ਉਹ ਵੀ ਤਾਂ ਕਿਸੇ ਨੇ ਪੂਰਾ ਕਰਨਾ, ਜੇ ਕੰਡੇ ਨਾ ਹੋਊਗੇ ਤਾਂ ਫੁੱਲ ਫੁੱਲ ਕਿੱਦਾਂ, ਤੁਸੀਂ ਕਹਿੰਦਾ ਫੁੱਲ ਕਿੱਦਾਂ ਖਿੜੂਗੇ? ਚਲੋ ਉਹਨਾਂ ਦਾ ਹਾਸੇ ਦਾ ਮਜ਼ਾਕ ਦਾ ਲਹਿਜਾ ਸੀ, ਪਰ ਜੇ ਕਹੀਏ ਵੀ ਜਿਹੜੀਆਂ ਕ੍ਰਿਤੀਆਂ ਉਹਨੇ ਹਾਵੀ ਕਰ ਲਈਆਂ, ਹੁਣ ਨਾ ਇਹ ਗੱਲਾਂ ਬਣ ਗਈਆਂ ਕਿ ਦੀਵਾਲੀ ਵਾਲੇ ਦਿਨ ਮਤਲਬ ਜੂਆ ਖੇਡਣਾ ਹੀ ਖੇਡਣਾ ਆ, ਬਾਣੀਆਂ ਕੌਮਨ ਹੈ ਇਹ ਇਹ ਮਤਲਬ ਉਹਨੀ ਧਰਮ ਦਾ ਪਾਰਟ ਬਣਾ ਕੇ ਬਹਿ ਗਏ ਆ ਉਹ, ਠੀਕ ਹੈ। ਜਿਹੜੇ ਸ਼ਰਾਬ ਵਾਲੇ ਆ ਉਹ ਸ਼ਰਾਬ ਪੀਣੀ ਹੀ ਪੀਣੀ ਹੈ ਜੀ, ਜਿਹੜੇ ਮੀਟ ਵਾਲੇ ਉਹਨੇ ਮੀਟ ਖਾਣਾ ਹੀ ਖਾਣਾ ਹੈ। ਭਾਈ ਜੇ ਇਸ ਹਿਸਾਬ ਨਾਲ ਤੁਸੀਂ ਆਪਣੇ ਤਿਉਹਾਰ ਮਨਾਉਣੇ ਆ ਨਾ, ਤਾਂ ਤੁਸੀਂ ਕਹਿੰਦੇ ਸਾਡੇ ਸਾਂਝੀ ਤਿਉਹਾਰ ਹੈ, ਫਿਰ ਨਹੀਂ ਹੈਗੇ ਸਾਂਝੀ, ਹੈ ਨਾ, ਫਿਰ ਨਹੀਂ ਹੈਗੇ ਸਾਂਝੀ। ਜੇ ਤੁਸੀਂ ਮਤਲਬ ਜਿਹੜੀ ਉਹਦੀ ਮੂਲ ਉਹਦਾ ਭਾਵ ਹੈ, ਮਤਲਬ ਧਾਰਮਿਕ ਭਾਵ ਹੈ ਜਾਂ ਸੱਭਿਆਚਾਰਕ ਭਾਵ, ਜੇ ਉਸ ਹਿਸਾਬ ਨਾਲ ਮਨਾਉਣੇ ਫਿਰ ਅਸੀਂ ਸਾਂਝੇ ਹਾਂ, ਠੀਕ ਹੈ। ਜੇ ਤੁਸੀਂ ਰੱਖੜੀਆਂ ਵਾਲੇ ਦਿਨ ਮਤਲਬ ਲੱਖਾਂ ਦਾ ਇੱਕ ਵਪਾਰ ਕਰਨਾ ਹੈ, ਉਹ ਕਰਨਾ, ਫਿਰ ਨਹੀਂ ਸਾਂਝੀ। ਧਾਗੇ ਤੋਂ ਇੱਕ ਧਾਗਾ, ਇੱਕ ਸਿੰਬਲ ਹੈ, ਇੱਕ ਭੈਣ ਭਰਾ ਦਾ ਪਿਆਰ ਹੈ, ਜੇ ਤਾਂ ਇੰਨਾ ਹੀ ਰੱਖਣਾ ਫਿਰ ਸਾਡੇ ਸਾਂਝੇ ਆ। ਜੇ ਤੁਸੀਂ ਇਹ 'ਤੇ ਮਤਲਬ ਆਲੀਸ਼ਾਨ ਖਰਚੇ ਕਰਨੇ ਆ, ਉਹ ਫਿਰ ਨਹੀਂ ਅਸੀਂ ਸਾਂਝੇ। ਇੱਦਾਂ ਹੀ ਵਿਸਾਖੀਆਂ ਆ, ਇੱਦਾਂ ਹੀ ਹੋਰ ਤਿਉਹਾਰ ਹੈ, ਨਵੇਂ ਸਾਲ ਹੈ, ਹੈ ਨਾ। ਵੀ ਜੇ ਹੁਣ ਆ ਕਹੇ ਵੀ ਜਿਹੜੀ ਨਵਾਂ ਸਾਲ ਹੈ ਜੀ, ਕ੍ਰਿਸਮਿਸ ਸਾਡਾ ਸਾਂਝਾ ਤਿਉਹਾਰ ਹੈ, ਸਾਂਝਾ ਤਿਉਹਾਰ ਜੇ ਤਾਂ ਜੀਸਸ ਨੂੰ ਚੇਤੇ ਕਰਨਾ, ਉਹ ਤਾਂ ਇੱਕ ਮਹਾਨ ਸੰਤ ਹੋਏ ਨੇ, ਮਹਾਨ ਦਰਵੇਸ਼ ਹੋਏ ਨੇ, ਫਿਰ ਤਾਂ ਅਸੀਂ ਹੈਗੇ ਤੁਹਾਡੇ ਨਾਲ ਸਾਂਝ ਪਾਉਣ ਨੂੰ ਤਿਆਰ। ਜੇ ਤੁਸੀਂ ਉੱਦਣ ਬਾਰਬਿਕਿਊ ਕਰਨੇ ਨੇ, ਤੁਸੀਂ ਉੱਦਣ ਦਾਰੂਆਂ ਪੀਣੀਆਂ, ਨਾਈਟ ਕਲੱਬਾਂ ਨੂੰ ਜਾਣਾ ਆ, ਫਿਰ ਉਹਦੇ 'ਚ ਸਾਡੀ ਕੋਈ ਸਾਂਝ ਨਹੀਂ ਤੁਹਾਡੀ, ਠੀਕ ਹੈ ਨਾ। ਸੋ ਇਹ ਮੇਰੇ ਵਿਚਾਰ।
ਬਹੁਤ ਸਿਆਣੀ ਤੁਸੀਂ ਨਖੇੜਾ ਕੀਤਾ ਹੈ, ਤੇ ਬੜਾ ਵਧੀਆ ਵੀ ਇਸ ਕਰਕੇ ਨਹੀਂ ਅਸੀਂ ਸਾਂਝੇ ਤਿਉਹਾਰ ਤੇ, ਉਸ ਤੇ ਜੇ ਤੁਸੀਂ ਜੂਆ ਖੇਡਣਾ ਖੇਡੋ, ਅਸੀਂ ਤੇ ਗੁਰੂ ਘਰ ਜੀ ਵਿੱਚ ਬੈਠ ਕੇ ਭਾਈ ਗੁਰੂ 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 ਕਰਨਾ
ਜੀ। ਬਿਲਕੁਲ ਬਿਲਕੁਲ, ਮੈਂ ਤਾਂ ਕ੍ਰਿਸਮਿਸ ਨੂੰ ਵੀ ਕਹਿੰਦਾ ਹੁੰਦਾ ਕਿ ਦੇਖੋ ਬਾਈਬਲ ਪੜ੍ਹੋ, ਕ੍ਰਾਈਸਟ ਦੀ ਜਿਹੜੀ ਕ੍ਰਾਈਸਟ ਦੇ ਬਾਰੇ, ਕ੍ਰਾਈਸਟ ਨੇ ਆਪ ਤਾਂ ਲਿਖਿਆ ਨਹੀਂ, ਪਰ ਉਹ ਪੜ੍ਹੋ ਬਾਈਬਲ ਪੜ੍ਹਨ ਦੇ, ਉਹ 'ਚ ਵੀ ਨੇਮ ਨਾਮ ਜਿਹਨੂੰ ਕਹਿੰਦੇ ਆ ਵਰਡ ਸ਼ਬਦ ਦੀ ਮਹਿਮਾ ਬਹੁਤ ਹੈ। ਉਹ ਸਾਮ ਬੇਦਈਆ, ਉਹ 'ਚ ਸਾਮ ਵੀ ਹੈਗੇ ਆ, PSALM ਜਿਹਨੂੰ ਕਹਿੰਦੇ ਨਾ ਸਾਲਮ, ਉਹ ਸਾਮ, ਉਹਨੂੰ ਸਾਮ ਹੀ ਆ, ਸਾਮ ਵੇਦ ਦੇ ਸ਼ਲੋਕ ਨੇ ਉਹ, ਟਰਾਂਸਲੇਟ ਲਤੀਨੀ 'ਚ ਕੀਤੇ ਹੋਏ। ਸੋ ਉਹ ਪੜ੍ਹੋ ਤੁਸੀਂ, ਉਹ ਵੀ ਸਾਰੀਆਂ ਚੀਜ਼ਾਂ ਹੈਗੀਆਂ, ਪਰ ਉਹ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਚੀਜ਼ਾਂ ਹੈਗੀਆਂ ਨੇ। ਕ੍ਰਿਸਮਿਸ ਬਾਰੇ ਕੀ ਪਤਾ ਆ? ਲਓ ਜੀ ਕ੍ਰਿਸਮਿਸ ਹੁਣ ਨਵੰਬਰ 'ਚ ਹੀ ਸ਼ੁਰੂ, ਲਾਲ ਕੱਪੜੇ ਪਾਉਣੇ ਆ ਅਤੇ ਗਿਫਟਾਂ ਦੇਣੀਆਂ ਆ ਅਤੇ ਬਾਰਬਿਕਿਊ ਕਰਨੇ ਆ, ਪਾਰਟੀਆਂ ਕਰਨੀਆਂ, ਬਸ ਇਹ ਕ੍ਰਿਸਮਿਸ ਹੈ, ਹੋਰ ਕੋਈ ਕ੍ਰਿਸਮਿਸ ਨਹੀਂ ਹੈਗੀ। ਅਤੇ ਉੱਥੇ ਉੱਥੇ ਤਾਂ ਫਿਰ ਕਾਹਦੀ ਸਾਂਝ ਪਾਉਣੀ ਹੈ ਨਾ ਧਰਮਾਂ ਦੀ ਆਪਸ ਦੇ ਵਿੱਚ। ਸੋ ਤਾਇਆ ਜੀ, ਚਲੋ ਆਪਾਂ ਸੁਨੇਹੇ ਨਾਲ ਦੀ ਨਾਲ ਲੈਂਦੇ ਹਾਂ, ਅਤੇ ਸਾਡੇ ਨਾਲ ਜੁੜੇ ਨੇ ਈਮੇਲ ਦੇ ਜ਼ਰੀਏ ਹਰਜਿੰਦਰ ਸਿੰਘ ਘੁੰਮਣ ਜੀ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹ ਉਹਨਾਂ ਨੇ ਵੀ ਸਾਂਝ ਪਾਈ ਹੈ। ਕਹਿੰਦੇ ਅਕਬਰ ਨੇ ਆਪਣੀ ਮੁੱਠ ਦੇ ਵਿੱਚ ਇੱਕ ਕੱਖ ਲੈ ਕੇ ਦਰਬਾਰੀਆਂ ਨੂੰ ਪੁੱਛਿਆ ਕਿ ਮੇਰੀ ਮੁੱਠ ਵਿੱਚ ਕੀ ਹੈ? ਕੋਈ ਕਹਿੰਦਾ ਹੀਰਾ ਹੈ, ਕੋਈ ਕਹਿੰਦਾ ਲਾਲ ਹੈ, ਪਰ ਬੀਰਬਲ ਕਹਿੰਦਾ ਸੁਣਿਓ ਬਾਦਸ਼ਾਹ, ਜਿੱਥੋਂ ਤੱਕ ਮੇਰੀ ਤੱਕ ਹੈ, ਜਿੰਨਾ ਚਿਰ ਮੁੱਠ ਬੰਦ ਹੈ ਉਸ ਦੇ ਵਿੱਚ ਲੱਖ ਹੈ, ਮੁੱਠ ਖੁੱਲ੍ਹ ਗਈ ਤਾਂ ਇਹਦੇ ਵਿੱਚ ਕੱਖ ਹੈ। ਸੋ ਇਹ ਵੀ ਮਤਲਬ ਬਹੁਤ ਵਧੀਆ ਵਿਚਾਰ ਭੇਜਦੇ ਹੁੰਦੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਇੱਕ
ਉਹੀ
ਨਾ,
ਮਹਾਰਾਜ ਨੇ ਕਰਤਾਰਪੁਰ ਦੀ ਸਾਖੀ ਆਉਂਦੀ ਹੈ ਨਾ, ਵੀ
ਹਾਂਜੀ
ਮਹਾਰਾਜ ਨੇ ਕਿਹਾ ਵੀ ਵੇਖੋ ਬਾਹਰ ਰਾਤ ਕਿੰਨੀ ਰਹਿੰਦੀ ਹੈ,
ਹਾਂਜੀ
ਤੇ ਉਹ ਸਾਰੇ ਸਿੱਖਾਂ ਨੇ ਸਮੇਤ ਬਾਬਾ ਬੁੱਢਾ ਜੀ ਤੱਕ
ਹਾਂਜੀ
ਸਾਰਿਆਂ ਨੇ ਕਿਹਾ ਜੀ ਵੀ ਐਂ ਨਹੀਂ, ਬਸ ਐਂ ਨਹੀਂ ਰਹਿੰਦੀ, ਐਨੇ ਪੈਰ ਚਲੀ ਗਈ ਆ,
ਅੱਛਾ
ਐਨੇ ਪੈਰ ਰਹਿੰਦੀ ਆ।
ਹਾਂਜੀ
ਤੇ ਮਹਾਰਾਜ ਨੇ ਕਿਹਾ ਨਹੀਂ ਫੇਰ ਵੇਖੋ ਬਾਬਾ ਬੁੱਢਾ ਜੀ ਵੀ ਕਹਿੰਦੇ ਉਹ ਫਿਰ ਫੜ ਜੱਟਪੁਣਾ ਜਾਗ ਪਿਆ ਨਾ ਅੰਦਰੋਂ, ਫੇਰ ਵੀ ਕਹਿੰਦੇ ਜੀ ਅਸੀਂ ਜ਼ਿਮੀਂਦਾਰ ਲੋਕ ਸਾਨੂੰ ਪਤਾ ਅਸੀਂ ਤਾਰਿਆਂ ਦੀ ਸੇਧ ਨਾਲ ਅੰਦਾਜ਼ਾ ਲਾਉਂਦੇ ਹਾਂ ਰਾਤ
ਹਾਂਜੀ
ਕਿੰਨੀ ਬੀਤੀ ਆ, ਕਿੰਨਾ ਕਿੰਨਾ ਪੈਰ ਗਿਆ ਵਾ, ਕਿੰਨਾ ਰਹਿੰਦਾ ਆ, ਮੈਂ
ਹਾਂਜੀ
ਅਸੀਂ ਗਲਤ ਨਹੀਂ ਹੋ ਸਕਦੇ, ਇੰਨੀ ਰਾਹ ਗਈ ਆ ਤੇ ਇੰਨੀ ਰਹਿੰਦੀ ਆ। ਭਾਈ ਭਾਈ ਲਹਿਣਾ ਜੀ ਨੂੰ ਪੁੱਛਿਆ ਕਹਿੰਦੇ ਮਹਾਰਾਜ ਜਿੰਨੀ ਆਪਨੇ ਬਿਤਾਈ ਆ ਉਨੀ ਬੀਤ ਗਈ ਆ, ਜਿੰਨੀ ਆਪਨੇ ਰੱਖੀ ਹੋਈ ਆ ਉਨੀ ਰਹਿੰਦੀ ਆ।
ਕਿਆ ਬਾਤ ਹੈ ਭਾਈ ਲਹਿਣਾ ਜੀ ਦੀ ਗੱਲ ਕਰੀਏ, ਅੱਜ ਗੁਰੂ ਅੰਗਦ ਪਾਤਸ਼ਾਹ ਜੀ ਦਾ ਵੀ ਪੁਰਬ ਹੈ, ਅਤੇ ਮੈਨੂੰ ਪਹਿਲਾਂ ਯਾਦ ਭੁੱਲ ਗਿਆ ਸੀ ਪਰ ਸਾਡੇ ਡਾਰਵਿਨ ਵਾਲਿਆਂ ਨੇ ਯਾਦ ਕਰਾਇਆ ਆ, ਅਤੇ ਗੁਰੂ ਅੰਗਦ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਅੱਜ। ਸੋ ਤਾਇਆ ਜੀ
ਵਾਹ ਵਾਹ
ਹਾਂ
ਵਧਾਈਆਂ
ਹਾਂਜੀ, ਅਤੇ ਹਰਪ੍ਰੀਤ ਡਾਰਵਿਨ ਵਾਲੇ ਨੇ ਤੁਹਾਨੂੰ ਵੀ ਜਾਣਦੇ ਨੇ, ਬੜੇ ਚੰਗੀ ਤਰ੍ਹਾਂ ਤੁਹਾਨੂੰ ਫਤਿਹ ਵੀ ਬੁਲਾ ਰਹੇ ਨੇ। ਅਤੇ ਇੱਕ ਗੁਰਿੰਦਰ ਸਿੰਘ ਭਾਅ ਜੀ ਨੇ ਸਾਡੇ ਵਰਜੀਨੀਆ ਤੋਂ, ਅਤੇ ਉਹਨਾਂ ਨੇ ਵਰਜੀਨੀਆ ਅਮਰੀਕਾ ਤੋਂ, ਅਤੇ ਉਹਨਾਂ ਨੇ ਇੱਕ ਪੋਸਟਰ ਭੇਜਿਆ ਜਿਹੜਾ ਕਿ ਮੈਂ ਕੱਲ੍ਹ ਨੂੰ ਸ਼ੇਅਰ ਕਰਾਂਗਾ। ਇਹ 9 ਮਈ ਨੂੰ ਅਮਰੀਕਾ ਦੇ ਵਿੱਚ ਟਰਬਨ ਡੇ ਮਨਾਇਆ ਜਾ ਰਿਹਾ, ਤਕਰੀਬਨ ਸਾਰੇ ਵਰਲਡ ਦੇ ਵਿੱਚ ਹੀ ਮਨਾਇਆ ਜਾ ਰਿਹਾ 9 ਮਈ ਨੂੰ ਪੱਗ ਡੇ।
ਵਾਹ
ਸੋ ਉਹਦਾ ਮੈਂ ਪੋਸਟਰ ਕੱਲ੍ਹ ਨੂੰ ਸ਼ੇਅਰ ਕਰਾਂਗਾ। ਇੱਕ ਪੋਸਟਰ ਸਾਨੂੰ ਆਇਆ ਵਿਟ ਸੰਡੇ ਤੋਂ, ਜਿਹੜਾ ਕਿ ਮਕਈ ਮਕਈ ਤੁਸੀਂ ਜਾਣਦੇ ਨਾ ਤਾਂ ਜੀ, ਗਏ ਹੋ ਕੁਈਨਜ਼ਲੈਂਡ 'ਚ
ਕਿੱਥੇ?
ਮਕਈ ਮਕਈ
ਹਾਂ, ਮਕਾਏ, ਹਾਂ ਬਿਲਕੁਲ
ਹਾਂਜੀ
ਬਿਲਕੁਲ,
ਹਾਂਜੀ,
ਹਾਂਜੀ
ਉੱਥੇ ਦਾ ਫੰਕਸ਼ਨ ਹੈ, ਅਤੇ ਉਹ ਵੀ ਅਸੀਂ ਸ਼ੇਅਰ ਕਰਾਂਗੇ। ਸਾਡੇ ਨਾਲ ਉਹਨਾਂ ਨੇ ਸ਼ੇਅਰ ਕੀਤਾ ਕਿ ਉੱਥੇ ਵੀ ਖਾਲਸਾ ਸਾਜਨਾ ਦਿਵਸ ਜਿਹੜਾ ਉਹ 26 ਅਪ੍ਰੈਲ ਨੂੰ, ਜਾਣੀ ਕਿ ਅਗਲੇ ਸੰਡੇ, ਸੈਟਰਡੇ ਸੰਡੇ ਵੀਕਐਂਡ 'ਤੇ ਮਨਾਇਆ ਜਾ ਰਿਹਾ। ਉਹ ਕੱਲ੍ਹ ਨੂੰ ਮੈਂ ਸ਼ੇਅਰ ਕਰਾਂਗਾ, ਹੁਣ ਚੱਲਦੇ ਪ੍ਰੋਗਰਾਮ 'ਚ ਮੈਂ ਇਹ ਨਵੇਂ ਸਿਸਟਮ 'ਚ ਫੋਟੋ
ਹਾਂ,
ਭੇਜ ਦਿੰਦਾ।
ਇੱਕ ਆਪਾਂ ਲਫ਼ਜ਼ ਦੀ ਸੋਧ ਕਰ ਲਈਏ, ਇਹ ਆਪਣਾ ਸਹਿਜ ਸੁਭਾਅ ਬੋਲਣਾ ਵੀ ਸੌਖਾ ਆ, ਖਾਲਸਾ ਸਾਜਨਾ ਦਿਵਸ ਐਕਚੁਅਲੀ ਸਾਜਨਾ ਦੇ ਨਾਲ ਨਾ ਪ੍ਰਗਟੇ
ਪ੍ਰਗਟੇ
ਉਹ ਖਾਲਸਾ,
ਹਾਂ
ਹਾਂ
ਮੈਂ ਵੀ ਨੋਟ ਕੀਤਾ,
ਅਕਾਲ ਪੁਰਖ
ਮੈਂ ਵੀ ਇਹ ਨਵੀਂ ਚੀਜ਼ ਤੁਹਾਡੀ ਪੋਸਟ ਦੇ ਹੇਠਾਂ ਪਾਈ ਹੋਈ ਸੀ ਆਪਣੇ ਬਲਦੀਪ ਸਿੰਘ ਰਾਮੂਵਾਲੀਆ
ਅੱਛਾ
ਜੀ ਨੇ, ਤੇ
ਆਹੋ ਮੇਰੀ ਗੱਲ ਸੁਣ ਕੇ ਪੜ੍ਹ ਕੇ ਤੁਸੀਂ ਗਾਂ ਆਪਣੀ ਬਣਾ ਕੇ ਦੱਸ ਦੇਣੀ ਹੈ ਨਾ।
ਮੈਂ ਤਾਂ ਅਕਨੋਲੇਜ ਕਰਦਾ ਹਾਂ ਕਿ ਮੈਂ ਤੁਹਾਡੀ ਪੋਸਟ ਦੇ ਹੇਠਾਂ ਪੜ੍ਹੀ ਸੀ ਅਤੇ ਮੈਨੂੰ ਬੜੀ ਚੰਗੀ ਲੱਗੀ, ਠੀਕ ਹੈ, ਅਤੇ ਮੈਂ ਉਹ ਅਡੋਪਟ ਕਰ ਲਈ, ਤੇ ਹੌਲੀ ਹੌਲੀ ਮੈਂ ਆਪਣੀ ਮੋਹਰ ਲਾ
ਦੇਣੀ
ਆ ਵੀ ਮੈਂ ਹੀ ਦੱਸਿਆ ਸੀ ਤਾਇਆ ਜੀ ਨੂੰ। ਆਹੋ, ਤੇ ਉਹ ਇਦਾਂ ਆ ਵੀ ਚੜ੍ਹਾਈ ਤਾਇਆ ਜੀ ਇੱਕ ਦੂਜੇ ਦੀ ਆਪਾਂ ਕਰਾਈਏ ਤਾਂ ਵਧੀਆ। ਜਿੱਦਾਂ ਹੁਣ ਮੰਨ ਲਓ ਤੁਹਾਡੇ ਕੋਲ ਕੋਈ ਬੰਦਾ ਆਉਂਦਾ, ਠੀਕ ਹੈ, ਕੋਈ ਸਲਾਹ ਲੈਣ ਆਉਂਦਾ, ਤੁਸੀਂ ਨਾ ਮੇਰਾ ਜਾਂ ਦੋ ਚੋਂ ਦਾ ਨਾਂ ਲਈ ਜਾਣਾ, ਬਈ ਦੇਖੋ ਮੈਂ ਸਲਾਹ ਦਿੰਦਾ ਤੁਹਾਨੂੰ, ਪਰ ਮੈਂ ਨਾ ਬੜੇ ਗੁਣੀ ਗਿਆਨੀ ਬੰਦੇ ਆ ਸਿੱਧੂ ਸਾਹਿਬ, ਮੈਂ ਉਹਨਾਂ ਨੂੰ ਵੀ ਪੁੱਛ ਕੇ ਦੱਸੂੰਗਾ, ਮੇਰੇ ਇੱਕ ਮਿੱਤਰ ਨੇ ਸਰ ਮਾਬਾ ਸਿੰਘ, ਉਹਨਾਂ ਨੂੰ ਵੀ ਪੁੱਛ ਕੇ ਦੱਸੂੰਗਾ, ਉਹ ਤੁਸੀਂ ਸਾਡਾ ਨਾ ਉੱਦਾਂ ਹੀ ਲਈ ਜਾਣਾ, ਇੱਦਾਂ ਹੀ ਅਸੀਂ ਕਰਦੇ ਹੁੰਦੇ ਹਾਂ, ਬਈ ਦੇਖੋ ਸਲਾਹ ਤਾਂ ਅਸੀਂ ਤੁਹਾਨੂੰ ਦੇ ਸਕਦੇ ਹਾਂ, ਪਰ ਪਹਿਲਾਂ ਮੈਨੂੰ ਤਾਇਆ ਜੀ ਕੋਲੋਂ ਕਨਫਰਮ ਕਰ ਲੈਂਦਾ ਬਈ ਠੀਕ ਹੈ, ਉਹ ਸਾਡੇ ਸਿਆਣੇ ਆ, ਇਹ ਇੱਕ ਦੂਜੇ ਦੀ ਸ਼ੋਭਾ ਅਸੀਂ ਇੱਦਾਂ ਬਣਾਉਣੀ ਆ।
ਤੁਸੀਂ ਸਾਰਿਆਂ ਨੂੰ ਫਿਰ ਆਗਾ ਆਪ ਹਰ ਨੁਕਤੇ ਸਾਰਿਆਂ ਨੂੰ ਦੱਸੀ ਜਾਂਦੇ ਹੋ
ਹਾਂਜੀ
ਤੇ ਫਿਰ ਲੋਕੀ ਵੀ ਕਰਨ ਲੱਗ ਪੈਣਗੇ, ਤੇ ਉਹ ਗਵਤ ਗੱਲ ਆ ਗਈ ਨੇ। ਪਰ ਪੱਛਮੀ ਪੰਜਾਬ ਵਾਲੇ ਕਹਿੰਦੇ ਤੂੰ ਮਹਿੰਗੀ ਸ਼ਾਹ ਆਖ, ਮੈਂ ਤੁੰਗੀ ਸ਼ਾਹ ਆਖਣਾ।
ਅੱਛਾ
ਹਾਂਜੀ, ਤੂੰ ਮਹਿੰਗੀ ਮੈਨੂੰ, ਤੂੰ
ਹਾਂਜੀ
ਮਹਿੰਗੀ ਸ਼ਾਹ ਆਖ, ਮੈਂ ਤੁੰਗੀ ਸ਼ਾਹ ਆਖਦਾ ਹਾਂ,
ਅੱਛਾ,
ਆਪਾਂ ਦੋਨੋਂ ਸ਼ਾਹ ਬਣ ਵੈਸਾ, ਹਾਂਜੀ ਅਸੀਂ ਦੋਵੇਂ ਸ਼ਾਹ ਬਣ।
ਬਸ ਇਸੇ ਪਾਲਿਸੀ ਦੇ ਵਿੱਚ,
ਸਕਰੀਨ
ਹਾਂ ਇਸੇ ਪਾਲਿਸੀ ਦੇ ਵਿੱਚ ਆਪਾਂ ਇੱਕ ਦੂਜੇ ਦੇ ਸਲਾਹਕਾਰ ਬਣਨਾ ਆ, ਤੇ ਉਹਨਾਂ ਨੂੰ ਲੱਗੇ ਹੈ ਗਿਆਨੀ ਸੰਤੋਖ ਸਿੰਘ ਅਮਨਦੀਪ ਨੂੰ ਫੋਨ ਕਰਦਾ ਸਲਾਹ ਲੈਣ ਵਾਸਤੇ, ਤੇ ਕਮਾਲ ਹੈ, ਉਹ ਕਿੱਦਾਂ ਦਾ ਬੰਦਾ ਹੋਊਗਾ।
ਸਕ੍ਰੈਚ ਮਾਈ ਬੈਕ, ਮਾਈ ਸਕ੍ਰੈਚ ਯੂਅਰ ਬੈਕ।
ਬਿਲਕੁਲ ਬਿਲਕੁਲ,
ਫਾਰਸੀ ਵਿੱਚ ਕੋਈ, ਫਾਰਸੀ ਵਿੱਚ ਹੋਰ ਹੀ ਕਹਿੰਦੇ ਹੁੰਦੇ, ਮੂੰਹ ਤੁਰਾ ਕਾਜੀ ਤੂੰ ਮੁਝੇ ਹਾਜੀ, ਇਹੋ ਜਿਹਾ ਕੋਈ ਉਹਦੇ ਵਿੱਚ ਵੀ ਸ਼ੇਅਰ ਹੈਗਾ ਫਾਰਸੀ 'ਚ ਵੀ।
ਹੁਣ ਨਹੀਂ ਯਾਦ ਮੈਨੂੰ, ਪਰ ਚਲੋ ਇਹ ਮੈਂ ਪੋਸਟਰ ਕੱਲ੍ਹ ਨੂੰ ਸ਼ੇਅਰ ਕਰਾਂਗਾ। ਸਾਡੇ ਨਾਲ ਕਰਮਜੀਤ ਸਿੰਘ ਗੁਰਮ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ। ਅਤੇ ਬਿੱਕਰ ਬਾਈ ਫੂਲ ਕਲਾਂ ਵਾਲੇ ਵੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਮਿਲ ਨਹੀਂ ਹੋਇਆ ਮੈਲਬਨ, ਅਤੇ कोई गल नहीं।
फूल नहीं गा जी, फूल ने बिकर बाई फूल आ,
नहीं
फूल
नहीं
नहीं।
नहीं नहीं फूल पिंड दे है, पिंड है फूल। हाँ
अच्छा, फूल
तुझे चेता
पिंड
भुल जाता मैनू।
रामपुरा, रामपुरा फूल बठिंडे च हुंदा सी ना शायद, अजकल
हाँ
फरीदकोट च होवे।
हाँ जी हाँ जी, इन्हों का पिंड है। ते जस्सू रेहल जी जुड़े ने भी, सत श्री अकाल बुला रहे हैं। भुपिंदर सिंह जी कह रहे हैं, ताया जी सत श्री अकाल, मत्था टेकते हैं। ते अपने ना ये मित्र प्यारे ने सुरजीत बाजा खाना आस्ट्रेलिया ब्रिजबेन वाले, सत श्री अकाल बुला रहे ने।
अच्छा
ते कहंदे कि सारी हरमन रेडियो टीम सत श्री अकाल। ताया जी, ये इन्हां ने बहुत वधिया एक कार्ज शुरू किया
हाँ जी,
विचोले का, रिश्ते करवाउण दा। ते
अच्छा इन्हां ने,
हाँ
अच्छा
हाँ
वाह
इन्हां ने, ये मेरे हिसाब नाल इन्हां दे 7 रिश्ते इन्हां ने कराते हैं पिछले 1 महीने दे विच विच।
वाह वाह वाह,
ते बहुत वधिया है, सरबत दा भला संजोग कुछ इदा मैरिज ब्यूरो इन्हां ने खोलिया।
मैनू भी
ते
दस दियो जी। असल मैनू मैनू बहुत लोग पुछते रहते हैं भी तुम जानते हो है,
हाँ
ते मैनू कोई पता नहीं भी किवें, मैं इन्हां दा टेलीफोन दे दिया करूंगा,
ताया
जरा
जी,
मैनू पुछया करो।
हाँ
हाँ
ताया
जी,
जी, वो असी विचोले तो नहीं कामयाब हो सके, खास करके मैं अज तक मेरा कोई भी रिश्ता होया ही नहीं, सिरे ही नहीं चढ़िया। मैं कई बार ट्राई किया ते होया ही नहीं। पर लेटली ना, मतलब एक होर सर्विस जिहड़ी है उहदे विच मैं बड़ी महारत रखण लग गया। वो ना
हाँ
साडे
कहिड़ी।
मित्र प्यारे समझते ने कि जिदा हुण मान लो रिश्ता होण लग पिया कितें, वो ये समझते ने भी अच्छा रिश्ता ये हुण आपां माड़ा जिहा पता कर लीए किसी होर बंदे तो। जिदा मैं तुहानूं कहिंदा ना ताया जी नूं फोन करके पुछो, वो कहिंदे भी चलो ठीक है। मतलब हरेक शहर च हुंदे ना, जिदा हुण मेलबर्न च भी सज्जण मित्र हैगे आ, आपां उहनूं फोन करके पुछीए वी किद्दां दे आ ना वो, फैमिली किद्दां दी। वो मैनूं इदां बहुत फोन आण लग पए है ना।
ये तो मतलब पानी पानी मारन वाले चक्कर च नहीं
मैं
पै
यही कहना हुंना कि मुंदियां पवानियां बाजा खाने नूं है ना, सुरजीत
गए
बाजे खाने नूं, तो जुत्तियां पवानियां तुसीं मेरे
कि
ते बाजा खाना जी, हुण मेरे नाल तुसीं कर लो समझौता कि जे तां तुहाडे वालों इधरों कोई हामी भर हुंदी है तां फिर तां आपां पॉजिटिव दया करांगे, नहीं तां फिर नैगेटिव तां जाऊगी जाऊगी
नेगेटिव पॉजिटिव दोनों ही होंगे है जी। सर्वगुण संपूर्ण, ना कोई परिवार होंगे, ना कोई समाज होंगे, ना कोई व्यक्ति होंगे।
नहीं पता की करते ने जेड़े तो है समझदार। मैं भी फिर सलाह ली ना, जदों एक दो मैनू आए इदा केस, फिर मैं सलाह ली किसी स्याणे बंदे दी। मैं कहा भाई जी इदा हुंदी है, मैं धर्म संकट च पै जांदा क्योंकि मेरे मित्र प्यारे प्रेमी हुंदे आ, ते किदां करिया करिए। ते वो कहंदे भी देखो जो तुहाडे ना, जे तां तुसीं लुकोऊं रखदे आ है ना कोई चीज़ का, ते वो गलू गल आड़े आ जाए तां भी तुहाडी टुटनी है। ते जे तुसीं दसदे हो तां उन्ना दसो, ते डिस्कलेमर दे के भी जिन्ना क मैनू पता मैं तुहानूं दस दिंदा भी इदा इदा मतलब हैगी है ना। ज़्यादातर तां पता की हुंदी है, ज़्यादातर तां जी मैनू उन्हां बंदे, मैं नाम नहीं लैणा, वो कहंदे भी दो जां तीन चीज़ां दसण वालियां होंदियां। एक तां जे मुंडा कुड़ी दोनों ही है, वो अजकल तां भी दोनों नशे ना करदे होण, भी जे तुहानूं पता है सोसाइटी दे विच भी ये नशे करदे है ना इदां करदे, वो जरूर दसो। दूजा भी जे वो जनानीबाज है जां कोई इदां दी घटिया हरकतां सोसाइटी दे विच करदा धी पुत है ना, उहदे बारे दसो। बाकी जिहड़ा पैसे दा, नौकरियां दा, परिवारां दा, वो आंदा जांदा रहिंदा, इतराज़ जिहड़ा हुंदा उहदा रिश्ते वालिआं नूं पता, भी ये दो चीज़ां जरूर दसणियां चाहीदियां, बाकी बेशक लुको लो। तुहाडा की ख्याल है?
नहीं मैं ते बस कहना भी वो हैगे जे, ते ओदे नाल सीधी गल कर लो। ओ क्योंकि
ठीक
दुनिया च फिरदे लोग ही समझते भी मैं सारी दुनिया ते फिरे हाँ, ते मेरे बड़े कॉन्टैक्ट, बड़ी वाकफियत होनी है। ते जेड़ा कोई चिट्ठी नाल इंडिया, जो पुराने समय टेलीफोन नहीं सी होंदे चिट्ठी, वो चिट्ठी दा फिर मैं दाढ़ी बट जाना, फिर ओदा हाँ जां ना च जवाब ही नहीं देईदा।
ठीक है चलो। हाँ गुर भी तो
ते
कितने सीखना पेगा। तो पट्टी
हाँ
साहब कहें ने कैनबरा तो, कहें भाजी
जी,
तुसी ओला नहीं रखते होने ता करके कामयाब नहीं होए। बिल्कुल यही गल है।
सुन लो, इत्थे मेरे जदों वड्डा भतीजा आया तो
हाँ
2.25 साल दे विच बेचारे पढ़ाई भी पूरी कर ली, ते PR भी हो गया,
अच्छा
ते फिर देश जाना सी, ते
हाँ जी
चलो भी नाले आया, 2.5 साल हो गया इहनूं,
हाँ
माँ
जी
प्यो सज्जना मित्रां नूं मिलेंगे, ते
हाँ जी हाँ
फिर गांह माँ प्यो दा हुंदा भी हुण आया वा,
जी
इहदा विआह दा भी काम मुका लईए। ते
अच्छा
एक लेडी दा मैनूं टेलीफोन आया इंडिया तों,
अच्छा
भी ओ भी किवें आ, ਮੈਂ ਕਿਹਾ ਮੇਰਾ ਭਤੀਜਾ ਮੇਰੇ ਕੋਲ ਇੱਥੇ ਰਹਿੰਦਾ ਆ,
ਅੱਛਾ
ਤੇ ਉਹ PR ਹੋ ਕੇ ਤੇ ਹੁਣ ਉਹ ਇੰਡੀਆ ਵਿਆਹ ਕਰਾਉਣ ਗਿਆ,
ਹਾਂਜੀ
ਤੇ ਉਹ ਕੋਈ ਮਤਲਬ ਵਾਹ ਵਾਰੀ ਉਹਨੇ ਕੋਈ ਕੀਤਾ, ਕਿਉਂਕਿ ਬਹੁਤਾ ਆਸਟ੍ਰੇਲੀਆ ਨੂੰ PR ਦੀ ਗੱਲ ਹੁੰਦੀ ਹੈ ਨਾ, ਆਸਟ੍ਰੇਲੀਆ ਰਹਿਣ ਦਾ ਹੀ ਨਹੀਂ ਹੁੰਦਾ,
ਹਾਂਜੀ
ਤੇ ਉਹ ਮੈਂ ਪੂਰੀ ਤਰ੍ਹਾਂ ਮੈਂ ਕਿਹਾ ਵੀ PR ਹੋਣ ਤੋਂ ਬਾਅਦ ਹੋ ਗਿਆ ਵਾ ਇੰਡੀਆ, ਤੇ ਉੱਥੇ ਉਹਦੀ ਵਿਆਹ ਦੀ ਗੱਲ ਚੱਲ ਰਹੀ ਹੋ ਗਈ, ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਸੀ।
ਹਾਂਜੀ
ਮੈਂ ਕਿਹਾ ਮੇਰੇ ਕੋਲ ਰਹਿੰਦਾ ਮੇਰਾ ਭਤੀਜਾ, ਮੈਂ ਉਹਦਾ ਤਾਇਆ ਵਾਂ,
ਅੱਛਾ
ਤੇ ਚਲੋ ਗੱਲ ਮੁੱਕ ਗਈ। ਤੇ ਮੁੜ ਕੇ ਫਿਰ ਇਉਂ ਕੁਝ ਭਰਾ ਭਤੀਜੇ ਵੱਲੋਂ ਕੋਈ ਗੱਲ ਇਸ ਤਰ੍ਹਾਂ ਲੱਗੀ ਵੀ ਜਿਵੇਂ ਉਹ ਲੇਡੀ ਨੇ
ਹਾਂਜੀ
ਕੋਈ ਇਹੋ ਜਿਹਾ ਇੰਡੀਕੇਸ਼ਨ ਦਿੱਤਾ ਵੀ ਜਿਵੇਂ ਤਾਏ ਨੇ ਕੀ ਵੀ
ਪਾਣੀ ਮਾਰ।
ਤਾਏ ਨੇ ਪੋਜ਼ਿਟਿਵ ਗੱਲ ਨਹੀਂ ਦੱਸੀ ਕੋਈ
ਅੱਛਾ,
ਵੀ
ਠੀਕ ਹੈ
ਨੈਗੇਟਿਵ ਦੱਸਿਆ।
ਠੀਕ।
ਮੈਂ ਕਿਹਾ ਵੀ ਲਓ ਇੰਨੀ ਕੀ ਗੱਲ ਹੀ ਹੈ ਹੀ ਸੱਚ ਦੱਸਣ ਨਾਲ ਵੀ ਪਾਪੀ ਯਾਰ ਹੋ ਗਿਆ ਵਾ, ਪੜ੍ਹਾਈ ਇੱਥੇ ਪੂਰੀ ਕੀਤੀ ਆ, ਉਹ ਇੰਡੀਆ ਹੁਣ ਗਿਆ ਵਾ ਮਾਂ ਪਿਓ ਨੂੰ ਮਿਲਣ,
ਠੀਕ।
ਤੇ ਉੱਥੇ ਮਾਂ ਪਿਓ ਦੀ ਕੋਸ਼ਿਸ਼ ਹੋਏਗੀ ਵੀ ਉਹਦਾ ਵਿਆਹ ਵੀ ਹੋ ਜਾਵੇ,
ਤਾਂ
ਹੋਰ
ਜੀ
ਇਸ ਤੋਂ ਵੱਧ ਮੈਂ ਕੀ ਸਕਦਾ ਸੀ।
ਹਾਂ,
ਹਾਂਜੀ
ਉਹ ਪਤਾ ਕੀ ਆ, ਜਿੱਦਾਂ ਹੁਣ ਆਪਾਂ ਗੱਲਾਂ ਕਰਦੇ ਹਾਂ ਨਾ ਵੀ ਤੁਸੀਂ ਮੇਰੀ ਚੜ੍ਹਾਈ ਕਰਾਉਣੀ ਆ, ਮੈਂ ਤੁਹਾਡੀ ਚੜ੍ਹਾਈ ਕਰਾਉਣੀ ਆ, ਠੀਕ ਹੈ ਨਾ,
ਹਾਸੇ ਆਏ ਹਾਸੇ ਵਾਲੀਆਂ ਗੱਲਾਂ
ਹੈ
ਮੁੜ,
ਨਾ ਆਹੋ, ਤੇ
ਕਈ ਸਰੋਤੇ ਸੱਚ ਹੀ ਸਮਝ
ਨਹੀਂ,
ਲੈਣਗੇ।
ਉਹ ਸਰੋਤੇ ਪਰੇ ਤੋਂ ਪਰੇ ਆ, ਆਸਟ੍ਰੇਲੀਆ 'ਚ ਚੜ੍ਹਦੇ ਤੋਂ ਚੜ੍ਹਦੇ ਆ ਸਾਡੇ ਸਰੋਤੇ। ਉਹ ਸੁਖਵੰਤ ਹੋਣੀ ਕਹਿੰਦੇ ਨੇ ਐਡਰੇਡ ਵਾਲੇ, ਕਹਿੰਦੇ ਇੱਕ ਬੰਦਾ ਨਾ ਕਿਸੇ ਮਸ਼ਹੂਰ ਬੰਦੇ ਕੋਲ ਜਾ ਕੇ ਕਹਿੰਦਾ ਵੀ ਮੈਂ ਤੈਨੂੰ 100 ਰੁਪਏ ਦਿੰਦਾ, ਤੇ
ਹਾਂ
ਜਾਣੀ ਕਿ ਤੂੰ ਮੈਨੂੰ 100 ਰੁਪਈਆ ਦੇ, ਮੈਂ ਤੈਨੂੰ ਮੁੜ ਕੇ 100 ਰੁਪਈਆ ਦੇ ਦਿੰਦਾ, ਠੀਕ ਹੈ।
ਅੱਛਾ।
ਤੇ ਕਹਿੰਦਾ ਵੀ ਇਹਦੇ ਨਾਲ ਫਾਇਦਾ ਕੀ ਹੋਣਾ? ਉਹ ਮੋਰੇ ਬੰਦਾ ਕਹਿੰਦਾ, ਕਹਿੰਦਾ ਮੈਂ ਲੋਕਾਂ 'ਚ ਕਹਿ ਸਕਦਾ ਵੀ ਸਾਡੇ 'ਚ ਪੈਸੇ ਦਾ ਲੈਣ ਦੇਣ ਚੱਲਦਾ ਆ।
ਵਧੀਆ
ਦੇਖਿਆ,
ਵਧੀਆ
ਕੱਢਦਾ ਨਾ ਤੱਤ, ਬਸ ਇਹੀ ਤੱਤ ਹੈ ਵੀ ਗਿਆਨ ਨਾਲ ਤਾਂ ਸਾਰੇ ਭਰੇ ਪਏ ਆ, ਸਾਰੇ ਡੁੱਲ ਡੁੱਲ ਪੈਂਦਾ ਗਿਆਨ ਬਾਹਰ, ਵੀ ਜਿਹੜਾ ਨਾ ਅਸਲ ਦੇ ਵਿੱਚ ਦੂਜੇ ਬੰਦੇ ਦੀ ਨੂੰ ਅਕਨੋਲੇਜ ਕਰਨਾ, ਉਹ ਬਹੁਤ ਵੱਡੀ ਚੀਜ਼ ਹੁੰਦੀ ਆ। ਹਰ ਬੰਦਾ ਕਹਿੰਦਾ ਵੀ
ਦੂਜੇ ਨੂੰ ਅਕਨੋਲਜ ਕੋਈ ਨਹੀਂ ਕਰ ਸਕਦਾ, ਉਹ ਕੋਈ ਕਵੀ ਸੀ ਨਾ ਤੇ ਦੂਜਾ ਵੀ, ਦੋਵੇਂ ਕਵੀ ਇਕੱਠੇ ਹੋ ਗਏ, ਤੇ ਉਹ ਜਿਹੜਾ ਮੇਰੇ ਵਰਗਾ ਜਿਹਨੂੰ ਬਹੁਤੀਆਂ ਗੱਲਾਂ ਕਰਨ ਦੀ ਆਦਤ ਸੀ, ਉਹ ਕਹਿੰਦਾ ਵੀ ਬਸ ਦੁਨੀਆ 'ਚ ਨਾ ਕਹਿੰਦਾ ਹੋਰ ਤੇ ਸਭ ਛੱਡ ਕੂੜ ਕਬਾੜ ਹੀ, ਆਪਾਂ ਦੋ ਹੀ ਆਪਾਂ ਕਵੀ ਹੈਗੇ ਹਾਂ,
ਅੱਛਾ,
ਇੱਕ ਤੂੰ ਤੇ ਇੱਕ ਮੈਂ,
ਅੱਛਾ,
ਤੇ ਕੁਝ ਪਲ ਰੁਕ ਕੇ ਫਿਰ ਕਹਿੰਦਾ ਤੂੰ ਵੀ ਅਸਲ 'ਚ ਕਾਹਦਾ ਕਵੀ ਆ, ਇਧਰੋਂ ਉਧਰੋਂ ਚੁਣ ਕੇ ਟੋੜ ਕੇ ਗੜ ਦਿੰਦਾ, ਮਤਲਬ ਵੀ ਆਪ ਤੇ ਬਾਣੀ ਵੀ ਕਹਿੰਦੀ ਆਪਸ ਕੋ ਦੀਰਘ ਕਰ ਜਾਣ, ਆਪਸ ਕੋ ਦੀਰਘ ਕਰ ਜਾਣ, ਦੀਰਘ ਮਤਲਬ ਵੱਡਾ ਪੂਰਾ ਅੱਖਰ, ਔਰਨ ਕੋ ਲਗ ਮਾਤ, ਦੂਸਰਿਆਂ ਨੂੰ ਤੇ ਮੈਂ ਸਿਹਾਰੀਆਂ ਬਿਹਾਰੀਆਂ
ਲਾਗਾ ਮਾਤਰ ਲਾਗਾ ਮਾਤਰ, ਠੀਕ ਹੈ। ਤੇ
ਮੈਂ ਰੋਗ ਮਾਨਵ ਕੋ ਦੀਨ,
ਬਿਲਕੁਲ, ਲਖਵਿੰਦਰ ਸ਼ਹਿਜ਼ਾਦਾ ਜੀ ਜੁੜੇ ਨੇ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਿੱਕਰ ਬਾਈ ਕਹਿੰਦੇ ਨੇ, ਕਹਿੰਦੇ ਸਿੱਖ ਖੇਡਾਂ ਦੇ ਲੰਗਰ ਦੇ ਪ੍ਰਬੰਧ ਬਾਰੇ ਗਿਆਨੀ ਜੀ ਨੇ ਵਿਚਾਰ ਜ਼ਰੂਰ ਸਾਂਝੇ ਕਰਿਓ। ਤਾਇਆ ਜੀ ਚਲੋ ਇਹਦੇ ਬਾਰੇ ਮੈਂ ਗੱਲ ਕਰ ਲੈਂਦਾ, ਤੁਸੀਂ ਤਾਂ ਵੈਸੇ ਗਏ ਨਹੀਂ ਹੈ ਨਾ, ਤੁਸੀਂ ਤਾਂ ਨਹੀਂ ਦੱਸ ਸਕਦੇ ਉੱਥੇ ਕੀ ਹੋਇਆ ਕੀ ਪ੍ਰਬੰਧ ਹੋਇਆ, ਪਰ ਜਿੰਨਾ ਕੁ ਸਾਨੂੰ ਪਤਾ ਆ ਕਿ ਗੁਰਦੁਆਰਾ ਕਰੇਗੀ ਗਬਨ ਸਾਹਿਬ ਮਜੋਰਟੀ ਜਿਹੜਾ ਲੰਗਰ ਹੈ ਬਣਿਆ, ਸੇਵਾਦਾਰਾਂ ਨੇ ਬਣਾਇਆ, ਬੜੀ ਮਿਹਨਤ ਕੀਤੀ, ਅਤੇ ਅਸਲ ਦੇ ਵਿੱਚ ਸੇਵਾਦਾਰ ਨੇ ਵਰਤਾਇਆ, ਸਾਰਾ ਕੁਝ ਕੀਤਾ, ਥੋੜ੍ਹੀ ਜਿਹੀ ਨਾ ਲੋਜਿਸਟਿਕ ਬੋਟਲਨੈਕ ਕਰਕੇ ਲੰਗਰ ਪਹੁੰਚ ਨਹੀਂ ਸਕਿਆ ਪ੍ਰੋਪਰ ਟਾਈਮ ਸਿਰ, ਕਿਉਂਕਿ ਉਹ ਟਰਾਂਸਪੋਰਟ ਕਰਕੇ ਜਾਣਾ ਪੈਂਦਾ ਸੀ, ਉਹ ਤੋਂ ਅੱਧੇ ਪੌਣੇ ਘੰਟੇ ਦੀ ਡਰਾਈਵ ਸੀ, ਅਤੇ ਮੋਹਰੇ ਗਾਹਾਂ ਐਂਟਰੀ ਕਰਦੇ ਕਰਦੇ ਲਹਿੰਦਿਆਂ ਕਰਦਿਆਂ ਨੂੰ ਬਹੁਤ ਟਾਈਮ ਲੱਗ ਜਾਂਦਾ ਸੀ, ਕਈ ਵਾਰੀ ਇੱਕ ਦੋ ਕਹਿੰਦੇ ਮੁੜ ਕੇ ਵੀ ਆਇਆ ਉੱਥੋਂ, ਅਤੇ ਪਰ ਜਿਹੜੇ ਸੇਵਾਦਾਰ ਉੱਥੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ, ਉਹ ਕਹਿੰਦੇ ਜੀ ਲੰਗਰ ਮੁੜ ਕੇ ਆ ਰਿਹਾ, ਪਰ ਉੱਧਰ ਦੂਜੇ ਪਾਸੇ ਸ਼ਾਰਟ ਸੀ, ਉਹ ਲੈਣ 'ਚ ਲੋਜਿਸਟਿਕ 'ਚ ਪ੍ਰੋਬਲਮ ਆਈ ਆ, ਹੋਰ ਬਣਾਉਣ ਵਾਲਿਆਂ ਦੀ ਕੋਈ ਪ੍ਰੋਬਲਮ ਨਹੀਂ ਸੀ, ਵਰਤਾਉਣ ਵਾਲਿਆਂ ਦੀ ਕੋਈ ਪ੍ਰੋਬਲਮ ਨਹੀਂ ਸੀ, ਤਾਂ ਥੋੜ੍ਹੀਆਂ ਲੰਬੀਆਂ ਲਾਈਨਾਂ ਜ਼ਰੂਰ ਲੱਗੀਆਂ ਨੇ, ਅਤੇ ਇਹਦੇ ਨਾਲ ਇਨਕਨਵੀਨੀਅੰਸ ਪਲੇਅਰ ਨੂੰ ਵੀ ਹੋਈ ਆ ਅਤੇ ਹੋਰ ਵੀ ਹੋਈ ਆ, ਇੱਦਾਂ ਹੁਣ ਇਹ ਅਸੀਂ ਪ੍ਰੋਬਲਮ ਬਹੁਤ ਦੇਰ ਪਹਿਲਾਂ ਸੋਲਵ ਕਰ ਲਈ ਸੀ 17-18 'ਚ ਹੀ, ਸੋ ਇਹ ਹੋਣੀ ਨਹੀਂ ਸੀ ਚਾਹੀਦੀ, ਪਰ ਚਲੋ ਐਨੀਵੇ ਹੁਣ ਮੈਂ ਦੱਸਦਾ ਕਿ ਚਿੰਤਨ ਚੱਲ ਰਿਹਾ ਸੁਸਾਇਟੀ ਦੇ ਵਿੱਚ, ਤਾਂ ਜੀ ਪਲੇਅਰਾਂ ਨੇ ਸਪੋਰਟਸ ਪੀਪਲ ਨੇ ਜਾਂ ਬੱਚਿਆਂ ਨੇ ਕਾਫੀ ਫੀਡਬੈਕ ਵੀ ਦਿੱਤੀ ਆ, ਮੀਡੀਆ ਵੀ ਬੋਲੇ ਆ, ਅਸੀਂ ਵੀ ਬੋਲੇ ਹਾਂ, ਥਾਂ ਵੀ ਦਿੱਤਾ ਉਹਨਾਂ ਨੂੰ, ਅਤੇ ਉਹਦੇ ਨਾਲ ਹੁਣ ਜਿਹੜੇ ਮੋਹਤਵਾਰ ਸੱਜਣ ਨੇ, ਕੱਲ੍ਹ ਹੀ ਮੇਰੀ 3-4 ਬੜੇ ਮਤਲਬ ਪੁਰਾਣੇ ਜਿਹੜੇ ਇਨਵੋਲਵ ਨੇ ਗੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ, ਹੁਣ ਸਵੈ ਚਿੰਤਨ ਚੱਲ ਰਿਹਾ ਵੀ ਆਪਾਂ ਕੀ ਕਰੀਏ, ਆਪਾਂ ਅੱਗੇ ਵੱਲ ਨੂੰ ਵਧਣਾ ਹੈ ਜਾਂ ਉਹੀ ਕੰਮ 'ਚ ਕਰੀ ਜਾਣਾ, ਸੋ ਇਸ ਕਰਕੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੇਂਜਿਸ ਹੋਣਗੀਆਂ, ਬਦਲਾਅ ਹੋਣਗੇ, ਤੇ ਪਰ ਫਿਲਹਾਲ ਤਾਂ ਜਿਹੜੇ ਨਵੇਂ ਮੁੰਡੇ ਕੁੜੀਆਂ ਨਾ ਜਿਹੜੇ ਕਹਿ ਲਓ ਕਿ ਮੈਨੇਜਮੈਂਟ 'ਚ ਆਉਣਾ ਚਾਹੁੰਦੇ ਆ ਜਾਂ ਜਿਹੜੇ ਕਰਦੇ ਨੇ ਉਹਨਾਂ ਨੂੰ ਗ੍ਰਿਫਤ ਜਾ ਕੇ ਦੇਖਣਾ ਚਾਹੀਦਾ ਵੀ ਉਹ ਕਿੱਦਾਂ ਕਰਦੇ ਨੇ, ਬਾਹਰ ਨਿਕਲ ਕੇ ਦੇਖਣਾ ਚਾਹੀਦਾ। ਤੇ ਉਹਨਾਂ ਦੇ ਵਿੱਚੋਂ ਬਹੁਤ ਰੇਅਰਲੀ ਕੋਈ ਜਾਂਦਾ ਆ, ਤੇ ਹਰ ਬੰਦਾ ਚਾਹੁੰਦਾ ਵੀ ਮੈਂ ਵੀ ਕਮੇਟੀ 'ਚ ਹੋਵਾਂ, ਮੈਂ ਵੀ ਕਮੇਟੀ 'ਚ ਹੋਵਾਂ। ਚੈਟ GPT ਨਾਲ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਰਿਪੋਰਟਾਂ ਬਣਾਈ ਜਾਂਦੇ ਆ, ਪ੍ਰੈਜੈਂਟੇਸ਼ਨਾਂ ਦੇਈ ਜਾਂਦੇ ਅੰਦਰ ਬੈਠੇ। ਕੱਲ੍ਹ ਹੀ ਚੱਲ ਰਹੀ ਸੀ ਮੇਰੀ ਗੱਲ ਬਾਸੀ ਸਾਹਿਬ ਨਾਲ, ਪਰ ਉਹ ਅਸਲ ਦੇ ਵਿੱਚ ਕੀ ਆ, ਰਿਪੋਰਟਾਂ ਦੇ ਨਾਲ ਥੋੜ੍ਹਾ ਹੋਣੀ ਆ, ਅੰਦਰ ਬੈਠ ਕੇ ਕਾਗਜ਼ਾਂ 'ਚ ਥੋੜ੍ਹਾ ਗੱਲ ਬਣਨੀ ਆ। ਫੀਲਡ 'ਚ ਬੰਦੇ ਕਿਹੜੇ ਹੋਣੇ ਆ, ਉਹਨਾਂ ਨੂੰ ਤਜਰਬਾ ਹੈਗਾ ਉਹ ਡਿਲੀਵਰ ਕਰਨ ਦਾ, ਉਹ ਬੰਦੇ ਚਾਹੀਦੇ ਹੁੰਦੇ ਆ। ਅਤੇ ਪਹਿਲਾਂ ਉਹੀ ਬੰਦੇ ਹੁੰਦੇ ਸੀਗੇ, ਅਤੇ ਗ੍ਰਿਫਤ ਦੇ ਵਿੱਚ ਵੀ ਸੀਨੀਅਰ ਬੰਦੇ ਜਿਹੜੇ ਆ ਜਿਨ੍ਹਾਂ ਨੇ ਪਿਛਲੇ 20-25 ਸਾਲ ਤੋਂ, 28 ਸਾਲ ਹੋ ਗਏ ਗੇਮਾਂ ਨੂੰ ਸ਼ੁਰੂ ਹੋਈਆਂ ਨੂੰ, ਉਹ ਵੀ ਉਹ ਉਹਨਾਂ ਦੀ ਟੀਮ ਉੱਦਾਂ ਹੀ ਚੱਲੀ ਜਾਂਦੀ ਆ, ਉਹ ਡਿਵੈਲਪ ਕਰੀ ਜਾਂਦੇ ਆ, ਵਧੀਆ ਹੋਈ ਜਾਂਦਾ ਗਾਹਾਂ ਤੇ ਗਾਹਾਂ, ਹੈ ਨਾ। ਸੰਗਤ ਵੀ ਵਧੀ ਜਾਂਦੀ ਆ, ਉਸ ਹਿਸਾਬ ਨਾਲ ਐਡਜਸਟ ਵੀ ਕਰੀ ਜਾਂਦੇ ਆ। ਸੋ ਇਹ ਬੜਾ ਜ਼ਰੂਰੀ ਆ। ਲੰਗਰਾਂ ਦੇ ਪ੍ਰਬੰਧਾਂ ਦੀ ਗੱਲ ਕਰਦਾ, ਤੇ ਹੁਣ ਐਡਲੇਡ ਇੱਕ ਹੋ ਕੇ ਹਟਿਆ, ਸੋਰੀ ਐਡਲੇ ਨਹੀਂ, ਪਰਥ ਦੇ ਵਿੱਚ ਦੋਨੇ ਗੁਰਦੁਆਰਾ ਸਾਹਿਬ ਨੇ ਇੱਕ ਟੂਰਨਾਮੈਂਟ ਕਰਾਇਆ ਸੀ ਲੋਕਲ, 750 ਬੱਚਾ ਖੇਲਿਆ। ਉਹਨਾਂ ਦਾ ਮੈਥਡ ਦੇਖਣ ਵਾਲਾ ਹੈ, ਉਹ ਤਾਂ ਸਿੱਖ, ਉਹ ਤਾਂ ਸਾਡਿਆਂ 7 ਤੋਂ ਵੀ ਉੱਤੋਂ ਦੀ ਕਰ ਗਏ, ਬਹੁਤ ਵਧੀਆ। ਉਹ 'ਚੋਂ ਅਸੀਂ ਸਿੱਖਾਂਗੇ, ਬਹੁਤ ਕੁਝ ਸਿੱਖਿਆ ਅਸੀਂ ਵੀ। ਤੇ
ਗ੍ਰਿਫਤ ਦੀਆਂ ਸਿੱਖ ਗੇਮਾਂ ਸ਼ਹੀਦੀ ਟੂਰਨਾਮੈਂਟ ਐਕਚੁਅਲੀ ਦਾ ਨਾਂ ਹੈ,
ਸ਼ਹੀਦੀ ਟੂਰਨਾਮੈਂਟ।
ਤੇ ਮੈਂ ਕਹਿੰਦਾ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਜਿਹੜੇ ਮੇਲੇ ਕਰਾਉਂਦੀਆਂ, ਟੂਰਨਾਮੈਂਟ ਕਰਾਉਂਦੀਆਂ ਨੇ, ਉਹਨਾਂ ਨੂੰ ਗ੍ਰਿਫਤ ਦੀਆਂ ਖੇਡਾਂ ਤੋਂ, ਪ੍ਰਬੰਧ ਤੋਂ ਜਿਹੜਾ ਆ ਇਹ ਗਾਈਡੈਂਸ ਲੈਣੀ ਚਾਹੀਦੀ ਆ, ਉਹਨਾਂ ਨੂੰ ਵੇਖਣਾ ਚਾਹੀਦਾ ਹੈ, ਤੇ ਉਹਨਾਂ ਉਹਦੇ ਹਿਸਾਬ ਨਾਲ ਆਪਣੇ ਪ੍ਰਬੰਧਾਂ ਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਆ। ਤੇ ਇੱਥੇ ਇੱਕੋ ਹੀ ਮੁਲਕ ਦੇ ਵਿੱਚ ਆਪਾਂ ਇੱਥੇ ਹੀ ਹਰ ਸਾਲ ਗ੍ਰਿਫਤ ਵਾਲਾ ਸ਼ਹੀਦੀ ਟੂਰਨਾਮੈਂਟ ਵੀ ਹੁੰਦਾ ਆ, ਉਹ ਵੀ ਆਪਾਂ ਵੇਖ ਰਹੇ ਹਾਂ। ਤੇ ਗੇਮਾਂ ਵੱਡੇ ਪੈਮਾਨੇ ਤੇ ਬਹੁਤ ਵੱਡਾ ਜਿਹੜਾ ਇਕੱਠ ਆ ਨਾ ਸਿੱਖ ਗੇਮਾਂ ਦਾ ਆਸਟ੍ਰੇਲੀਆ ਵਿੱਚ, ਜੋ 1988 ਤੋਂ ਐਡੀਲੇਡ ਤੋਂ ਚੱਲ ਰਿਹਾ, ਸਿਰਫ ਕਰੋਨੇ ਦੇ 2 ਸਾਲਾਂ ਨੂੰ ਛੱਡ ਕੇ ਹਰ ਸਾਲ ਸਫਲਤਾ ਨਾਲ ਹੁੰਦਾ ਰਿਹਾ। ਤੇ ਮੈਂ ਕਿਉਂਕਿ ਆਪਣਾ ਵਿਚਾਰ ਹੁੰਦਾ ਜਾਂ ਇਸ ਮਸਲੇ ਤੇ ਮੈਂ ਪੋਜ਼ਿਟਿਵ ਹੀ ਸੋਚਣ ਦਾ ਯਤਨ ਕਰਦਾ ਹਾਂ, ਵੀ ਮੈਨੂੰ ਤੇ ਉਹ ਲੱਗਦਾ ਰਿਹਾ ਵੀ ਹਰ ਸਾਲ ਹੀ ਸਿੱਖ ਗੇਮਾਂ ਹੋਣ, ਚਾਹੇ ਉਹ ਸ਼ਹੀਦੀ ਟੂਰਨਾਮੈਂਟ ਗ੍ਰਿਫਤ ਵਾਲਾ ਹੋਵੇ, ਵੀ ਪਿਛਲੇ ਸਾਲ ਨਾਲੋਂ ਅਗਲੇ ਸਾਲ ਦੇ ਵਿੱਚ ਤਰੁੱਟੀਆਂ ਘਟੀਆਂ ਹੁੰਦੀਆਂ ਤੇ ਦਿਲਚਸਪੀਆਂ ਵਧੀਆਂ ਹੋਈਆਂ ਹੁੰਦੀਆਂ। ਤੇ ਖਾਸ ਕਰਕੇ ਇੱਕ ਗ੍ਰਿਫਤ ਦਾ ਗੱਲ ਇਹ ਵੀ ਹੈ ਕਿ ਉਹਦੀ ਵੱਖਰੀ ਟੂਰਨਾਮੈਂਟ ਕਮੇਟੀ ਕੋਈ ਨੀ, ਵੱਖਰੇ ਚੌਧਰਾਵਾਂ ਸਾਨੂੰ ਦਿਖਾਉਣ ਦਾ ਕੋਈ ਉੱਥੇ ਮੌਕਾ ਨਹੀਂ। ਸ੍ਰੀ ਗੁਰੂ ਸਿੰਘ ਸਭਾ ਹੀ ਉਹ ਸਾਰਾ ਪ੍ਰਬੰਧ ਕਰਦੀ ਹੈ, ਉਗਰਾਹੀ ਵੀ ਉੱਥੇ ਗੁਰਦੁਆਰਿਆਂ ਦੇ ਨਾਂ ਤੇ ਹੀ ਹੁੰਦੀ ਹੈ, ਤੇ ਜੋ ਖਰਚ ਤੋਂ ਵੱਧਦਾ ਮਾਇਆ ਉਹ ਗੁਰਦੁਆਰੇ ਦੇ ਫੰਡ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਹਾਂਜੀ, ਇੰਨਾ ਚੰਗਾ ਤੇ ਇੰਨਾ ਸੁਚੱਜਾ, ਬਿਲ ਸੈਲਫਲੈਸ ਤੇ ਧਾਰਮਿਕ ਦਿਸਣ ਵਾਲਾ, ਤੇ ਕਿਸੇ ਵੀ ਚੀਜ਼ ਦੀ ਉੱਥੇ ਤੋਟ ਨਹੀਂ ਆਉਂਦੀ। ਮੰਨ ਲਿਆ ਕਿ ਘਰ ਦੇ ਵਿੱਚ 2 ਪ੍ਰਾਹੁਣੇ ਆ ਜਾਣ ਤੇ ਫਿਕਰ ਪੈ ਜਾਂਦਾ ਆ ਵੀ ਉਹਨਾਂ ਦੀ ਸੇਵਾ ਸੰਭਾਲ ਠੀਕ ਤਰ੍ਹਾਂ ਹੋਵੇ, ਤੇ ਜਿੱਥੇ ਚਲੋ ਲੱਖਾਂ ਨਹੀਂ ਤੇ ਹਜ਼ਾਰਾਂ ਲੋਕੀ ਜੁੜਦੇ ਨੇ ਦੂਰ ਦੁਰਾਡਿਓਂ ਆਏ, ਉੱਥੇ ਕੁਝ ਇਸ ਤਰ੍ਹਾਂ ਮਾੜਾ ਘੋਟਾ ਪ੍ਰਬੰਧ ਦੇ ਵਿੱਚ ਰਹਿ ਜਾਣਾ ਕੋਈ ਬਹੁਤੀ ਐਡੀ ਵੱਡੀ ਗੱਲ ਨਹੀਂ। ਪਰ ਜੋ ਅੱਜ ਗਲਤੀ ਹੋਈ ਹੈ ਉਹਦੇ ਤੋਂ ਉਹ ਅਗਲੇ ਸਾਲ ਨਾ ਹੋਵੇ, ਇਹ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ।
ਜੀ ਬਿਲਕੁਲ, ਮੈਨੂੰ ਯਾਦ ਹੈ ਕਿ ਜਦੋਂ 2015 'ਚ ਮੈਂ ਵਾਗਡੋਰ ਸੰਭਾਲੀ ਸੀ, ਅਤੇ 17 ਦੇ ਜਿਹੜੀ ਐਡਲੇਟ ਹੋਈਆਂ ਨਾ ਗੇਮਾਂ, ਉਹਦੇ ਵਿੱਚ ਬਿਲਕੁਲ ਟੋਟਲੀ ਚੇਂਜ ਕਰਤਾ ਸੀ, ਅਤੇ ਕੋਈ ਲਾਈਨਾਂ ਨਹੀਂ ਲੱਗੀਆਂ। ਅਤੇ ਉੱਥੋਂ ਤੀਰ ਸਿੰਘ ਹੁਣੀ ਵੀ ਗਏ ਹੋਏ ਸੀ, ਗ੍ਰਿਫਿਥ ਦੀ ਟੀਮ ਵੀ ਗਈ ਹੋਈ ਸੀ, ਅਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ, ਕਹਿੰਦੇ ਵੀ ਆਪਾਂ ਬਹਿਣਾ ਆ ਨਾ, ਅਤੇ ਆਪਾਂ ਗੱਲਾਂ ਕਰਨੀਆਂ ਵੀ ਸਾਡੇ ਵੀ ਲਾਈਨਾਂ ਲੱਗਦੀਆਂ, ਤੁਸੀਂ ਕਿੱਦਾਂ ਇਹ ਸਾਰਾ ਕੁਝ ਮੈਨੇਜ ਕੀਤਾ। ਅਤੇ ਉਹ ਅਸੀਂ ਬੈਠ ਕੇ ਫਿਰ ਮਤਲਬ ਸਾਰੀ ਡਿਸਕਸ਼ਨ ਕੀਤੀ, ਫੋਨਾਂ 'ਤੇ ਵੀ ਕੀਤੀ, ਹੋਰ 2-4 ਚੀਜ਼ਾਂ ਹੋਰ ਡਿਸਕਸ ਕੀਤੀਆਂ, ਅਤੇ ਉਹਨਾਂ ਨੇ ਇੱਕਦਮ ਉਹ ਚੀਜ਼ ਜਿਹੜੀ ਆ ਉਹ ਅਡੋਪਟ ਕਰ ਲਈ, ਲੈ ਲਈ ਵੀ ਆਪਾਂ ਇੱਦਾਂ ਕਰਨੀ ਹੈ, ਤਾਂ ਬਹੁਤ ਵਧੀਆ ਚੱਲਣ ਲੱਗ ਪਿਆ। ਉਹਨਾਂ ਨੇ ਗਾਂਹ ਫਰਦਰ ਹੋਰ ਡਿਵੈਲਪ ਕਰ ਲਿਆ, ਵਧੀਆ, ਹੋਰ ਵਧੀਆ ਤੇ ਵਧੀਆ, ਵਧੀਆ ਤੇ ਵਧੀਆ ਕਰੇ ਗਏ, ਅਤੇ ਸਾਡੇ ਵਾਲੇ ਉਹ ਬੈਕ ਟੂ ਫਿਰ ਉੱਤੇ ਚਲੇ ਗਏ, ਅਤੇ ਉਹਦੇ ਕਰਕੇ ਫਿਰ ਸਮੱਸਿਆਵਾਂ ਐਤਕੀ ਆਈਆਂ। ਚਲੋ ਐਨੀਵੇ, ਇਹ ਦੂਰ ਕਰ ਲਈਆਂ ਜਾਣਗੀਆਂ ਮੇਰੇ ਹਿਸਾਬ ਨਾਲ, ਅਗਰ ਸਾਡੇ ਮਿੱਤਰ ਪਿਆਰੇ ਜਿਹੜੇ ਆ ਉਹ ਸਮਝਦੇ ਹੋਣ। ਅਤੇ ਸਾਡੇ ਨਾਲ ਵਿਕਰ ਬਾਈ ਕਹਿੰਦੇ ਨੇ ਗ੍ਰਿਫਤ ਵਰਗੇ ਪ੍ਰਬੰਧ ਹੋਣੇ ਚਾਹੀਦੇ ਜੀ। ਬਿਲਕੁਲ, ਅਸੀਂ ਤਾਂ ਪਹਿਲੇ ਉਹਨਾਂ ਦੀ ਐਗਜ਼ਾਮਪਲ ਦੇ ਰਹੇ ਹਾਂ, ਅਤੇ ਉਹ ਕਹਿੰਦੇ ਵੀ ਸ਼ਹੀਦੀ ਟੂਰਨਾਮੈਂਟ ਦੇ ਵਾਂਗ ਜੇ ਸਿੱਖ ਖੇਡਾਂ ਹੋ ਜਾਣ ਤਾਂ ਕਿਆ ਬਾਤਾਂ ਹੀ ਆ, ਸਾਰੇ ਇਹੀ ਕਹਿ ਰਹੇ ਨੇ। ਹੁਣ ਗੱਲ ਇਹ ਆ ਪਿਆਰਿਓ ਵੀ ਇਹ ਬੜਾ ਗੁੰਝਲਦਾਰ ਮਾਹੌਲ ਬਣਿਆ ਹੋਇਆ, ਵੋਟਾਂ ਦਾ ਮਾਹੌਲ ਬਣਿਆ ਹੋਇਆ, ਅਤੇ ਇਹ ਕਲੱਬਾਂ ਨੂੰ ਚਾਹੀਦਾ ਆ ਕਿ ਉਹ ਸਿਆਸਤਾਂ ਨਾ ਕਰਨ ਅਤੇ ਵਿਕਣ ਨਾ, ਹੈ ਨਾ। ਅਤੇ ਜਿਹੜੇ ਮਤਲਬ ਕਰ ਸਕਦੇ ਆ ਬੰਦੇ, ਉਹਨਾਂ ਨੂੰ ਕਰਾਉਣੇ ਚੌਧਰਾਂ ਦੇ ਪਿੱਛੇ, ਪ੍ਰਧਾਨਗੀਆਂ ਦੇ ਪਿੱਛੇ, ਜਾਂ ਪੋਜੀਸ਼ਨ ਲੈ ਕੇ ਬਹਿ ਜਾਣਾ, ਮੁੜ ਕੇ ਡੱਖਾ ਨਹੀਂ ਤੋੜਨਾ, ਹੈ ਨਾ, ਇਹ ਜਿਹੜਾ ਕੰਮ ਹੈ ਇਹ ਨਾ ਕਰਨ। ਅਤੇ ਚਲੋ, ਅਤੇ ਬਾਕੀ ਤਾਇਆ ਜੀ ਥੋੜ੍ਹਾ ਟਾਈਮ ਰਹਿੰਦਾ, ਇੱਕ ਨਾ ਬੜਾ ਜ਼ਰੂਰੀ ਮੁੱਦਾ ਆ, ਸੁਖਵੰਤ ਸਿੰਘ ਹੋਣੀ ਐਡਰੇਟ ਤੋਂ ਨੁਖਾਰਾ ਮਾਰੀ ਜਾ ਰਹੇ ਨੇ, ਪਰ ਇਸ ਗੱਲ 'ਤੇ ਨਹੀਂ। ਗੁਰਦੁਆਰਾ ਸਾਹਿਬ ਮੌਢਬਰੀ ਵਿਵਾਦਾਂ ਦੇ ਘੇਰੇ ਦੇ ਵਿੱਚ ਆਇਆ ਹੋਇਆ, ਮੌਢਬਰੀ ਆਪਾਂ ਸਾਰੇ ਜਾਣਦੇ ਹਾਂ, ਜਿੱਥੇ 4-5 ਸਾਲ ਪਹਿਲਾਂ ਗੁਰੂ ਘਰ ਦੀ ਸਥਾਪਨਾ ਕੀਤੀ ਗਈ ਸੀ, ਔਰ ਮਿੰਟੂ ਭਾਅ ਜੀ ਵੀ ਉਹਦੇ ਵਿੱਚ ਕਾਫੀ ਇਨਵੋਲਵ ਰਹੇ ਨੇ, ਹੁਣ ਵੀ ਨੇ। ਅਤੇ ਉੱਥੇ ਵਿਸਾਖੀ ਨੂੰ ਮਨਾਉਣ ਦੇ ਸੰਬੰਧ ਦੇ ਵਿੱਚ ਵਿਵਾਦ ਸ਼ੁਰੂ ਹੋਇਆ। ਅਸਲ ਦੇ ਵਿੱਚ ਮੈਂ ਤੁਹਾਨੂੰ ਥੋੜ੍ਹਾ ਇਹਦੀ ਦੱਸਦਾ ਕਿ ਗੁਰੂ ਘਰ ਦੇ ਵਿੱਚ ਨਾ ਪਾਰਕਿੰਗ ਦੀ ਪ੍ਰੋਬਲਮ ਸੀਗੀ, ਪਾਰਕਿੰਗ ਦੀ ਪ੍ਰੋਬਲਮ 11 ਪਾਰਕਾਂ ਹੀ ਸੀਗੀਆਂ, 11। ਉਹ ਕਹਿੰਦੇ ਤੁਸੀਂ ਇੱਥੇ ਮਨਾ ਨਹੀਂ ਸਕਦੇ, ਆਲੇ ਦੁਆਲੇ ਘਰ ਨੇ, ਇੰਡਸਟਰੀਅਲ ਏਰੀਆ ਆ। ਉਹਨੇ ਫਿਰ ਨਾਲ ਦਾ ਥੈਂ ਲੈ ਕੇ 200-250 ਕਾਰ ਪਾਰਕਿੰਗ ਬਣਾ ਲਈ, ਠੀਕ ਹੈ। ਹੁਣ ਉਹ 200-250 ਪਾਰਕਿੰਗ ਉਹ ਵੀ ਸ਼ਾਰਟ ਹੋ ਗਈ, ਠੀਕ ਹੈ, ਕਿਉਂਕਿ ਲੋਕ ਉੱਥੇ 10-10 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ, ਉਹ ਕਿੱਦਾਂ ਮਤਲਬ ਉੱਥੇ ਪਹੁੰਚੇ। ਤਾਂ ਉਹ ਫਿਰ ਕੌਂਸਲ ਨੇ ਨਾ ਵਰਜਿਤ ਕਰਤਾ ਵੀ ਨਹੀਂ ਤੁਸੀਂ ਨਹੀਂ ਮਨਾ ਸਕਦੇ, ਨਾ 4-5 ਦਿਨਾਂ 'ਚ ਸਮਝੌਤਾ ਹੋ ਗਿਆ, ਉਹਦੇ ਵਿੱਚ ਪ੍ਰੀਮੀਅਰ ਵੀ ਇਨਵੋਲਵ ਹੋਇਆ, ਉਹ ਗੁਰਦੁਆਰੇ ਦਾ ਅਤੇ ਕੌਂਸਲ ਦਾ ਜਾਂ ਗਵਰਨਮੈਂਟ ਦਾ ਸਮਝੌਤਾ ਹੋ ਗਿਆ ਵੀ ਤੁਸੀਂ ਇਹ ਜਿਹੜੇ ਜਿੱਦਾਂ ਵਿਸਾਖੀ ਹੋ ਗਈ, ਦਿਵਾਲੀ ਹੋ ਗਈ, ਜਾਂ ਇੱਦਾਂ 3-4 ਦਿਨ ਜਿਹੜੇ ਆ, 11 ਦਿਨ ਟੋਟਲ ਸ਼ਾਇਦ ਸੀਗੇ, ਇਹ ਤੁਸੀਂ ਮਨਾ ਨਹੀਂ ਸਕਦੇ, ਜਿੱਦਾਂ ਲਾਉਣਾ ਪੈਣਾ ਤੁਹਾਨੂੰ, ਠੀਕ ਹੈ। ਅਤੇ ਉਹ ਮੰਨ ਗਏ, ਕਿਉਂਕਿ ਨਹੀਂ ਤਾਂ ਗੁਰਦੁਆਰਾ ਬੰਦ ਹੋਣਾ ਸੀ। ਅਤੇ ਦੂਜੇ ਪਾਸੇ ਜਿਹੜਾ ਪਹਿਲਾਂ ਥੈਂ ਰੋਕਿਆ ਹੋਇਆ ਸੀ ਗੁਰਦੁਆਰਾ ਬਣਾਉਣ, ਉਹਨਾਂ ਦੀ ਵੀ ਇਜਾਜ਼ਤ ਦੇ ਦਿੱਤੀ ਵੀ ਉੱਥੇ ਤੁਸੀਂ ਬਣਾ ਲਓ, ਉੱਥੇ ਮਨਾ ਲਿਆ ਕਰੋ, ਸੋ ਗੁਰਦੁਆਰਾ ਸ਼ਿਫਟ ਹੋਏਗਾ ਥੋੜ੍ਹੀ ਦੇਰ ਤੱਕ। ਹੁਣ ਪਿਛਲੇ ਸਾਲ ਉਹਦੇ ਲਾਗੇ ਹੀ ਨਾ ਇੱਕ, ਜਾਣੀ ਕਿ 200 ਮੀਟਰ 'ਤੇ ਇੱਕ ਬੈਂਕਟ ਹਾਲ ਹੈ, ਮੈਰਿਜ ਹਾਲ, ਉਹਦੇ ਖੁੱਲ੍ਹੇ ਮੈਦਾਨ ਦੇ ਵਿੱਚ ਟੈਂਟ ਲਾ ਕੇ $10,000 ਕਹਿੰਦੇ ਖਰਚਾ ਆਇਆ ਸੀ, ਅਤੇ ਉੱਥੇ ਫਿਰ ਇਹ ਮਨਾਇਆ ਸੀ। ਉੱਥੇ ਮਨਾ ਸਕਦੇ ਕਿਉਂਕਿ ਕਮਰਸ਼ਲੀ ਉਹਦੇ ਕੋਲ ਲਾਇਸੈਂਸ ਹੈ, ਅਤੇ ਉਹ ਮਨਾ ਲਿਆ। ਹੁਣ ਕੁਛ ਕਮੇਟੀ ਮੈਂਬਰਾਂ ਨੇ ਇਹ ਐਦ ਕਰ ਲਿਆ ਵੀ ਨਹੀਂ, ਇਹ ਤਾਂ ਜੀ ਬੇਇੱਜ਼ਤੀ ਆ, ਹਾਲ ਦੇ ਅੰਦਰ ਹੋਣਾ ਚਾਹੀਦਾ, ਟੈਂਟ 'ਚ ਕੱਲੇ ਗੁਰੂ ਸਾਹਿਬ ਜਾਣ, ਮਤਲਬ ਜਿੱਦਾਂ ਦੀਆਂ ਗੱਲਾਂ ਕਰਦੀ ਹੈ। ਅਤੇ ਉਹ ਇੱਕ ਕਹਾਣੀ ਘੜ ਹੋਣ ਸ਼ੁਰੂ ਹੋ ਗਈ, ਅਤੇ ਕਮੇਟੀ ਦੇ ਵਿੱਚ ਮਤਾ ਪਾ ਦਿੱਤਾ ਵੀ ਹੁਣ ਅਸੀਂ ਹਾਲ 'ਚ ਕਰਾਂਗੇ। ਅਤੇ ਕੁਛ ਕਮੇਟੀ ਮੈਂਬਰਾਂ ਨੇ ਇਹਦਾ ਵਿਰੋਧ ਕੀਤਾ ਵੀ ਨਹੀਂ, ਇਹ ਤਾਂ ਬੰਦ ਹੈ, ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਹੋਇਆ। ਅਤੇ ਉਹ ਤੋਂ ਬਾਅਦ ਚਲੋ ਵਿਵਾਦ ਸ਼ੁਰੂ ਹੋਇਆ, ਅਤੇ ਉਹ ਕਹਿੰਦੇ ਨਹੀਂ, ਕੁਛ ਕਮੇਟੀ ਮੈਂਬਰਾਂ ਨੇ ਇਹਦਾ ਵਿਰੋਧ ਕੀਤਾ, ਅਤੇ ਉਹ ਕਹਿੰਦੇ ਵੀ ਨਹੀਂ, ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਹੈਗੇ। ਹੁਣ ਜਦੋਂ ਬਾਹਰ ਗੱਲ ਸੰਗਤ ਨੂੰ ਪਤਾ ਲੱਗੀ, ਤਾਂ ਸੰਗਤ ਦੇ ਵਿੱਚੋਂ ਕੁਛ ਬੰਦਿਆਂ ਨੇ ਅਕਾਲ ਤਖਤ ਸਾਹਿਬ ਨੂੰ ਸੰਪਰਕ ਕੀਤਾ, ਅਤੇ ਉਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਨੇ ਜਿਹੜੀ ਇੱਕ ਲੈਟਰ ਘੱਲੀ, ਇਹ ਲੈਟਰ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਜਿਸ ਦੇ ਵਿੱਚ ਕਲੀਅਰਲੀ ਦੱਸਿਆ ਗਿਆ ਹੈ ਵੀ ਇਹ ਜਿਹੜੀ ਲੈਟਰ ਹੈ ਇਹ ਮਤਲਬ ਇਹਦੇ ਮੁਤਾਬਕ ਤੁਸੀਂ ਮਨਾ ਨਹੀਂ ਸਕਦੇ। ਬੜੀ ਮਤਲਬ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਇਹ ਗੱਲ ਆਖੀ ਹੈ ਇਸ ਲੈਟਰ ਦੇ ਵਿੱਚ। ਹੁਣ ਇਹ ਲੈਟਰ ਆ ਗਈ, ਲੈਟਰ ਦਾ ਆਪਣਾ ਵਿਵਾਦ ਸ਼ੁਰੂ ਹੋ ਗਿਆ ਵੀ ਇਹ ਜੀ ਜਾਅਲੀ ਆ, ਕਈ ਕਹਿੰਦੇ ਜਾਅਲੀ ਆ, ਇੱਦਾਂ ਦੀਆਂ ਤਾਂ 100-100 ਰੁਪਏ ਨੂੰ ਵੀ ਮਿਲਦੀਆਂ, ਇੱਦਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਉਹ ਚਲੋ ਜੈਨੂਅਨ ਸੀਗੀ। ਹੁਣ ਉਹ ਜਿਹੜਾ ਦਿਨ ਮਨਾਇਆ, ਉਦਣ ਫਿਰ ਉਹ ਕਮੇਟੀ ਮੈਂਬਰ ਕੁਛ ਉੱਥੇ ਨਹੀਂ ਪਹੁੰਚੇ, ਜਿਹੜੇ ਵਿਰੋਧ ਸੀ, ਸੰਗਤ ਵੀ ਨਹੀਂ ਪਹੁੰਚੀ ਜਿਹੜੀ ਵਿਰੋਧ ਸੀ, ਪਰ ਇਹਨਾਂ ਨੇ ਮਨਾ ਲਿਆ ਉੱਥੇ ਹਾਲ ਦੇ ਵਿੱਚ, ਗੁਰਦੁਆਰਾ ਸਾਹਿਬ ਨੇ ਅਫੀਸ਼ੀਅਲ ਤੌਰ 'ਤੇ। ਹੁਣ ਜਿਹੜੀ ਦੂਜੀ ਲੈਟਰ ਆਈ ਆ, ਉਹ ਇਹ ਤੋਂ ਵੀ ਖਤਰਨਾਕ ਆਈ ਆ, ਜਿਹੜੀ ਕਿ ਮਤਲਬ ਚਲੋ ਮੈਂ ਆਪਾਂ ਨਹੀਂ ਹੁਣ ਆਪਾਂ ਡਿਸਕਸ ਨਹੀਂ ਕਰਨੀ ਉਹ ਹਜੇ, ਕਿਉਂਕਿ ਉਹਦੀ ਕਾਪੀ ਸਾਡੇ ਕੋਲ ਪਹੁੰਚੀ ਨਹੀਂ ਹੈਗੀ। ਪਰ ਉਸ ਲੈਟਰ ਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਪ੍ਰਬੰਧਕਾਂ ਨੂੰ 15 ਦਿਨ ਦਾ ਨੋਟਿਸ ਦਿੱਤਾ ਹੈ ਵੀ ਤੁਸੀਂ ਨਿੱਜੀ ਤੌਰ 'ਤੇ ਪੇਸ਼ ਹੋ ਕੇ ਦੱਸੋ ਕਾਰਨ, ਕੀ ਕਾਰਨ ਸੀਗਾ। ਸੋ ਤਾਇਆ ਜੀ ਹੁਣ ਇਹ ਦੱਸੋ ਵੀ ਜਦੋਂ ਪਤਾ ਆ ਹੁਕਮਨਾਮਾ ਸਾਹਿਬ ਆਇਆ ਹੋਇਆ ਗੁਰਦੁਆਰੇ ਦੇ ਤੁਸੀਂ ਪ੍ਰਬੰਧ 'ਚੋਂ, ਫਿਰ ਤੁਸੀਂ ਗ੍ਰੰਥੀ ਸੁਣਿਆ ਵੀ ਉੱਥੇ ਦੇ ਜਿਹੜੇ ਪਹਿਲੇ ਗ੍ਰੰਥੀ ਵੀ ਰਹਿ ਚੁੱਕੇ ਨੇ, ਸਾਰਾ ਕੁਝ ਰਹਿ ਚੁੱਕੇ ਨੇ, ਅੰਮ੍ਰਿਤਧਾਰੀ ਸਿੰਘ ਨੇ, ਫਿਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜਾਣ ਕੇ ਚਿੰਜੜੀ ਛੇੜਨੀ, ਗਲਤ ਗਾਈਡ ਕਰਨਾ ਸੰਗਤ ਨੂੰ, ਇਹ ਕਿੰਨਾ ਕੁ ਜਾਇਜ਼ ਆ।
ਇਹ ਦੇਖੋ ਜੀ, ਤਕਰੀਬਨ ਸਾਰੀ ਦੁਨੀਆ ਤੇ ਹੀ ਜਿੱਥੇ ਗੁਰਦੁਆਰਾ ਨਹੀਂ ਹੁੰਦਾ, ਗੁਰਦੁਆਰਾ ਬਣਾਉਣ ਲਈ ਸੰਗਤਾਂ ਤਨ ਮਨ ਧਨ ਦੇ ਨਾਲ ਹਿੱਸਾ ਪਾਉਂਦੀਆਂ ਨੇ, ਕੋਈ ਕਿਸੇ ਦਾ ਵਿਰੋਧ ਨਹੀਂ ਹੁੰਦਾ, ਕੋਈ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਤੌਫੀਕ ਅਨੁਸਾਰ ਹਰ ਕੋਈ ਸੇਵਾ ਕਰਦਾ, ਤੇ ਜਦੋਂ ਗੁਰਦੁਆਰਾ ਪੂਰਾ ਹੋ ਜਾਂਦਾ, ਪਤਾ ਨਹੀਂ ਕੀ ਸਾਡੀ ਬਰਾਬਰੀ ਮਾਰਿਆ ਕੌਣ ਵਿੱਚੋਂ ਆਣ ਕੇ ਕੋਈ ਕਿਸੇ ਦਾ ਬਹਾਨਾ ਬਣਾ ਕੇ, ਕੋਈ ਕੁਝ ਬਹਾਨਾ ਬਣਾ ਕੇ ਤੇ ਉਹ ਆਪਣਾ ਵਿੱਚ ਸੇਹ ਦਾ ਤਕੜਾ ਖੜ ਦਿੰਦਾ ਹੈ। ਸੰਗਤ ਵੰਡੀ ਜਾਂਦੀ ਹੈ, ਕਮੇਟੀ ਵੰਡੀ ਜਾਂਦੀ ਹੈ, ਫਿਰ ਕੁਝ ਖੱਪ ਖਪਾ ਇੱਥੇ, ਬਾਕੀ ਥਾਵਾਂ ਤੇ ਘੱਟ ਹੈ। ਆਸਟ੍ਰੇਲੀਆ 'ਚ ਜ਼ਿਆਦਾ ਵੇਖਣ 'ਚ ਆਇਆ ਵੀ ਦਹਾਕਿਆਂ ਤੱਕ ਕੋਰਟ ਵਿੱਚ ਗੁਰਦੁਆਰਿਆਂ ਦੇ ਮਸਲੇ ਤੇ ਕਮੇਟੀ ਕੌਣ ਆ, ਕਿਹੜੀ ਆ, ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਜਿਹੜਾ ਜਿਹੜਾ ਤੇ ਕਾਬਜ਼ ਤੜਾ ਹੁੰਦਾ ਹੈ ਉਹਦੇ ਗੁਰੂ ਦੀ ਗੋਲਕ ਦੇ ਵਿੱਚੋਂ ਵਕੀਲਾਂ ਦਾ ਘਰ ਭਰੀ ਜਾਂਦਾ ਹੈ। ਜਿਹੜਾ ਵਿੱਚ ਜਿਹਦਾ ਕਬਜ਼ਾ ਨਹੀਂ ਹੁੰਦਾ ਉਹ ਅਗਰਾਹੀ ਕਰਕੇ ਵਕੀਲਾਂ ਦੇ ਆਪਣੇ ਪਾਸਿਓਂ ਘਰ ਭਰੀ ਜਾਂਦਾ ਹੈ ਤੇ ਅਖੀਰ ਤੇ ਆਣ ਕੇ ਜੱਜ ਫੈਸਲਾ ਦੇਣਦਾ ਜੀ ਤੁਸੀਂ ਆਪਣਾ ਆਪ ਫੈਸਲਾ ਕਰੋ, ਕਿਉਂਕਿ ਇਹ ਤੇ ਸਾਡਾ ਕਾਨੂੰਨ ਜਿਹੜਾ ਹੈ ਇੱਥੋਂ ਦੇ ਕਾਂਸਟੀਟਿਊਸ਼ਨ ਕਾਨੂੰਨ ਦੇ ਵਿੱਚ ਉਹਦਾ ਤੇ ਹਿੱਸਾ ਨਹੀਂ ਗਾ, ਕੋਈ ਵਰਣਨ ਨਹੀਂ। ਤੇ ਜੱਜ ਕੀ ਫੈਸਲਾ ਦਊਗਾ? ਜੱਜ ਦੋ ਤਰੀਕਾਂ ਦੇ ਫੈਸਲਾ ਦਾ, ਜਾਂ ਤੇ ਕਾਨੂੰਨ ਦੀ ਕਿਤਾਬ ਇਹ ਕਹਿੰਦੀ ਆ ਤੇ ਜਾਂ ਪਹਿਲਾਂ ਕੀ ਚੱਲਦਾ ਆ ਰਿਹਾ ਸੀਗਾ, ਪ੍ਰੈਸੀਡੈਂਟ ਕੀ ਆ ਚੱਲਦਾ ਜਿਹੜਾ ਸੀਗਾ ਤੇ ਉਹਦੇ ਹਿਸਾਬ ਨਾਲ ਉਹ ਫੈਸਲਾ ਕਰਦਾ ਹੈ। ਸੋ ਇਸ ਲਈ ਇਹ ਤੇ ਪਤਾ ਨਹੀਂ ਕੋਈ ਸਿੱਖਾਂ ਤੋਂ ਨਾ ਕਿਹੜੀ ਸ਼ਕਤੀ ਹੈ ਵੀ ਜਿਹੜੀ ਇਹ ਕਿਸੇ ਪਾਸੇ ਗੁਰੂ ਘਰ ਬਣ ਗਏ। ਫਿਰ ਜਦੋਂ ਅਖੀਰੀ ਤੇ ਕੋਰਟ ਚੋਂ ਵੀ ਨਹੀਂ ਫੈਸਲਾ ਹੁੰਦਾ ਤੇ ਕੋਈ ਕੋਈ ਅਖੀਰ ਫਿਰ ਜਾ ਕੇ ਮਸੀਤ ਵੱਖਰੀ ਬਣਾਉਣ ਉਸਾਰਨ ਲਈ ਉਹ ਵੱਖਰਾ ਗੁਰਦੁਆਰਾ ਬਣਾ ਲੈਂਦੇ ਨੇ। ਔਰ ਕਿਸੇ ਥਾਂ ਘੱਟ ਹੀ ਮੈਨੂੰ ਪਤਾ ਸਮਝ ਆਈ ਆ ਮੇਰੀ ਜਾਣਕਾਰੀ 'ਚ ਵੀ ਜੇ ਪਹਿਲੀ ਗੁਰਦੁਆਰੇ ਕਿਸੇ ਕਾਰਨ ਕਰਕੇ ਵੀ ਸੰਗਤ ਵੱਧ ਗਈ ਆ ਜਾਂ ਇਹ ਥਾਂ ਥੋੜ੍ਹਾ ਆ ਤੇ ਅਸੀਂ ਇੱਕ ਹੋਰ ਥਾਂ ਗੁਰਦੁਆਰਾ, ਉੱਧਰ ਸੰਗਤ ਦੂਰ ਰਹਿੰਦੀ ਆ ਤੇ ਉੱਥੇ ਇੱਕ ਗੁਰਦੁਆਰਾ ਬਣਾ ਲਈਏ ਤੇ ਇਹ ਇੱਥੋਂ ਦੇ ਵਾਧੂ ਫੰਡ ਜਿਹੜਾ ਆ ਉਹਦੇ ਵਿੱਚ ਸਗੋਂ ਹਿੱਸਾ ਪਾਈਏ ਰੋਕਣ ਦੀ ਬਜਾਏ। ਪਰ ਇੱਥੇ ਵੰਡ ਜਿਹੜੀ ਹੁੰਦੀ ਆ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਨਾਲੋਂ ਘੱਟ ਨਹੀਂ ਹੁੰਦੀ, ਸਿਰਫ ਫਿਜ਼ੀਕਲੀ ਕਤਲੋ ਗਾਰਤ ਨਹੀਂ ਹੁੰਦੀ, ਕਰੈਕਟਰ ਅਸੈਸੀਨੇਸ਼ਨ ਦੁਆਲੇ ਦੁੱਲੇ ਪਾਸਿਓਂ ਕੀਤਾ ਜਾਂਦਾ ਹੈ।
ਪੂਰਾ ਪੂਰਾ
ਔਰ ਜਿਹੜਾ ਜਿਹੜਾ ਛੱਡ ਕੇ ਜਾਂਦਾ ਵੱਖਰਾ ਬਣਾਉਣ ਦਾ ਉਹ ਉਹਨਾਂ ਦੀ ਬਦਨਾਮੀ ਕਰੀ ਜਾਂਦਾ, ਸੱਚੀ ਵੀ ਤੇ ਝੂਠੀ ਵੀ। ਤੇ ਜਿਹੜੇ 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 ਕਾਬਜ਼ ਰਹਿ ਜਾਂਦੇ ਆ ਪੁਰਾਣੇ ਥਾਂ ਤੇ ਉਹ ਨਵਿਆਂ ਦੇ ਰੋਕਣ 'ਚ ਜਿੰਨੀ ਰੁਕਾਵਟ ਪੈ ਸਕਦੀ ਹੈ, ਜਿੰਨਾ ਮਾੜਾ ਚੰਗਾ ਉਹਨਾਂ ਬਾਰੇ ਕਿਹਾ ਸਕਦਾ ਉਹ ਕਹਿੰਦੇ ਨੇ। ਸੋ ਤੇ ਜਿੱਥੇ ਗੁਰਦੁਆਰਾ ਸ਼ੁਰੂ ਹੋ ਜਾਂਦਾ ਗੁਰਦੁਆਰਾ ਬਣ ਹੀ ਜਾਂਦਾ ਫਿਰ। ਤੇ ਸਾਡੇ ਵਸੀਲੇ ਵੰਡੇ ਗਏ, ਸੰਗਤ ਵੰਡੀ ਗਈ, ਜਿਹੜੀ ਸ਼ਕਤੀ ਨੇ ਇਕੱਠੇ ਹੋ ਕੇ ਗਾਂ ਅੱਗੇ ਚੰਗੇ ਕੰਮ ਕਰਨੇ ਸੀਗੇ ਵੀ ਵਿਦਿਅਕ ਆਸ਼ਾ ਨੂੰ ਬੁਲਾਓ, ਲਾਇਬ੍ਰੇਰੀ ਖੋਲੋ, ਬੱਚਿਆਂ ਨੂੰ ਇਨਕਰਜ ਕਰਨ ਲਈ ਮੁਕਾਬਲੇ ਕਰਾਓ, ਇਨਾਮ ਰੱਖੋ, ਤੇ ਇਹੋ ਜਿਹੇ ਕੰਮਾਂ ਦੇ ਬਜਾਏ ਉਹ ਫਿਰ ਅਸੀਂ ਵਕੀਲਾਂ ਦੇ ਘਰ ਭਰਨੇ ਸ਼ੁਰੂ ਕਰ ਦਿੰਦੇ ਹਾਂ ਜਾਂ ਇੱਕ ਹੋਰ ਮੁਕਾਬਲੇ ਤੇ ਗੁਰਦੁਆਰਾ ਉਸਾਰਨ ਲਈ ਅਸੀਂ ਆਪਣੇ ਵਸੀਲੇ ਵਰਤਣ ਲੱਗ ਪੈਂਦੇ ਹਾਂ। ਸੋ ਇਸ ਤਰ੍ਹਾਂ ਹਾਂ ਜਿੱਥੇ ਲੋੜ ਆ ਉੱਧਰ ਬਾਈ ਸੰਗਤ ਆ ਦੂਰ ਆ, ਜਿਵੇਂ ਬੈਂਕਾਕ ਦੇ ਵਿੱਚ ਦੂਜਾ ਗੁਰਦੁਆਰਾ ਨਹੀਂ ਸੀ ਬਣ ਦਿੱਤਾ ਦੇ 1.5-2 ਸਦੀਆਂ ਤੋਂ ਉੱਥੇ ਵਪਾਰੀ ਬੜੇ ਧਨਵਾਨ ਸਿੱਖ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਇੱਕੋ ਹੀ ਗੁਰਦੁਆਰਾ ਰੱਖਿਆ ਤੇ ਉੱਥੇ ਉਹ ਇੱਕ ਮਿਸਾਲ ਹੀ ਆ, ਮਿਸਾਲੀ ਟੋਪ ਦੇ ਕਥਾਵਾਚਕ, ਮਿਸਾਲੀ ਟੋਪ ਦੇ ਰਾਗੀ ਸਿੰਘ ਤੇ ਗ੍ਰੰਥੀ ਸਿੰਘਾਂ ਨੂੰ ਉਹ ਸੱਦ ਕੇ ਪੂਰਾ ਮਾਣ ਸਤਿਕਾਰ ਕਰਦੇ ਨੇ। 7 ਮੰਜ਼ਿਲਾ ਗੁਰਦੁਆਰਾ, ਫੁੱਲੀ ਏਅਰ ਕੰਡੀਸ਼ਨਡ ਤੇ ਦੋਵੇਂ ਤਰ੍ਹਾਂ ਦਾ ਲੰਗਰ, ਕੀ ਉਹਨੂੰ ਥਾਈ ਫੂਡ ਵੀ ਤੇ ਗੁਰੂ ਕਾ ਲੰਗਰ ਵੀ, ਦੋਨੋਂ ਤਰ੍ਹਾਂ ਦੇ ਲੰਗਰ ਚੱਲਦੇ ਨੇ ਉੱਥੇ। ਚਲੋ ਇੱਕ ਵਾਰ 1 ਮਹੀਨੇ ਲਈ ਉਹਨਾਂ ਨੇ ਮੈਨੂੰ ਵੀ ਕਥਾ ਵਾਸਤੇ ਸੱਦਿਆ ਸੀ ਉੱਥੇ, ਚਲੋ ਉਹਨਾਂ ਦਾ ਧੰਨਵਾਦ। ਸੋ ਇਸ ਲਈ ਸਾਡੇ ਵਸੀਲੇ ਜਿਹੜੇ ਆ ਤਨ ਮਨ ਧਨ ਦੇ, ਉਹ ਇੱਕ ਗੁਰਦੁਆਰਾ ਉਸਾਰਨ ਤੋਂ ਬਾਅਦ ਸਾਨੂੰ ਫਿਰ ਹੋਰ ਅਗਾਂਹ ਕੌਮ ਦੀ ਭਾਈਚਾਰਕ ਉੱਨਤੀ, ਮਨੁੱਖਤਾ ਦੀ ਸੇਵਾ ਲਈ ਸਾਨੂੰ ਕਰਨ ਦੀ ਬਜਾਏ ਅਸੀਂ ਇੱਕ ਹੋਰ ਗੁਰਦੁਆਰਾ ਉਸਾਰਨ ਦੇ ਉੱਪਰ ਖਰਚ ਕਰ ਦਿੰਦੇ ਹਾਂ ਬਿਨਾਂ ਲੋੜ ਤੋਂ। ਜਿੱਥੇ ਲੋੜ ਆ ਉੱਥੇ ਸਗੋਂ ਰਜ਼ਾਮੰਦੀ ਨਾਲ ਹੋਵੇ। ਤਾਂ ਇਸ ਤਰ੍ਹਾਂ ਹੀ ਉੱਥੇ ਅਜੇ, ਹਾਂ ਅਗਲੀ ਗੱਲ, ਇਹ ਤੇ ਭੂਮਿਕਾ ਹੀ ਲੰਮੀ ਹੋ ਗਈ। ਅਗਲੀ ਗੱਲ ਇਹ ਆ ਵੀ ਸਾਡੇ ਅਗਲੀ ਗੱਲ ਇਹ ਆ ਵੀ ਬਹੁਤੀ ਸੰਗਤਾਂ ਨੂੰ ਬਾਹਰ ਨਾ ਦਿਲਚਸਪੀ ਹੁੰਦੀ ਆ ਤੇ ਨਾ ਪਤਾ ਵੀ ਗੁਰੂ ਘਰ ਆ, ਹਰਿਮੰਦਰ ਸਾਹਿਬ ਸਾਡਾ ਸਥਾਨ ਆ, ਅਸੀਂ ਉੱਥੇ ਮੱਥਾ ਟੇਕਣ ਜਾਣਾ। ਇਹ 3 ਚੀਜ਼ਾਂ ਨੇ ਤੇ ਇਹਨਾਂ ਨੂੰ ਸਿਰਫ ਐਗਜੈਕਟ ਨਹੀਂ ਮਿਸਾਲ ਪੂਰੀ ਢੁਕਦੀ ਪਰ ਸਮਝਣ ਵਾਸਤੇ ਇਹੋ ਸਮਝ ਲਓ ਵੀ ਜੇ ਭਾਰਤ ਸਰਕਾਰ ਦਾ ਆਪਾਂ ਕਿਵੇਂ ਕੰਮ ਚੱਲਦਾ। ਇੱਕ ਤੇ ਉੱਥੇ ਹੈਗੀ ਆ ਸਿਆਸੀ ਤੌਰ ਤੇ ਇਲੈਕਸ਼ਨ ਲੜ ਕੇ ਜਿਹਨੂੰ ਮੈਜੋਰਟੀ ਮਿਲਦੀ ਹੈ ਉਹਦੀ ਪਾਰਲੀਮੈਂਟ ਚੁਣੀ ਜਾਂਦੀ ਹੈ, ਉਹਨਾਂ ਦੀ ਸਰਕਾਰ ਬਣਦੀ ਹੈ। ਉਹ ਸਰਕਾਰ ਜਿਹੜੀ ਹੈ ਉਹਨਾਂ ਦਾ ਮੁਖੀ ਜਿਹੜਾ ਕਹਿ ਲਓ ਕਿ ਜੋ ਕੀ ਉਹਨੂੰ ਕਹਿੰਦੇ ਨੇ ਕੈਬਨਿਟ ਆ, ਮੰਤਰੀ ਮੰਡਲ ਆ ਜਾਂ ਜੋ ਵੀ ਹੈ, ਉਹਦਾ ਬਣਾਏ ਹੋਏ ਜੱਜ ਨਿਯਤ ਕੀਤੇ ਹੋਏ ਇੱਕ ਸੁਪਰੀਮ ਕੋਰਟ ਆ। ਸੋ ਤਿੰਨ ਚੀਜ਼ਾਂ ਬਣ ਗਈਆਂ, ਸੁਪਰੀਮ ਕੋਰਟ, ਸਰਕਾਰ ਤੇ ਸਰਕਾਰ ਦੀ ਰੂਲਿੰਗ ਪਾਰਟੀ। ਇਹਦੇ ਮਿਸਾਲ ਦੇਣ ਲਈ ਵੀ ਸਾਡਾ ਸੁਪਰੀਮ ਕੋਰਟ ਦਾ ਸਮਝ ਲਓ, ਸਮਝਣ ਵਾਸਤੇ ਵੀ ਇਹ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਆ, ਤੇ ਪ੍ਰਬੰਧ ਚਲਾਉਣ ਲਈ ਗੁਰੂ ਘਰਾਂ ਦਾ, ਜਿਵੇਂ ਸਰਕਾਰ ਦੇਸ਼ ਦਾ ਪ੍ਰਬੰਧ ਚਲਾਉਣ ਲਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਤੇ ਸਿੱਖਾਂ ਦੀ ਜਿਹੜੀ ਚੋਣ 5 ਸਾਲ ਬਾਅਦ ਹੋਣੀ ਚਾਹੀਦੀ ਹੈ ਪਰ ਕਈ ਕਾਰਨਾਂ ਕਰਕੇ ਰੁਕਾਵਟ ਪੈ ਜਾਂਦੀ ਹੈ, ਕਿਵੇਂ ਪੈਂਦੇ ਉਹ ਰੁਕਾਵਟ ਕਿਵੇਂ ਦੂਰ ਕਰਨੀ ਉਹਨਾਂ ਨੂੰ ਪਤਾ ਹੈ। ਤੇ ਉਹ ਉਹਦੇ 'ਚ ਉਹ ਬਣਦੀ ਆ ਜਿਹੜੀ ਰੂਲਿੰਗ ਪਾਰਟੀ ਅਰਥਾਰਤ ਜਿਹਨੂੰ ਸਿੱਖ ਵੋਟਰ ਜਿਹੜੇ ਨੇ ਉਹ ਵੱਧ ਗਿਣਤੀ ਦੇ ਵਿੱਚ ਮੈਂਬਰ ਬਣ ਚੁਣ ਦੇ ਭੇਜਦੇ ਨੇ, ਤੇ ਉਹ ਜਿਹੜਾ ਕਿ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਚੱਲਦਾ ਆ ਰਿਹਾ। ਸੋ ਇਸ ਲਈ ਉਹ ਸਮਝ ਲਓ ਅੱਜ ਦੀ ਮੌਜੂਦਾ ਜਿਹੜੀ BJP ਹੈ ਇਹ ਸ਼੍ਰੋਮਣੀ ਅਕਾਲੀ ਦਲ ਸਮਝ ਲਓ, ਕਿ ਜਿਹੜੀ ਭਾਰਤ ਸਰਕਾਰ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਝ ਲਓ, ਜਿਹੜਾ ਭਾਰਤ ਦਾ ਸੁਪਰੀਮ ਕੋਰਟ ਹੈ ਉਹਨੂੰ ਅਕਾਲ ਤਖ਼ਤ ਸਾਹਿਬ ਸਮਝ ਲਓ, ਉਸ ਤੋਂ ਅੱਗੇ ਕੋਈ ਗੱਲ ਨਹੀਂ ਹੈਗੀ। ਸੋ ਇਸ ਲਈ ਜੋ ਸਾਨੂੰ ਹੁਕਮ ਅਕਾਲ ਤਖ਼ਤ ਸਾਹਿਬ ਤੋਂ ਆ ਗਿਆ, ਜਿਸ ਅੱਗੇ ਸਭ ਨਿਮਨ ਸਾਨੂੰ 7 ਵਜਨ ਕਹਿ ਕੇ ਉਹਨੂੰ ਮੰਨਣਾ ਚਾਹੀਦਾ ਹੈ, ਚਾਹੇ ਅਸੀਂ ਉਹਦੇ ਨਾਲ ਸਹਿਮਤ ਹੋਈਏ ਚਾਹੇ ਅਸੀਂ ਸਹਿਮਤ ਨਾ ਹੋਈਏ। ਇਸ ਲਈ ਉਹਦੇ ਤੋਂ ਬਾਗੀ ਹੋਣ ਦਾ ਮਤਲਬ ਇਹ ਹੈ ਕਿ ਅਕਾਲ ਤਖ਼ਤ ਤੋਂ ਬਾਗੀ ਜਿਹੜਾ ਉਹ ਸਿੱਖ ਪੰਥ ਤੋਂ ਬਾਗੀ ਹੈ। ਨਿੱਕੀ ਜੀ ਮੈਂ ਇੱਕ ਹੋਰ ਮਿਸਾਲ ਦੇ ਦਿਆਂ ਨਿੱਕੀ ਜੀ, ਕਿਉਂਕਿ ਜੇ ਅਕਾਲ ਤਖ਼ਤ ਜੂਨ 84 ਦੇ ਵਿੱਚ ਢਾਇਆ ਤੇ ਸਿੱਖਾਂ ਦੀ ਮਰਜ਼ੀ ਦੇ ਵਿਰੁੱਧ ਇੰਦਰਾ ਨੇ ਜਿੱਦ ਨਾਲ ਲਾ ਕੇ ਬੂਟਾ ਸਿੰਘ ਨੂੰ ਅੱਗੇ ਲਾ ਕੇ ਸਕਿੱਪਰ ਕੰਪਨੀ ਵਾਲੇ ਕੋਈ ਚਰਨਜੀਤ ਸਿੰਘ ਸੀ ਦਿੱਲੀ ਦਾ, ਉਸ ਕੰਪਨੀ ਨੂੰ ਠੇਕਾ ਦੇ ਕੇ ਅਕਾਲ ਤਖ਼ਤ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ। ਤੇ ਜਿਹੜੇ 5 ਸਿੰਘ ਸਾਹਿਬਾਨ ਸਨ ਉਹ, ਹਾਲਾਂਕਿ ਉਹ ਠੀਕ ਹੈ ਉਹ ਵੀ ਸੁਪਰੀਮ ਕੋਰਟ ਦੇ ਜੱਜਾਂ ਵਾਂਗੂ ਤਨਖਾਹਦਾਰ ਨੇ ਲੈਂਦੇ ਨੇ, ਤੇ ਉਹਨਾਂ ਨੇ ਅਕਾਲ ਉੱਥੇ ਆਪਣਾ ਦਰਸ਼ਨੀ ਡੇਹੜੀ ਕੋਲ ਖਲੋ ਕੇ ਤੇ ਹੁਕਮਨਾਮਾ ਦੇ ਤਾ ਕਿ ਭਾਈ ਤੁਸੀਂ ਜਿਹੜੇ ਆ 5 ਸਿੱਖ ਨਾਮ ਨਿਹਾਦ ਅੱਗੇ ਲਾਏ ਸੀ ਉਹਨਾਂ ਦੇ ਆਗੂ 96 ਕਰੋੜੀ ਪੰਥ ਬੁੱਢਾ ਦਲ ਅਕਾਲੀ ਦਲ ਬੁੱਢਾ ਦਲ ਦਾ ਆਗੂ ਉਸ ਵੇਲੇ ਭਾਈ ਸੰਤਾ ਸਿੰਘ ਜੀ, ਅੱਜ ਕੱਲ੍ਹ ਉਹ ਇਸ ਸੰਸਾਰ ਵਿੱਚ ਨਹੀਂ ਹੈਗੇ, ਤੇ ਨਾਨਕ ਸਰੀਆਂ ਤੋਂ ਬਾਬਾ ਆਪਣਾ ਨਰਾਇਣ ਸਿੰਘ ਜੀ 2 ਤੇ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਜੀ 3, ਗੁਰੂ ਸਰ ਸਤਲਾਣੀ ਵਾਲੇ ਗੋਪਾਲ ਸਿੰਘ ਜੀ 4 ਤੇ 1 ਬਾਬਾ ਮਹਾਰਾਜ ਸਿੰਘ ਦੇ ਵਾਰਸ ਆਪਣੇ ਸਾਡੇ ਉੱਥੇ ਘਰ ਦੇ ਨੇੜੇ ਹੀ ਬਾਬਾ ਮਹਾਰਾਜ ਸਿੰਘ ਡੇਰੇ ਉਹਨਾਂ ਦਾ ਸਰ ਗੁਰਜਤਿੰਦਰਪਾਲ ਸਿੰਘ ਟਿੱਕਾ ਸਾਹਿਬ ਉਹਨਾਂ ਦੇ ਨੇ, ਤੇ ਉਹਨਾਂ ਨੂੰ ਇਹ 5 ਜਿਹੜੇ ਸੀ ਇਹ 5 ਸਿੰਘ ਸਾਹਿਬ ਅਕਾਲੀ ਦਲ ਦੇ ਖਿਲਾਫ ਬਣਾਏ ਹੋਏ ਅਕਾਲ ਤਖ਼ਤ ਦੇ ਸਿੰਘ ਸਾਹਿਬਾਂ ਦੇ ਖਿਲਾਫ ਇਹਨਾਂ ਦੀ ਅਗਵਾਈ ਹੇਠਾਂ ਸ਼ੁਰੂ ਕਰਵਾ ਤਾ। ਤੇ ਚਲੋ ਉਹਨਾਂ ਨੂੰ ਫਿਰ ਸਿੱਖ ਪੰਥ ਨੇ ਪੂਰਾ ਜੜ੍ਹਾਂ ਤੋਂ ਉਖਾੜ ਕੇ ਨਵੇਂ ਸਿਰੇ ਅਕਾਲ ਤਖ਼ਤ ਸਜਾਇਆ, ਸਰਕਾਰ ਦਾ ਬਣਾਇਆ ਹੋਇਆ ਢਾ ਕੇ, ਤੇ ਇਹਨਾਂ ਚੋਂ 4-3 ਜਣੇ 4-5 ਦੇ ਵਿੱਚੋਂ 3 ਜਣੇ ਤੇ ਉਦੋਂ ਹੀ ਆਣ ਕੇ ਮਾਫ਼ੀ ਮੰਗ ਗਏ, ਗੁਰੂ ਸਰ ਸਤਲਾਣੀ ਵਾਲੇ ਤੇ ਬਾਬਾ ਮਹਾਰਾਜ ਸਿੰਘ ਦੀ ਤੇ ਬਾਬਾ ਨਿਹਾਲ ਸਿੰਘ ਜੀ, ਵੀ ਅਸੀਂ ਸਰਕਾਰ ਦੇ ਪ੍ਰਸ਼ਾਸਨ ਹੇਠਾਂ ਕਰਦੀ ਸਾਨੂੰ ਪੰਥ ਮਾਫ਼ ਕਰਿਓ, ਪੰਥ 'ਚ ਮਿਲ ਗਏ। ਦੂਜੇ ਜਿਹੜੇ 2 ਸੀਗੇ ਨਰਾਇਣ ਸਿੰਘ ਉਹ ਵੀ ਆਕੜਿਆ ਰਿਹਾ, ਨਹੀਂ ਅਕਾਲ ਤਖ਼ਤ ਸਾਹਿਬ ਤੇ ਆਇਆ, ਤੇ ਉਹ ਇਸ ਤਰ੍ਹਾਂ ਹੀ ਬਿਨਾਂ ਮੁਆਫ਼ੀ ਲਿਆਂ ਤੋਂ ਉਹ ਸੰਸਾਰ ਛੱਡ ਗਿਆ। ਉਹਦੇ ਵਾਰਸ ਹੁਣ ਸੁਣਿਆ ਕਿ ਉਹਨਾਂ ਨੇ ਅਪਰੋਚ ਕੀਤੀ ਸੀ ਵੀ ਸਾਡੇ ਜਿਹੜਾ ਆਗੂ ਨੇ ਉਹਨਾਂ ਨੂੰ ਪੰਥ ਮਾਫ਼ ਕਰੇ, ਤੇ ਅਖੀਰ ਤੇ ਜਿਹੜਾ ਸੀ ਬਾਬਾ ਆਪਣਾ ਸੰਤਾ ਸਿੰਘ ਜੀ ਅਖੀਰ ਤੇ ਉਹ ਵੀ ਭਾਵੇਂ ਵੀਲ ਚੇਅਰ ਤੇ ਹੀ ਆਉਣਾ ਪਿਆ, ਅਕਾਲ ਤਖ਼ਤ ਸਾਹਿਬ ਆ ਕੇ ਮੁਆਫ਼ੀ ਮੰਗੀ ਤੇ ਸਜ਼ਾ ਲਗਾਈ ਪੰਥ ਵੱਲੋਂ, ਅਕਾਲ ਤਖ਼ਤ ਵੱਲੋਂ ਉਹਨੂੰ ਪੂਰੀ ਕਰਕੇ ਤੇ ਮੁਆਫ਼ੀ ਆਪਣਾ ਉਜਲਾ ਮੁੱਖ ਲੈ ਕੇ ਸੰਸਾਰ ਤੋਂ ਗਏ। ਸੋ ਇਹ ਵੱਡੇ ਇੱਥੇ ਹਿੰਦੁਸਤਾਨ ਦਾ ਰਾਸ਼ਟਰਪਤੀ ਨੂੰ ਵੀ ਆਪਣਾ ਜਿਹੜਾ ਸੀ ਐਕਸਪਲੇਨ ਦੇਣੀ ਪਈ ਵੀ ਦਰਬਾਰ ਸਾਹਿਬ ਦੇ ਹਮਲੇ ਤੇ ਮੇਰਾ ਕੀ ਕਸੂਰ ਸੀ। ਹਿੰਦੁਸਤਾਨ ਦਾ ਹੋਮ ਮਿਨਿਸਟਰ ਬਾਬਾ ਜਿਹੜਾ ਬੂਟਾ ਸਿੰਘ ਸੀ ਜਿਹਦੀ ਡਿਊਟੀ ਲਾਈ ਸੀ ਇੰਦਰਾ ਨੇ ਇਹ ਅਕਾਲ ਤਖ਼ਤ ਦਾ ਸਾਰਾ ਐਪੀਸੋਡ ਮਸਲਾ ਹੱਲ ਕਰਨ ਲਈ, ਉਹਨੂੰ ਵੀ ਆਣ ਕੇ ਮੁਆਫ਼ੀ ਮੰਗਣੀ ਪਈ, ਤੇ ਅਸੀਂ ਇੱਥੇ ਬੈਠੇ ਅਕਾਲ ਤਖ਼ਤ ਤੋਂ ਬਾਗੀ ਹੋ ਕੇ ਅਸੀਂ ਵਿਚਰਨਾ ਆ। ਤੇ ਮਹਾਰਾਜਾ ਰਣਜੀਤ ਸਿੰਘ ਦੀ ਸਾਖੀ ਦੀ ਜਗਤ ਪ੍ਰਸਿੱਧ ਹੈਗੀ ਆ, ਸ਼੍ਰੋਮਣੀ ਅਕਾਲੀ
ਤਾਂ ਜੀ ਜਾਣਾ ਪੈਣਾ ਕਿਉਂਕਿ ਸੱਜਣ ਮਿੱਤਰ ਹੋਰ ਵੀ ਪ੍ਰੋਗਰਾਮ 'ਚ ਆਉਣੇ ਆ, ਤੇ ਹਾਂਜੀ ਤੇ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਕਿਉਂਕਿ ਇਹ ਮਸਲਾ ਗਾਂਹ ਤੇ ਗਾਂਹ ਵਧਣਾ ਆ, ਹੁਣ ਰੁਕਣਾ ਤਾਂ ਹੈ ਨਹੀਂ ਕਿਉਂਕਿ ਉਹ ਹੋ ਗਿਆ ਆ। ਆਪਾਂ ਇਹਨੂੰ ਸੰਗਤਾਂ ਦੇ ਨਾਲ ਜਾਰੀ ਰੱਖਾਂਗੇ ਤੇ ਤਾਇਆ
ਪਰ
ਜੀ
ਪੋਜ਼ਿਟਿਵ ਪਾਸੇ ਵੱਲ ਨੂੰ ਵਧਾ ਜਾਰੀ ਰੱਖਿਓ, ਵਧਾਇਓ, ਔਰ ਨੈਗੇਟਿਵ ਵੱਲ ਨੂੰ
ਨਹੀਂ, ਉਹ ਅਸੀਂ ਤਾਂ ਅਸੀਂ ਕੀ ਕਰਨਾ, ਉਹ ਤਾਂ ਹੋਇਆ ਜੋ ਹੋਣਾ ਸੀ ਹੋਇਆ, ਅਸੀਂ ਤਾਂ ਰਿਪੋਰਟ ਹੀ ਕਰਨੀ ਆ, ਜੋ ਹੁੰਦਾ ਅਸੀਂ ਤਾਂ ਉਹੀ ਕਰਨਾ ਹੈ। ਪੋਜ਼ਿਟਿਵ ਤਾਂ ਇਹੀ ਆ ਵੀ ਆਪਾਂ ਆਗਰਾ ਕਰਨਾ ਵੀ ਗਾਂਹ ਵਾਸਤੇ ਨਾ ਕਰਿਓ, ਇਹ ਬੜਾ ਮਤਲਬ ਪਹਿਲਾਂ ਪਹਿਲਾਂ ਹੁੰਦਾ ਲੱਗਦਾ ਵੀ ਆਪਾਂ ਇੱਦਾਂ ਕਰਤਾ ਐਂ ਕਰਤਾ। ਠੀਕ ਹੈ ਤਾਇਆ ਜੀ, ਆਪਾਂ ਲੈਂਦੇ ਹਾਂ ਇਜਾਜ਼ਤ ਤੇ ਫਿਰ ਆਪਾਂ ਅਗਲੇ ਹਫ਼ਤੇ ਮਿਲਦੇ
ਬਸ
ਹਾਂ।
ਜੈਸੇ ਜੈਸੇ ਹਰ ਜੀਵ ਜੀ ਹੇਠ ਜੁੜਨ ਦਾ ਲੋੜੀਆ, ਜਿਸੇ ਅੱਗੇ ਸਭ ਵਿਵਾਨ ਨਿਮਾਨ, ਜਦੋਂ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆ ਗਿਆ, ਅਸੀਂ ਉਹਨੂੰ ਚਾਹੇ ਗਲਤ ਸਮਝੀਏ ਸਹੀ ਸਮਝੀਏ, ਸਾਨੂੰ ਉਹਦੇ ਅੱਗੇ ਸਿਰ ਝੁਕਾਉਣਾ ਚਾਹੀਦਾ, ਅਮਲ ਕਰਨ ਦਾ ਯਤਨ ਕਰਨਾ ਚਾਹੀਦਾ। ਫਤਿਹ ਬਜਾਈਏ ਜੀ,
ਜੀ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ
ਕੀ ਫਤਿਹ।
ਫਤਿਹ।
ਸੋ ਬਹੁਤ ਬਹੁਤ ਧੰਨਵਾਦ ਤਾਇਆ ਜੀ ਤੁਹਾਡਾ। ਸੋ ਇਹ ਸਨ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ, ਕੁਝ ਮੈਸੇਜ ਜਿਹੜੇ ਸਾਡੇ ਤੱਕ ਪਹੁੰਚੇ ਨੇ। ਤੇ ਸੁਰੀਤ ਬਾਜਾ ਖੰਨਾ ਕਹਿੰਦੇ ਨੇ ਕਿ ਸਾਨੂੰ ਲੰਗਰ ਲਈ ਸੇਵਾ ਵਿੱਚ ਦਾਨ ਵੀ ਵਧਾਉਣਾ ਚਾਹੀਦਾ ਹੈ। ਦਾਨ ਦਿੰਦੀ ਹੈ ਜੀ ਬਹੁਤ ਦੁਨੀਆ, $1.7 million, ਤੇ ਬਹੁਤ ਸਰਕਾਰਾਂ ਵੀ ਦਿੰਦੀਆਂ ਹੈ। ਤੇ ਜੀ ਫਿਰ ਅਸੀਂ ਮਤਲਬ ਆਪਣੇ ਪਲੇਅਰਾਂ ਨੂੰ, ਆਪਣੇ ਦਰਸ਼ਕਾਂ ਨੂੰ ਮਤਲਬ ਲੰਗਰ ਵੀ ਨਹੀਂ ਦੇ ਸਕੇ, ਤਾਂ ਗੁਰਦੁਆਰੇ ਵੀ ਦਿੰਦੇ ਨੇ। ਬਹੁਤ ਬਹੁਤ ਕੁਛ ਅਵੇਲੇਬਲ, ਮੈਨੇਜਮੈਂਟ ਦੀ ਪ੍ਰੋਬਲਮ ਆ ਜਾਂਦੀ ਹੈ। ਸੁਖਦੇਵ ਪੰਗੂਬਾ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਗੁਰਿੰਦਰ ਸਿੰਘ ਰਟੋਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ ਇਹਨਾਂ ਦਾ ਵੀ, ਸਰਬਜੀਤ ਸਿੰਘ ਸਾਡੇ ਨਾਲ ਜੁੜੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਮਨਪ੍ਰੀਤ ਸਿੰਘ ਹੁਣੀ ਮੈਸੇਜ ਦੇ ਰਹੇ ਨੇ ਕਿ ਸੁਰਜੀਤ ਬਾਜਾ ਖਾਨਾ, ਸਟੇਜ ਨਹੀਂ ਲੱਗਣੀ ਚਾਹੀਦੀ ਬਰਾਬਰ, ਆਪਣੇ ਆਪ ਪੈਸੇ ਬਚ ਜਾਊਂਗੇ। ਹਾਂ, ਜਿਹੜਾ 2-2.5 ਲੱਖ ਉਹ ਮਤਲਬ ਉੱਧਰ ਲਾਇਆ ਅਤੇ ਉਹ ਬਚੇ ਹੀ ਜਾਣੇ ਆ, ਇੱਦਾਂ ਹੀ ਸਮਝ ਲਓ। ਸਤਨਾਮ ਸਿੰਘ ਰਾਣਾ ਸਾਡੇ ਵੱਡੇ ਭਾਜੀ ਜੁੜੇ ਨੇ ਗੁਲਗੁਲਗੇ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬਿੱਕਰ ਬਾਈ ਜੀ ਕਹਿੰਦੇ ਨੇ ਕਿ ਬਾਈ ਜੀ ਗੱਲ ਪੂਰੀ ਜ਼ਰੂਰ ਕਰੇ, ਹੋ ਸਕਦਾ ਤਾਂ ਵੀ ਸਿੱਖ ਖੇਡਾਂ ਗ੍ਰਿਫਿਤ ਟੂਰਨਾਮੈਂਟ ਵਾਂਗ ਹੀ ਹੋਣ। ਹਾਂਜੀ, ਇਹ ਜਾਰੀ ਰੱਖਾਂਗੇ ਜੀ ਅਸੀਂ ਗੱਲਾਂ ਬਾਤਾਂ, ਤੁਹਾਡੇ ਮੈਸੇਜ ਮੈਨੂੰ ਮਿਲ ਰਹੇ ਨੇ ਅਤੇ ਇਹਨੂੰ ਆਪਾਂ ਕੰਟੀਨਿਊ ਰੱਖਾਂਗੇ। ਸਾਡੇ ਨਾਲ ਜੁੜ ਗਏ ਨੇ ਜੀ ਜਸਕਰਨ ਸਿੰਘ, ਇਹਨਾਂ ਦਾ ਸਵਾਗਤ ਕਰਦੇ ਹਾਂ। ਜਸਕਰਨ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕੀ ਹਾਲ ਚਾਲ ਹੈ, ਚੜ੍ਹਦੀ ਕਲਾ?
ਸਤਿ ਸ਼੍ਰੀ ਅਕਾਲ ਭਾ, ਸਤਿ ਸ਼੍ਰੀ ਅਕਾਲ ਭਾਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ।
ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ। ਅਤੇ ਬ੍ਰਿਸਬਨ ਠੀਕ ਹੈ ਮੌਸਮ? ਕਹਿੰਦੇ ਅੱਜ ਬਹੁਤ ਵਧੀਆ, ਪਰਮਜੀਤ ਹੁਣੀ ਸਵੇਰੇ ਦੱਸਤਾ ਸੀ, ਕਹਿੰਦੇ ਖਿੜਿਆ ਹੋਇਆ ਪੂਰਾ ਐਨ।
ਹਾਂਜੀ, ਹਲਕੀ ਹਲਕੀ ਠੰਡ ਸ਼ੁਰੂ ਹੋ ਚੁੱਕੀ ਹੈ ਜੀ, ਪਰ ਜਦੋਂ ਗੱਲਾਂ ਸੁਣੀ ਦੀਆਂ ਮੈਲਬਨ ਖੇਡਾਂ ਦੀਆਂ, ਫਿਰ ਥੋੜੀ ਥੋੜੀ ਗਰਮੀ ਮਹਿਸੂਸ ਹੋਣ ਲੱਗ ਜਾਂਦੀ ਹੈ।
ਗੁਰਸੇਵਕ ਕਹਿੰਦਾ ਚੰਗਾ ਨਹੀਂ ਗਏ, ਖੱਜਲ ਖੁਆਰੀ ਤੋਂ ਬਚ ਗਏ। ਚਲੋ
ਜੀ, ਬਿਲਕੁਲ
ਕੋਈ ਨਹੀਂ, ਇਹ ਉਹਦੇ 'ਚ ਆਉਣਗੀਆਂ ਮਤਲਬ ਸੋਧਾਂ ਹੋਣਗੀਆਂ, ਅਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਆਉਣ ਵਾਲੇ ਫਿਊਚਰ ਪ੍ਰਬੰਧਕ ਹੈ ਉਹ ਜ਼ਰੂਰ ਇਹਦੇ ਬਾਰੇ ਗੌਰ ਕਰਨਗੇ। ਅਤੇ ਕੁਲਜੀਤ ਸਾਹਨੀ ਜੀ ਜੁੜੇ ਨੇ ਅਤੇ ਕਹਿੰਦੇ ਸਿੱਧੂ ਸਾਹਿਬ ਅਤੇ ਚਾਚਾ ਜੀ ਨੂੰ ਗੁਰਫਤਿਹ ਪ੍ਰਵਾਨ ਕਰੋ। ਇਹ ਇਹ ਇਹਨਾਂ ਨੇ ਤਾਇਆ ਜੀ ਨਹੀਂ ਕਿਹਾ, ਇਹਨਾਂ ਨੇ ਚਾਚਾ ਜੀ ਕਹਿ ਦਿੱਤਾ ਉਹਨਾਂ ਨੂੰ। ਅਤੇ ਕਦੇ ਦੇਖਿਓ ਸਾਹਨੀ ਸਾਹਿਬ, ਸਾਡੇ ਤਾਇਆ ਜੀ ਗੁੱਸਾ ਨਾ ਕਰ ਦੇਣ, ਤੁਸੀਂ ਉਹਨਾਂ ਨੂੰ ਵੱਡੇ ਤੋਂ ਛੋਟਾ ਕਰਤਾ। ਅਤੇ ਕਿਹਾ ਚਲੋ ਬਹੁਤ ਵਧੀਆ, ਅਤੇ ਆ ਰਹੇ ਨੇ ਅੱਜ ਇੱਥੇ, ਨਗਰ ਕੀਰਤਨ ਹੋ ਰਿਹਾ ਗੁਲਗੁਲਗੇ ਦੇ ਵਿੱਚ, ਸਵਾਗਤ ਹੈ ਇਹਨਾਂ ਦਾ। ਅਤੇ ਉੱਧਰ ਤਾਇਆ ਜੀ ਦੀ ਗੱਲ ਨਾਲ ਸਹਿਮਤ ਹੋ ਰਹੇ ਨੇ, ਕਹਿੰਦੇ ਵੀ ਕਈ ਰਾਜਨਦੀਪ ਹੁਣੀ ਕੈਨਬਰਾ 'ਚ ਵੀ ਕਹਿੰਦੇ ਕੇਸ ਚੱਲ ਰਿਹਾ, ਅਤੇ ਵੈਸੇ ਕੈਨਬਰਾ ਗੁਰੂ ਘਰ ਤੋਂ ਵੀ ਮੈਨੂੰ ਤਸਵੀਰਾਂ ਆ ਗਈਆਂ, ਕੱਲ੍ਹ ਨੂੰ ਮੈਂ ਸ਼ੇਅਰ ਕਰਾਂਗਾ ਵਿਸਾਖੀ ਦੀਆਂ ਤਸਵੀਰਾਂ ਅਤੇ ਵੀਡੀਓ, ਮੈਂ ਚੱਲਦੇ ਪ੍ਰੋਗਰਾਮ 'ਚ ਨਹੀਂ ਕਰ ਸਕਦਾ, ਸੋ ਮੈਂ ਕੱਲ੍ਹ ਨੂੰ ਸਵੇਰ ਨੂੰ ਸੈੱਟ ਕਰਕੇ ਫਿਰ ਆਪ ਸਭ ਨਾਲ ਸਾਂਝੀ ਕਰਾਂਗਾ। ਸੋ ਇਹੋ ਜਿਹੀਆਂ ਜਿਹੜੀਆਂ ਖਿੱਚੋ ਤਾਣਾ ਆ, ਇਹ ਘਟਾਉਣੀਆਂ ਚਾਹੀਦੀਆਂ ਕਮਿਊਨਿਟੀ ਕੰਮਾਂ ਦੇ ਵਿੱਚ, ਅਤੇ ਪਰ ਇੱਕ ਹੈਲਥੀ ਓਪੋਜੀਸ਼ਨ ਰੱਖਣੀ ਚਾਹੀਦੀ, ਹੈਲਥੀ, ਨੋਟ ਡਿਸਟਰਕਟਿਵ, ਹੈ ਨਾ। ਸੋ ਜਿਹਦਾ ਮਕਸਦ ਸੁਧਾਰ ਕਰਨਾ ਹੋਣਾ ਚਾਹੀਦਾ ਸੋਸਾਇਟੀ ਦੇ ਵਿੱਚ। ਸੋ ਜਿਸ ਕਾਰਨ ਕੀ ਗੱਲਬਾਤ ਅੱਜ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ, ਕੀ ਲੈ ਕੇ ਆਏ ਹੋ?
ਤੁਸੀਂ ਭਾਜੀ ਓਪੋਜੀਸ਼ਨ ਦੀ ਗੱਲ ਕੀਤੀ, ਸੁਧਾਰ ਦੀ ਗੱਲ ਕੀਤੀ, ਆਪਾਂ ਥੋੜੇ ਜਿਹੇ ਵੱਡੇ ਪੱਧਰ ਦੇ ਸੁਧਾਰ ਦੀ ਗੱਲ ਕਰੀਏ। ਲਿਬਰਲ ਪਾਰਟੀ ਜਿਹੜੀ ਚਾਹੁੰਦੀ ਹੈ ਕਿ ਵੱਡੇ ਪੱਧਰ ਤੇ ਸੁਧਾਰ ਕੀਤਾ ਜਾਵੇ, ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਪਿੱਛੇ ਜੇ 2-3 ਦਿਨ ਪਹਿਲਾਂ ਬਿਆਨ ਦਿੱਤਾ ਕਿ ਲੇਬਰ ਪਾਰਟੀ ਨੇ ਜਿਹੜੇ ਲੋੜ ਤੋਂ ਜ਼ਿਆਦਾ ਮਾਈਗ੍ਰੈਂਟ ਆ ਉਹ ਆਸਟ੍ਰੇਲੀਆ ਦੇ ਵਿੱਚ ਲੈ ਜਾਂਦੇ ਆ। ਵੈਸੇ ਸਾਰਿਆਂ ਨੂੰ ਇਤਿਹਾਸ ਪਤਾ ਹੋਣਾ ਪੌਲਨ ਹੈਨਸਨ ਦਾ, ਕਿ ਉਹ ਵੀ ਪਹਿਲਾਂ ਲਿਬਰਲ ਪਾਰਟੀ ਦਾ ਹਿੱਸਾ ਰਹਿ ਚੁੱਕੀ ਹੈ, ਸਾਡੇ ਬ੍ਰਿਸਬਨ ਦੀ ਬੜੀ ਮਸ਼ਹੂਰ ਬੀਬੀ ਹੈ, ਉਹ ਵੀ ਐਂਟੀ ਮਾਈਗ੍ਰੇਸ਼ਨ ਦੇ ਮਤਲਬ ਕਿ ਖਿਲਾਫ ਕਾਫੀ ਉਹਦੇ ਬਿਆਨ ਆਉਂਦੇ ਰਹਿੰਦੇ ਨੇ। ਸੋ ਉਸੇ ਆਧਾਰ ਤੇ ਚੱਲਦੇ ਹੋਏ ਲਿਬਰਲ ਪਾਰਟੀ ਨੇ ਵੀ ਬਿਆਨ ਦਿੱਤਾ ਕਿ ਵੀ ਜਿਹੜੀ ਮਾਈਗ੍ਰੇਸ਼ਨ ਆ ਉਹ ਬੰਦ ਕੀਤੀ ਜਾਵੇ, ਉਹ ਕਿਉਂਕਿ ਜਿਹੜੇ ਸਥਾਈ ਲੋਕ ਆ ਸਾਡੇ ਆਸਟ੍ਰੇਲੀਅਨ ਲੋਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਤੋਂ ਖਤਰਾ ਬਣ ਚੁੱਕਿਆ ਜੀ।
ਨਹੀਂ, ਖਤਰਾ ਨਹੀਂ, ਖਤਰਾ ਮਤਲਬ ਪੇਸ਼ ਕੀਤਾ ਜਾ ਰਿਹਾ ਵੀ ਖਤਰਾ ਬਣ ਗਿਆ, ਹਾਲਾਂਕਿ ਸਾਰਿਆਂ ਕੋਲ ਜੌਬਾਂ ਆ, ਸਾਰੇ ਜਿਹੜੇ ਆਸਟ੍ਰੇਲੀਆ ਦੇ ਮੇਨ ਸਟ੍ਰੀਮ ਹੈ ਉਹ ਅਨਪਲੋਇਮੈਂਟ 4-4.5% ਦੇ ਦੁਆਲੇ, ਕੁਛ ਵੀ ਨਹੀਂ ਹੁੰਦੀ, ਇਹ ਤਾਂ ਸਮਝ ਕੇ ਘਾਤਕ ਹੈ ਉਹ। ਮਤਲਬ ਜੌਬਾਂ ਵੀ ਸਾਰਿਆਂ ਕੋਲ ਹੀ ਆ, ਕੰਮ ਵੀ ਸਾਰੇ ਹੀ ਕਰਦੇ ਨੇ, ਹੈ ਨਾ, ਬਸ ਉਦੇ ਹਵਾ 'ਚ ਹੀ ਬਣਾਤਾ ਵੀ ਨਹੀਂ ਤੁਹਾਨੂੰ ਇਹਨਾਂ ਤੋਂ ਖਤਰਾ ਆ, ਬਸ ਕੰਮ ਖਤਮ।
ਕਿਤੇ ਨਾ ਕਿਤੇ ਕੋਈ ਮੁੱਦਾ ਭਾਜੀ ਚਾਹੀਦਾ ਸੀ ਲੋਕਲ ਸਰਕਾਰ ਨੂੰ ਘੇਰਨ ਨੂੰ। ਹੁਣ ਲੇਬਰ ਪਾਰਟੀ ਵੱਲੋਂ ਹੁਣ ਲਗਾਤਾਰ ਬਿਆਨ ਜਾਰੀ ਕੀਤੇ ਜਾਂਦੇ ਨੇ ਕਿ ਜਿਹੜੀ ਤੇਲ ਜਾਂ ਦੂਜੀ ਸਮੱਸਿਆਵਾਂ ਸੀਗੀਆਂ ਉਹ ਉਹਨਾਂ ਤੇ ਅਪਡੇਟ ਦਿੰਦੇ ਜਾ ਰਹੇ ਨੇ। ਹੁਣ ਲਿਬਰਲ ਪਾਰਟੀ ਕੋਲ ਹੋਰ ਕੋਈ ਮੁੱਦਾ ਰਿਹਾ ਨਹੀਂ ਅਸਲ ਦੇ ਵਿੱਚ।
ਅਸਲ ਦੇ ਵਿੱਚ ਉਹ ਜਿਹੜਾ ਨਾ ਟਰੰਪ ਨੇ ਬਣਾਇਆ ਮਾਹੌਲ ਅਮਰੀਕਾ ਦੇ ਵਿੱਚ, ਉਹ ਉਹਦੀ ਕਾਪੀ
ਜੀ
ਕਰਨ ਦੀ ਕੋਸ਼ਿਸ਼ ਕੀਤੀ, ਇਸੇ ਕਰਕੇ ਹਾਰ ਜਿੱਤਿਓ ਜਿੱਤੇ ਉਹ ਹਾਰ ਗਏ ਲਿਬਰਲ ਪਿੱਛੇ। ਪਰ ਇਹਨਾਂ ਦੀ ਜਿਹੜੀ ਜਿੱਦਾਂ ਇਹਨਾਂ ਨੂੰ ਐਵੇਂ ਲੱਗਦਾ ਹੈ ਕਿ ਲੋਕ ਬਹੁਤ ਇਮੀਗ੍ਰੇਸ਼ਨ ਦਾ ਮੁੱਦਾ ਚੱਕੋ ਅਤੇ ਅਸੀਂ ਇਹਦੇ ਨਾਲ ਲੋਕ ਜਿਹੜੇ ਨੇ ਮੇਨ ਸਟ੍ਰੀਮ ਵਾਲੇ ਵੋਟ ਪਾਉਣਗੇ, ਠੀਕ ਆ ਪਾ ਦੇਣਗੇ, ਠੀਕ ਆ। ਪਰ ਇਨ ਦਾ ਐਂਡ ਕੀ ਹੈ, ਲੇਬਰ ਪਾਰਟੀ ਵੀ ਇੱਦਾਂ ਹੀ ਕਹਿੰਦੀ ਸੀ, ਜਦੋਂ ਸਰਕਾਰ ਆਈ ਉਦੋਂ ਪਤਾ ਲੱਗਾ ਵੀ ਮਾਈਗ੍ਰੇਸ਼ਨ ਤੋਂ ਬਿਨਾਂ ਸਰਨਾ ਹੀ ਨਹੀਂ। ਜਿਸ ਹਿਸਾਬ ਨਾਲ ਗਰੋਥ
ਜੀ
ਚਾਹੁੰਦੇ ਕਮਿਊਨਿਟੀ ਦੀ, ਦੇਖੋ 100 ਦੇ ਵਿੱਚੋਂ ਠੀਕ ਹੈ 96 ਬੰਦੇ ਜਾਂ 97 ਬੰਦੇ ਮਤਲਬ ਕੰਮ ਕਰ ਰਹੇ ਆ, ਹੈ ਨਾ, 4 ਬੰਦੇ
ਜੀ
ਵਿਹਲੇ ਬੈਠੇ ਆ। ਮਤਲਬ ਕਿ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਨਾ, ਤੁਹਾਨੂੰ 10 ਬੰਦਿਆਂ ਦੀ ਲੋੜ ਹੈ 100 ਦੇ ਵਿੱਚੋਂ ਹੀ। ਤੁਸੀਂ ਇੱਕ ਹੋਰ ਬਿਜ਼ਨਸ ਸ਼ੁਰੂ ਕਰਨਾ, ਉਹਦੇ ਵਿੱਚ 10 ਬੰਦਿਆਂ ਦੀ ਹੋਰ ਲੋੜ ਹੈ, ਹੋਰ ਤੁਸੀਂ ਖੇਤ ਲਾਣੇ ਆ, ਹੋਰ ਕੁਛ ਲਾਣਾ। ਹੁਣ ਬੰਦੇ ਤੁਹਾਡੇ ਕੋਲ ਹੈਗੇ 4,500, ਉਹ ਵੀ ਕੰਮ ਕਰਕੇ ਕਈ ਰਾਜ਼ੀ ਨਹੀਂ ਹੁੰਦੇ, ਉਹ 4,500 ਉਹੀ ਹੁੰਦੇ ਜਿਨ੍ਹਾਂ ਨੇ ਕਦੇ ਵੀ ਨਹੀਂ ਕੰਮ ਕਰਨਾ ਹੁੰਦਾ। ਸੋ ਇਹਦਾ ਮਤਲਬ ਤੁਸੀਂ ਬੰਦੇ ਤੁਸੀਂ ਕੰਮ ਵਧਾ ਨਹੀਂ ਸਕਦੇ, ਆਪਣਾ ਕੰਮ ਤਰੱਕੀ ਨਹੀਂ ਕਰ ਸਕਦੇ, ਠੀਕ ਹੈ ਨਾ। ਇਸ ਕਰਕੇ ਉਹਨਾਂ 'ਚੋਂ ਕਈ ਰਿਟਾਇਰ ਹੋ ਜਾਣੇ ਹੁੰਦੇ ਆ, ਉਹਨਾਂ ਨੂੰ ਰਿਪਲੇਸ ਕਰਨ ਲਈ ਹੋਰ ਬੰਦੇ। ਅਸਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿੱਥੇ ਤੱਕ ਜਿਸ ਕਾਰਨ ਮੈਨੂੰ ਸਮਝ ਆਉਂਦੀ ਆ, ਆਸਟ੍ਰੇਲੀਆ ਦੇ ਵਿੱਚ ਜਿਹੜੀ ਗੋਰਿਆਂ ਦੀ ਪ੍ਰੋਬਲਮ ਹੈ ਉਹ ਹੈਗੀ ਆ ਵੀ ਇਹ ਬੱਚੇ ਨਹੀਂ ਲੈਂਦੇ, ਵਿਆਹ ਨਹੀਂ ਕਰਦੇ, ਇਹਨਾਂ ਦੀ ਪਾਪੂਲੇਸ਼ਨ ਡਿਕਲਾਈਨ ਹੋ ਰਹੀ ਆ, ਇਹਨਾਂ ਦਾ ਧਰਮ ਵੀ ਡਿਕਲਾਈਨ
ਜੀ
ਹੋ ਰਿਹਾ। ਹੁਣ ਉਹਦੇ ਥੈਂ ਰਿਪਲੇਸ ਕਰਨ ਦੇ ਲਈ ਹੋਰ ਬੰਦੇ ਬਾਹਰੋਂ ਲਿਆਉਣੇ ਪੈਂਦੇ, ਸਾਡੇ ਵਰਗੇ ਬਰਾਊਨ ਮੁੰਡੇ, ਹੈ ਨਾ,
ਜੀ
ਉਹਦੇ ਨਾਲ ਇਹਨਾਂ ਨੂੰ ਇੱਦਾਂ ਲੱਗਦਾ ਕਿ ਬਰਾਊਨ ਮੁੰਡੇ ਜ਼ਿਆਦਾ ਹੋ ਗਏ, ਹੈ ਨਾ, ਕਿਉਂਕਿ ਹੁਣ ਜਿੱਥੇ ਇਹਨਾਂ ਨੇ ਇਹਨਾਂ ਦੇ ਨਿਆਣਿਆਂ ਨੇ ਹੋਣੇ ਸੀ, ਇਹਨਾਂ ਦੇ ਤਾਂ ਨਿਆਣੇ ਹੀ ਨਹੀਂ ਹੋਏ।
ਜੀ
ਸੋ ਇਹ ਤੈਨੂੰ ਨਹੀਂ ਲੱਗਦਾ ਇਹ ਪ੍ਰੋਬਲਮ ਹੈ, ਇਹ ਜੜ੍ਹ ਹੈ
ਬਿਲਕੁਲ
ਪ੍ਰੋਬਲਮ ਦੀ।
ਭਾਜੀ ਕਿਤੇ ਨਾ ਕਿਤੇ ਇਹ ਕਰਦਾ ਕੰਮ ਜਿਹੜੇ ਗੋਰੇ ਆਪਾਂ ਕਹਿ ਲਈਏ ਵਾਈਟ ਪੀਪਲ ਆ ਜਾਂ ਇਹਨਾਂ ਦੇ ਬੱਚੇ ਆ, ਇਹ ਕਿਤੇ ਨਾ ਕਿਤੇ ਜਿੱਥੇ ਮਾਈਗ੍ਰੈਂਟ ਕੰਮ ਕਰਦੇ ਆ ਉੱਥੇ ਇਹ ਕੰਮ ਕਰਕੇ ਰਾਜ਼ੀ ਨਹੀਂ, ਉੱਥੇ ਇਹ ਮਤਲਬ ਕਿ ਚੱਲਦੇ ਹੀ ਨਹੀਂ। ਹੁਣ ਲੇਬਰ ਸਰਕਾਰ ਦੇ ਵੀ ਪਿੱਛੇ ਜੇ ਇੱਕ ਮੰਤਰੀ ਨੇ ਦਿੱਤਾ ਸੀ ਬਿਆਨ ਕਿ ਜਿੰਨੇ ਕੰਮ ਜਿਹੜੀ ਮਾਈਗ੍ਰੈਂਟ ਕਰ ਰਹੀ ਹੈ ਕੋਲ ਮਾਈਨਿੰਗ ਦਾ ਦੂਸਰੇ ਅਦਾਰਿਆਂ ਦੇ ਵਿੱਚ, ਉਹ ਤੁਹਾਡੇ ਮਤਲਬ ਕਿ ਲੋਕਲ ਜਿਹੜੇ ਸਥਾਈ ਲੋਕ ਆ ਉਹ ਕੰਮ ਕਰਕੇ ਰਾਜ਼ੀ ਨਹੀਂ। ਏਦਾਂ ਦੀ ਇੱਕ ਗੱਲ ਹੋਈ ਸੀ ਕਿ ਭਾਜੀ ਤੁਹਾਨੂੰ ਛੋਟੀ ਗੱਲ ਸਾਂਝੀ ਕਰਦੇ ਆ ਕਿ ਇੱਕ ਵਾਰੀ ਨਾ ਕੋਈ ਕਹਿੰਦੇ ਕਥਾ ਵਾਚਕ ਕਿਤੇ ਕਥਾ ਕਰਨ ਚਲਾ ਗਿਆ, ਤੇ ਜਦੋਂ ਉਹਨੇ ਕਥਾ ਕਰ ਲਈ ਸਾਰਾ ਕੁਛ ਹੋ ਗਿਆ ਤਾਂ ਪ੍ਰਬੰਧਕਾਂ ਨੇ ਕੀ ਕੀਤਾ, ਉਹਦੇ ਸਰੋਪਾ ਪਾਤਾ ਭੇਟਾ ਦੇਣ ਦੀ ਥਾਂ ਤੇ, ਉਹ ਸਰੋਪਾ ਪਵਾ ਕੇ ਤੇ ਜੀ ਚੁੱਪ ਚਾਪ ਕਰਕੇ ਚਲਾ ਗਿਆ। ਉਹ ਨਾਲ ਜਦੋਂ ਡਰਾਈਵਰ ਬੈਠਾ ਕਹਿੰਦਾ ਜੀ ਬਾਬਾ ਜੀ ਗੱਡੀ 'ਚ ਤੇਲ ਪਵਾਉਣ ਵਾਲਾ, ਉਹ ਕਹਿੰਦੇ ਚਲੋ ਜੀ ਪਵਾ ਲਓ। ਉਹਨਾਂ ਨੇ ਜਾ ਕੇ ਗੱਡੀ ਪੰਪ ਤੇ ਲਾਈ ਤੇ ਟੈਂਕੀ ਫੁੱਲ ਕਰਾ ਲਈ। ਉਹ ਪੰਪ ਵਾਲਾ ਕਹਿੰਦਾ ਕਹਿੰਦਾ ਹਾਂਜੀ ਪੈਸੇ। ਉਹ ਬਾਬਾ ਜੀ ਉਤਰੇ, ਉਹਨਾਂ ਨੇ ਸਰੋਪਾ ਪੰਪ ਵਾਲੇ ਦੇ ਗਲੇ 'ਚ ਪਾਤਾ। ਉਹ ਕਹਿ ਪੰਪ ਵਾਲਾ ਕਹਿੰਦਾ ਜੀ ਇਹ ਕੀ ਹੈ, ਸਾਨੂੰ ਪੈਸੇ ਚਾਹੀਦੇ, ਸਾਨੂੰ ਸਰੋਪਾ ਨਹੀਂ ਚਾਹੀਦਾ। ਉਹਨੇ ਬਾਬਾ ਜੀ ਨੇ ਕੀ ਕੀਤਾ, ਪੰਪ ਵਾਲੇ ਨੂੰ ਨਾਲ ਗੱਡੀ 'ਚ ਬਿਠਾਇਆ ਤੇ ਜਾ ਕੇ ਗੁਰਦੁਆਰੇ ਪ੍ਰਬੰਧਕਾਂ ਕੋਲੇ ਚਲਾ ਗਿਆ।
ਅੱਛਾ
ਕਹਿੰਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇੰਨਾ ਮਾਣ ਸਨਮਾਨ ਵਰਤਿਆ, ਮਾਣ ਸਨਮਾਨ ਦਿੱਤਾ, ਪਰ ਜਿਹੜਾ ਤੁਹਾਡਾ ਮਾਣ ਸਨਮਾਨ ਆ ਅੱਗੇ ਕੰਮ ਨਹੀਂ ਕਰਦਾ।
ਠੀਕ ਹੈ, ਨਹੀਂ ਇਹ
ਉਹੀ ਗੱਲ ਹੈ,
ਉਹੀ ਗੱਲ ਹੈ। ਹਾਂ ਇਹ ਨਾ ਮਤਲਬ ਜਿਹੜੀ ਪਾਪੂਲੇਸ਼ਨ ਦੀ ਪ੍ਰੋਬਲਮ ਹੈ ਇਹਦੇ ਵਿੱਚ ਕਿੰਨੇ ਬੱਚੇ ਹੋਣੇ ਚਾਹੀਦੇ, ਹੈ ਨਾ, ਆਪਾਂ ਬਹੁਤ ਵਾਰੀ ਪ੍ਰੋਗਰਾਮ ਕਰ ਵੀ ਚੁੱਕੇ ਹਾਂ। ਕਈ ਜਿੱਦਾਂ ਹੁਣ ਚਾਈਨਾ ਵਾਲੇ ਕਹਿੰਦੇ ਸੀ ਇੱਕ ਬੱਚਾ ਹੋਣਾ ਚਾਹੀਦਾ, ਇੰਡੀਆ ਵਾਲੇ ਕਹਿੰਦੇ ਦੋ ਹੀ ਕਾਫੀ, ਹੋਰ ਤੋਂ ਮਾਫੀ, ਹੈ ਨਾ। ਪਰ ਜਿਹੜਾ
ਜੀ
ਸਾਡੇ ਦੇਸ਼ ਦਾ ਟ੍ਰੈਜਰਰ ਸੀਗਾ ਪੀਟਰ ਕਸਟੈਲੋ, ਜੌਨ ਹਾਵਰਡ ਦੇ
जी
ਵੇਲੇ, ਜਦੋਂ 96 'ਚ ਆਇਆ ਨਾ, ਤੇ ਉਦੋਂ 3 ਸਾਲ ਬਾਅਦ ਫਿਰ ਉਹ ਜਿੱਤੇ, 99 'ਚ ਸ਼ਾਇਦ ਇਲੈਕਸ਼ਨ ਸੀ ਜਾਂ 2000 'ਚ, ਅਤੇ ਉਹਨੇ ਨਾ ਬਿਆਨ ਦਿੱਤਾ ਸੀ, ਕਹਿੰਦਾ ਵੀ ਉਹ $5,000 ਉਹਨੇ ਅਨਾਊਂਸ ਕੀਤਾ ਵੀ ਨਵੇਂ ਬੱਚੇ ਜੰਮੇ ਦੇ ਨਾ $5,000 ਮਿਲਿਆ ਕਰੂਗਾ, ਧੰਨ ਧੰਨ ਕਰਾ ਦਿੱਤੀ ਸੀ ਹੁਣ ਆਸਟ੍ਰੇਲੀਆ 'ਚ। ਅਤੇ ਪਰ ਉਹ ਕਹਿੰਦਾ ਸੀਗਾ ਵੀ ਮੈਂ ਤੁਹਾਨੂੰ ਰਿਕੁਐਸਟ ਕਰਦਾ ਵੀ ਇੱਕ ਨਹੀਂ 3 ਨਿਆਣੇ ਚਾਹੀਦੇ ਆ, ਵਨ ਫੋਰ ਮੰਮ, ਵਨ ਫੋਰ ਡੈਡ,
ਜੀ
ਵਨ ਫੋਰ ਕੰਟਰੀ, 3 ਬੱਚੇ ਚਾਹੀਦੇ ਆ ਅਤੇ $5,000 ਮਿਲੂਗਾ ਪਰ ਬੱਚੇ ਦਾ। ਅਤੇ ਉਹਨੇ ਮਤਲਬ ਬਹੁਤ ਟਰਾਈ ਕੀਤੀ ਸੀਗੀ ਕਿ ਜਦੋਂ 3 ਬੱਚੇ ਹੋਣ ਨਾ ਤੁਹਾਡਾ ਪਰਿਵਾਰ ਵੱਧਦਾ ਆ, 2 ਬੱਚੇ ਹੋਣ ਤਾਂ ਉਨਾ ਹੀ ਰਹਿੰਦਾ, ਇੱਕ ਬੱਚਾ ਹੋਵੇ ਤਾਂ ਉਹ ਬਸ ਖਤਮ ਹੋ ਜਾਂਦਾ, ਦੋ ਦੋ ਤਿੰਨਾਂ ਪੀੜ੍ਹੀਆਂ ਬਾਅਦ ਪਰਿਵਾਰ ਹੀ ਤੁਹਾਡਾ BA ਖਤਮ ਹੋ ਜਾਂਦਾ। ਸੋ ਇਹ ਮਤਲਬ ਮੈਥਮੈਟਿਕਸ ਹੈ, 2.1 ਬੱਚੇ ਜਿਹੜੇ ਆ ਉਹ ਚਾਹੀਦੇ ਆ, ਠੀਕ ਹੈ, ਮਤਲਬ ਐਵਰੇਜ ਮੈਥਮੈਟਿਕਸ ਵਿੱਚ।
ਪਰ ਭਾਜੀ ਕਿਤੇ ਨਾ ਕਿਤੇ ਇਹ ਜਿਹੜਾ ਇੱਕ ਬੱਚਾ ਕਹਿਣ ਦੇ ਕਰਨ ਦੇ ਵੀ ਇਹ ਲੋਕ ਬੰਦ ਕਰ ਦੇਣਾ। ਕੱਲ ਦੀ ਨਿਊਜ਼ ਆਈ ਹੈ ਇੱਕ ਐਡੀਲੇਡ ਤੋਂ ਨੰਦਨੀ ਨਾਮ ਦੀ ਕੁੜੀ ਸੀਗੀ, ਉਹਨਾਂ ਨੇ ਕੀ ਕੀਤਾ ਆਪਦਾ PR ਹੋ ਕੇ ਪਹਿਲਾਂ ਸੋਚਿਆ, ਜਿਵੇਂ ਹਰੇਕ ਮਾਈਗ੍ਰੈਂਟ ਸੁਪਨੇ ਲੈ ਕੇ ਆਉਂਦਾ ਕਿ ਅਸੀਂ PR ਹੋ ਜਾਵਾਂਗੇ, ਅਸੀਂ ਫੇਰ ਬੱਚਾ ਲਵਾਂਗੇ। ਉਹ PR ਹੋਏ ਤੇ ਉਹਨਾਂ ਨੇ ਬੱਚਾ ਲੈ ਲਿਆ। PR ਹੋਈ ਨੂੰ 1 ਸਾਲ ਹੋਇਆ ਸੀਗਾ ਹਜੇ,
ਅੱਛਾ।
ਤੇ ਜਦੋਂ ਉਹਨਾਂ ਨੇ ਪੇਡ ਪੇਰੈਂਟਲ ਲੀਵ ਅਪਲਾਈ ਕੀਤੀ ਸੈਂਟਰ ਲਿੰਕ ਤੇ, ਉਹ ਉਹਨਾਂ ਦੀ ਰਿਫਿਊਜ਼ ਕਰ ਦਿੱਤੀ ਗਈ ਕਿਉਂਕਿ ਉਹਨਾਂ ਨੂੰ PR ਹੋਇਆ ਨੂੰ ਹਜੇ 2 ਸਾਲ ਨਹੀਂ ਸੀ ਹੋਏ।
ਅੱਛਾ।
ਇਹ ਸਰਕਾਰ ਹੁਣ ਕਿਤੇ ਨਾ ਕਿਤੇ ਜਿਹੜੇ ਕਾਨੂੰਨ ਸਖਤ ਕਰਦੀ ਜਾ ਰਹੀ ਹੈ ਇਸ ਮੁੱਦੇ
ਹਾਂ
ਨੂੰ
ਨਹੀਂ,
ਲੈ ਕੇ
ਉਹ
ਵੀ।
ਤਾਂ ਦੇਖੋ ਪਹਿਲਾਂ ਵੀ ਪਤਾ ਹੀ ਆ, ਉਹ ਤਾਂ ਸਿਟੀਜ਼ਨਸ ਵਾਸਤੇ ਆ ਜਿਹੜੀਆਂ ਸਕੀਮਾਂ ਨੇ
ਜੀ
ਨਾ, ਇਹ ਦੇਸ਼ ਦੇ ਜਿਹੜੇ ਨਾਗਰਿਕ ਹੈ ਨਾ। ਹੁਣ ਕਈ, ਚਲੋ ਇਟਸ ਡਿਫਰੈਂਟ ਕੇਸ ਹੈ ਨਾ, ਕਈ ਜਿੱਦਾਂ ਉਹ ਨਾਗਰਿਕਤਾ ਨਹੀਂ ਲੈਂਦੇ, ਇੰਡੀਆ ਦਾ ਪਾਸਪੋਰਟ ਰੱਖਦੇ ਆ ਜਾਂ ਹੋਰ ਕਿਸੇ ਕੰਟਰੀ ਦਾ ਪਾਸਪੋਰਟ ਰੱਖਦੇ ਆ ਵੀ ਅਸੀਂ ਸਿਟੀਜ਼ਨ ਨਹੀਂ ਬਣਨਾ, ਪਰ ਇਹ ਸਿਟੀਜ਼ਨਸ ਦੇ ਲਈ ਫੈਸਿਲਿਟੀਜ਼ ਹੈ, ਨੋਟ ਨੋਟ
ਜੀ
ਟੈਂਪਰੇਰੀ ਰੈਜੀਡੈਂਟ। ਜਿਹੜੇ ਜੇ ਤੁਸੀਂ ਕਮਿਟਿਡ ਨਹੀਂ ਹੈਗੇ ਆਪਣੇ ਦੇਸ਼ ਲਈ, ਦੈਨ ਯੂ ਗੋ। ਹੁਣ ਕੱਲ੍ਹ ਨੂੰ ਪੈਨਸ਼ਨ ਹੈ, ਪੈਨਸ਼ਨ ਨਹੀਂ ਮਿਲਣੀ, ਠੀਕ ਹੈ ਨਾ, ਜੇ
ਹਾਂ
ਤੁਸੀਂ
ਜੀ
ਇਸ ਕੰਟਰੀ ਦੇ ਸਿੱਧੇ ਟੈਕਸ ਦਊਂਗੇ ਪਰ ਪੈਨਸ਼ਨ ਨਹੀਂ ਮਿਲਣੀ, ਸੋ ਉਹ ਇੱਕ ਕਮਿਟਮੈਂਟ ਹੋ ਜਾਂਦੀ ਆ। ਅਤੇ ਚਲੋ ਆਪਾਂ ਥੋੜ੍ਹੀ ਗੱਲ ਅੱਗੇ ਵਧਾਉਂਦੇ ਹਾਂ, ਅਤੇ ਸਾਡੇ ਨਾਲ ਸਤਨਾਮ ਸਿੰਘ ਹੁਣੀ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇਨਫੋਰਮੇਸ਼ਨ ਚਾਹੀਦੀ ਹੈ AGM 'ਚ ਕੌਣ ਪਾਰਟਿਸਿਪੇਟ ਕਰ ਰਿਹਾ ਅਤੇ ਕਦੋਂ ਹੋਏਗੀ, ਇਸੇ ਖੇਡਾਂ ਦੀ ਗੱਲ ਕਰ ਰਹੇ ਨੇ। ਅਤੇ ਪਾਰਟਿਸਿਪੇਟ ਮੈਂਬਰ ਕਰ ਸਕਦੇ ਨੇ ਜਿੰਨੇ ਮੈਂਬਰ ਕਲੱਬ ਨੇ, ਵੋਟਿੰਗ ਜਿਹੜੇ ਆ ਉਹ ਫੁੱਲ ਮੈਂਬਰ ਕਰ ਸਕਦੇ ਨੇ ਜਿਨ੍ਹਾਂ ਨੇ ਟੀਮਾਂ ਟੂਮਾਂ ਭੇਜੀਆਂ ਪਿਛਲੇ 3 ਸਾਲ 'ਚ, ਅਤੇ ਕਦੋਂ ਹੋਣੀ ਆ ਇਹ ਕਿਸੇ ਨੂੰ ਵੀ ਨਹੀਂ ਪਤਾ ਹਜੇ ਕਦੋਂ ਹੋਣੀ ਆ। ਸੋ ਪਰ ਚਲੋ ਆਪਾਂ ਮਿਲਾਂਗੇ, ਮੈਂ ਆਉਣਾ ਅਗਲੇ ਮਹੀਨੇ ਮੈਲਬਨ, ਤਾਂ ਆਪਾਂ ਜ਼ਰੂਰ ਮਿਲਾਂਗੇ। ਸੁਖਵੰਤ ਸਿੰਘ ਹੁਣੀ ਸ਼ਾਮਲ ਹੋਣੇ, ਕਹਿੰਦੇ ਸੁਭਾਵਿਕ ਹੈ ਕਿ ਜਦੋਂ ਕੋਈ ਓਪਰਾ ਬੰਦਾ ਤੁਹਾਡੇ ਪਿੰਡ ਜਿਹੜਾ ਬੰਦਾ ਹੈ ਤੁਹਾਡੇ ਤੋਂ ਜ਼ਿਆਦਾ ਤਰੱਕੀ ਕਰੇ ਅਤੇ ਪਿੰਡ ਵਾਲਿਆਂ ਨੇ ਇਹ ਸੋਚਣਾ ਕਿ ਕੋਈ ਨਸ਼ੇ ਵੇਚਦਾ ਜਾਂ ਗਲਤ ਕੰਮ ਕਰਦਾ, ਪਰ ਆਪ ਪਿੰਡ ਵਾਲੇ ਵਿਆਹ 'ਤੇ 1 ਕਰੋੜ ਰੁਪਇਆ ਲਾ ਦਿੰਦੇ ਨੇ, ਟਰੈਕਟਰ ਕਾਰ ਸਭ ਤੋਂ ਮਹਿੰਗੇ ਰੱਖਣਗੇ, ਸਾਡੇ ਨਾਲ ਇਹੀ ਹੋ ਰਿਹਾ ਜੀ ਇੱਥੇ। ਇੱਥੇ ਵੀ ਹਾਂਜੀ ਇਹ ਚੱਲਦਾ ਹੈ ਵੀ ਬੰਦਾ ਜਦੋਂ ਕੰਮ ਕਰਕੇ ਮਿਹਨਤ ਕਰਕੇ ਕੋਈ ਤਰੱਕੀ ਕਰ ਲੈਂਦਾ ਤਾਂ ਲੋਕ ਫਿਰ ਦੋਸ਼ ਲਾਉਣ ਲੱਗ ਜਾਂਦੇ ਵੀ ਡਰੱਗ ਕਰਦਾ ਹੈ ਜੀ, ਉਹ ਕਰਦਾ ਜੀ, ਆਹ ਕਰਦਾ, ਹੈ ਨਾ। ਪਰ ਕਈ ਬੰਦੇ ਜਿਹੜੇ ਆ ਉਹ ਕਰਦੇ ਆ, ਉਹਨਾਂ ਦਾ ਲੱਕ ਵੀ ਹੁੰਦਾ ਨਾ, ਕਿਉਂਕਿ ਪੈਸੇ ਧੇਲੇ 'ਚ ਲੱਕ ਦੀ ਬਹੁਤ ਜ਼ਰੂਰੀ ਹੁੰਦੀ, ਕਿਸੇ ਦਾ ਸੈੱਟ ਆਉਂਦਾ ਤਾਂ ਸੈੱਟ ਆਉਂਦਾ ਨਹੀਂ ਆਉਂਦਾ ਤਾਂ ਜਿਸ ਕਾਰਨ ਤੁਹਾਨੂੰ ਪਤਾ ਹੀ ਆ, ਹੈ ਨਾ, ਜਦੋਂ ਕੰਮ
ਜੀ
ਵਿਗੜਨ ਲੱਗਦਾ, ਅਤੇ ਸਾਡਾ ਤਾਂ ਅਜੇ ਤੱਕ ਨਹੀਂ ਸੈੱਟ ਆਇਆ, ਤੈਨੂੰ ਪਤਾ ਹੀ ਆ, ਠੀਕ ਹੈ ਨਾ। ਆਹੋ ਦੇਖ, ਤੇਰੇ ਕੋਲ ਤਾਂ ਹੁਣ ਸ਼ੇਵ ਕਰਨ ਦਾ ਟਾਈਮ ਨਹੀਂ ਹੈਗਾ, ਇੰਨਾ ਤੂੰ ਬਿਜ਼ੀ ਆ ਕਹਿੰਦਾ, ਹਾਂ ਮੇਰੇ ਕੋਲ ਜਮਾਂ ਹੀ ਟਾਈਮ ਨਹੀਂ ਦੇਖਦਾ, ਮੈਂ ਤਾਂ ਬਸ ਬਸ ਸੋਚਣਾ ਹੀ ਬੰਦ ਕਰਦਾ, ਮੇਰਾ ਦੇਖਦਾ ਕਿੱਡਾ ਦਾੜਾ ਹੋਇਆ ਪਿਆ, ਹੈ ਨਾ। ਉਹ ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਦੱਸਦਾ, ਇੱਥੇ ਮੈਨੂੰ ਇੱਕ ਚੁਟਕਲਾ ਚੇਤੇ ਆ ਗਿਆ, ਡਾਕਟਰ ਭੰਦੇਰ ਨੇ ਮੈਨੂੰ ਸੁਣਾਇਆ ਸੀ, ਕਹਿੰਦੇ ਇੱਕ ਬੰਦਾ ਚਲੇ ਜਾਂਦਾ ਹੋਲੀਡੇ ਹਵਾਈ, ਅਤੇ ਉਹ ਹੁੰਦਾ ਬੜਾ ਮਤਲਬ ਕੰਜੂਸ, ਰੱਖ ਲਓ ਜਾਂ ਕਹਿ ਲਓ ਕਿ ਆਪਣੀ ਚੀਜ਼ਾਂ ਦਾ ਬੜਾ ਖਿਆਲ ਰੱਖਦਾ ਹੁੰਦਾ, ਅਤੇ ਉਹ ਐਂਟਰ ਕਰਦੇ ਆ ਕਲੀਨ ਸ਼ੇਵ ਪ੍ਰੋਪਰ ਜਾ ਕੇ ਨਾ, ਅਤੇ ਉਹ ਉੱਥੇ ਰਹਿੰਦੇ, ਤਾਂ ਉਹ ਬੀਚ 'ਤੇ ਚੱਲ ਜਾਂਦਾ ਘੁੰਮਣ ਫਿਰਨ ਅਤੇ ਨਹਾਉਣ ਨਹੁਣ, ਅਤੇ ਉਹ ਨਾ ਜਦੋਂ ਮੁੜ ਕੇ ਆਉਂਦਾ ਤਾਂ ਉਹ ਹੋਟਲ 'ਤੇ ਆ, ਕਹਿੰਦਾ ਕਹਿੰਦਾ ਉਹਦੇ ਜਿੱਦਾਂ ਤੇਰੇ ਵਰਗੀ ਦਾੜ੍ਹੀ ਹੋਈ ਹੁੰਦੀ ਆ,
ਜੀ
ਅਤੇ ਕਹਿੰਦਾ ਕਹਿੰਦਾ ਯਾਰ ਮੇਰਾ ਨਾ ਤੌਲੀਆ ਗੁਆਚ ਗਿਆ, ਜਿਹੜਾ ਬੀਚ 'ਤੇ ਲੈ ਗਿਆ ਸੀ ਨਾ, ਕੁਝ ਚੱਕ ਕੇ ਲੈ ਗਿਆ, ਕਹਿੰਦਾ ਖਿਆਲ ਰੱਖਿਓ। ਉਹ ਇੰਨਾ ਵਿਯੋਗ ਉਹਨੂੰ ਲੱਗ ਜਾਂਦਾ ਨਾ, ਉਹ ਇੱਦਾਂ ਉਹ ਸ਼ੇਵ ਨਹੀਂ ਕਰਦਾ ਕਿਉਂਕਿ ਤੌਲੀਆ ਗੁਆਚਿਆ
ਅੱਛਾ
ਹੁੰਦਾ
ਜੀ
ਉਹਦਾ, ਉਹ ਬਾਰ ਬਾਰ ਜਾ ਕੇ ਉਹਨੂੰ ਡੋਰਕੀਪਰ ਨੂੰ ਪੁੱਛਦਾ ਕੋਈ ਆਇਆ ਤਾਂ ਨਹੀਂ ਤੌਲੀਆ ਲੈ ਕੇ, ਕੋਈ ਆਇਆ ਤਾਂ ਨਹੀਂ। ਉਹ ਦਿਨ ਪਰ ਦਿਨ ਦਾੜ੍ਹੀ ਜਿੱਦਾਂ ਤੇਰੇ ਵਾਂਗ ਥੋੜ੍ਹੀ ਥੋੜ੍ਹੀ ਵੱਧਦੀ ਰਹਿੰਦੀ ਆ, ਉਹ ਸ਼ੇਵ ਕਰਨ ਨੂੰ ਹਟ ਜਾਂਦਾ। ਅਤੇ ਉਹ ਗੱਲ ਬੜੀ ਮਸ਼ਹੂਰ ਹੋ ਜਾਂਦੀ ਵੀ ਬੰਦੇ ਨੇ ਨਾ ਦਿਲ 'ਤੇ ਲਾ ਲਈ ਗੱਲ ਤੌਲੀਏ ਵਾਲੀ, ਵੀ ਬੰਦੇ ਦਾ ਤੌਲੀਆ
ਜੀ
ਗਵਾਚਿਆ ਅਤੇ ਵੀ ਉਹ ਬੰਦੇ ਦਾ ਸ਼ੇਵ ਨਹੀਂ। ਉਹ 5-7 ਦਿਨ ਬਾਅਦ ਨਾ ਉੱਥੇ ਇੱਕ ਹੋਰ ਬੰਦਾ ਆ ਜਾਂਦਾ ਮੇਰੇ ਵਰਗਾ, ਐਨ ਖੁੱਲ੍ਹਾ ਦਾੜਾ ਪ੍ਰਕਾਸ਼ ਕਰਕੇ।
ਜੀ
ਅਤੇ ਉਹ ਬੰਦੇ ਕਹਿੰਦੇ ਵੀ ਭਾਈ ਤੇਰਾ ਕੀ ਗੁਆਚਿਆ? ਕਹਿੰਦਾ ਹਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਗੁਆਚਿਆ? ਕਹਿੰਦਾ ਪਤਾ ਨਹੀਂ, ਕਹਿੰਦਾ ਤੁਹਾਡੇ ਭਾਈਚਾਰੇ 'ਚ ਜਦ ਕੋਈ ਚੀਜ਼ ਗੁਆਚਦੀ ਆ ਦਾੜੀ, ਕਹਿੰਦਾ ਮੈਂ ਅੰਦਾਜ਼ਾ ਲਾਉਣਾ ਵੀ ਤੇਰੀ ਤਾਂ ਰਜਾਈ ਗੁਆਚੀ ਹੋ ਲੱਗਦੀ ਆ ਜੇ ਇਸ ਹਿਸਾਬ ਨਾਲ। ਕਹਿੰਦਾ ਜਿਹੜਾ ਤੌਲੀ ਵਾਲਾ ਉਹਦਾ ਹੈਗਾ ਜਸਕਰਨ ਵਰਗਾ, ਹੈ ਨਾ? ਅਤੇ ਕਹਿੰਦਾ ਜਿਹੜਾ ਤੇਰੀ ਤਾਂ ਕਹਿੰਦਾ ਸਿੱਧੂ ਸਾਹਿਬ ਰਜਾਈ ਗੁਆਚੀ ਹੋ ਲੱਗਦੀ ਆ। ਸੋ ਕਨੈਕਸ਼ਨ ਵਿੱਚ ਵਿੱਚ ਬ੍ਰੇਕ ਹੋ ਜਾਂਦਾ ਅਤੇ ਮੈਨੂੰ ਲੱਗਦਾ ਚਲੋ ਜਸਕਰਨ। ਹਾਂਜੀ, ਸੋ ਆਪਾਂ ਅੱਗੇ ਗੱਲ ਵਧਾਉਣੀ ਤੇ ਅਗਲਾ ਟੌਪਿਕ ਕਿਹੜਾ?
ਆਪਣਾ ਟੌਪਿਕ ਭਾਜੀ ਇਰਾਨ ਦਾ, ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਟੇਟ ਆਫ ਹਾਰਮੋਨਸ ਜਿਹੜੀ ਕਾਫੀ ਫੇਮਸ ਹੋਈ ਹੈ ਪਿਛਲੇ ਕੁਛ ਦਿਨਾਂ ਤੋਂ, ਕਿ ਉਹ ਦੁਬਾਰਾ ਖੋਲ ਦਿੱਤੀ ਗਈ ਆ। ਹੁਣ ਜਿਹੜੇ ਕੱਚੇ ਤੇਲ ਦੀਆਂ ਕੀਮਤਾਂ ਫੇਰ ਥੱਲੇ ਆ ਰਹੀਆਂ।
ਨਹੀਂ ਉਹ ਤਾਂ ਕਹਿੰਦੇ ਅਮਰੀਕਾ, ਹੁਣ ਅਮਰੀਕਾ ਨਹੀਂ ਖੋਲਦਾ, ਇਰਾਨ ਨੇ ਖੋਲ ਦਿੱਤੀ, ਹੁਣ ਅਮਰੀਕਾ ਬੰਦ ਕਰੀ ਬੈਠਾ। ਉਹ ਪਹਿਲਾਂ ਦੇਖੋ ਹਾਸੇ ਵਾਲੀ ਗੱਲ ਦੇਖੋ, ਲੜਾਈ ਤੋਂ ਪਹਿਲਾਂ ਉਹ ਖੁੱਲ੍ਹਾ ਸੀ ਸਾਰਾ ਕੁਛ, ਲੜਾਈ ਸ਼ੁਰੂ ਹੋ ਗਈ, ਉਹ ਬੰਦ ਕਰਤਾ ਇਰਾਨ ਨੇ। ਫਿਰ ਲੜਾਈ ਇੱਥੇ ਤੱਕ ਆ ਗਈ, ਫਿਰ ਕਹਿੰਦੇ ਅਸੀਂ ਜੀ ਸਰਕਾਰ ਬਦਲਣੀ ਆ, ਅਸੀਂ ਕਬਜ਼ਾ ਕਰਨਾ, ਅਸੀਂ ਢਾਉਣਾ ਆ ਜੀ, ਉਹ ਸਾਰਾ ਕੁਛ ਹਟ ਗਿਆ। ਫਿਰ ਕਹਿੰਦੇ ਇਹਨੂੰ ਖੋਲ੍ਹੋ, ਇਹਨੂੰ ਘਲਾ ਕੇ ਛੱਡਣਾ, ਲੜਾਈ ਉਹਦੇ ਬਾਰੇ ਚੱਲ ਪਈ। ਮੇਰੇ ਖਿਆਲ 2 ਹਫ਼ਤੇ ਉੱਥੇ ਚੱਲਦੀ ਹੈ, ਮਤਲਬ ਖੋਲ੍ਹੋ ਖੋਲ੍ਹੋ ਖੋਲ੍ਹੋ, ਉਹ ਮਤਲਬ ਉਹ ਚੀਜ਼ ਘਲਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਪਹਿਲਾਂ ਹੀ ਖੁੱਲ੍ਹੀ ਸੀ ਲੜਾਈ ਤੋਂ। ਮੁੜ ਕੇ ਉਹਨੇ ਬੰਦ ਕੀਤਾ, ਉਹ ਕਹਿੰਦੇ ਜੇ ਤੁਸੀਂ ਨਹੀਂ ਖੋਲ੍ਹਣੀ ਅਸੀਂ ਵੀ ਬੰਦ ਕਰ ਦੇਣਾ। ਸੋ ਉਹਨੇ ਉਹ ਚੀਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਪਹਿਲਾਂ ਹੀ ਬੰਦ ਆ। ਹੁਣ ਇਰਾਨ ਨੇ ਖੋਲ੍ਹ ਦਿੱਤੀ, ਹੁਣ ਸਾਰੀ ਗਾਜ ਜਿਹੜੀ ਅਮਰੀਕਾ 'ਤੇ ਡਿੱਗ ਪਈ, ਹੁਣ ਅਮਰੀਕਾ ਬੰਦ ਕਰੀ ਬੈਠਾ। ਇਰਾਨ ਵਾਲੇ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ, ਜਾਓ ਜਿੰਨ ਜਾਣਾ ਭਰਾਵਾ, ਸਾਨੂੰ ਨਹੀਂ ਕੋਈ ਲੈਣ ਦੇਣ। ਹੁਣ ਮੋਰੇ ਅਮਰੀਕਾ ਬੰਦ ਕਰੀ ਬੈਠਾ। ਇਹ ਹੈਗੀਆਂ ਕੂਟਨੀਤੀਆਂ, ਤੈਨੂੰ ਨਹੀਂ ਲੱਗਦਾ ਇਹ ਮਤਲਬ
ਜੀ
ਕਿਆ ਬਾਤ ਹੀ ਚੱਲ ਰਹੀ ਹੈ?
ਕਿਤੇ ਕਿਤੇ ਨਾ ਕਿਤੇ ਭਾਜੀ ਹੈਗਾ, ਕਿਸੇ ਬੰਦੇ ਨੇ ਫੇਸਬੁੱਕ ਤੇ ਸਾਂਝਾ ਕੀਤਾ ਸੀ, ਕਹਿੰਦੇ ਜੇ ਡੋਨਲਡ ਟਰੰਪ ਨੂੰ ਤੁਸੀਂ ਥੋੜਾ ਜਿਹਾ ਹਾਈਪ ਕਰਨਾ ਨਾ, ਤੁਸੀਂ ਸਿਰਫ ਉਹਨਾਂ ਨੂੰ ਇੱਕ ਮੀਡੀਆ ਰਿਲੀਜ਼ ਕਰ ਦਿੱਤੀ ਜਾਵੇ ਇਰਾਨ ਵੱਲੋਂ ਕਿ ਅਸੀਂ ਜਿਹੜੀ ਨੈਗੋਸ਼ੀਏਸ਼ਨ ਹੈ ਉਹ ਬਰਾਕ ਓਬਾਮਾ ਨਾਲ ਕਰਾਂਗੇ। ਟਰੰਪ ਨੇ ਆਪਣੇ ਆਪ ਪਿੱਛੇ ਹਟ ਜਾਣਾ। ਇਹ ਕੂਟਨੀਤੀਆਂ ਭਾਜੀ ਚੱਲਦੀਆਂ ਆ ਰਹੀਆਂ ਕਿਤੇ ਨਾ ਕਿਤੇ ਸਾਰੇ ਪਾਸੇ, ਹੁਣ ਅਮੈਰੀਕਾ ਹੀ ਗਲਤ ਦਿਖ ਰਹੇ ਆ। ਪਰ ਜਿਹੜਾ ਕਿਤੇ ਪਿੱਛੇ ਮੁੱਖ ਕਾਰਨ ਸੀਗਾ, ਜਿਹੜਾ ਐਪਸਟੀਨ ਫਾਈਲ ਵਾਲਾ ਆਪਾਂ ਕਈ ਵਾਰੀ ਗੱਲ ਹੋਈ ਹੈ, ਉਹ ਮੁੱਦਾ ਹੁਣ ਬਿਲਕੁਲ ਦੱਬ ਚੁੱਕਿਆ, ਉਹਦੀ ਹੁਣ ਖਬਰ ਜਾਂ ਕੋਈ ਕਿਤੇ ਨਹੀਂ ਆ ਰਹੀ।
ਵੈਸੇ ਉਹ ਦੱਬਿਆ ਨਹੀਂ ਹੈਗਾ, ਇਹ ਉਦੋਂ ਤੱਕ ਦੱਬਿਆ ਰਹਿਣਾ ਜਿੰਨੀ ਦੇਰ ਇਹ ਲੜਾਈ ਚੱਲਦੀ ਆ। ਹੁਣ ਕਿੰਨੀ ਕੁ ਦੇਰ ਇਹ ਲੜਾਈ ਚੱਲੇਗੀ, ਕਿੰਨਾ ਕੁ ਨੁਕਸਾਨ ਅਮਰੀਕਾ ਝੱਲੇਗਾ, ਉਹ ਕਿਉਂਕਿ ਇਰਾਨ ਵਾਲੇ ਵੀ ਆਪਣਾ ਪ੍ਰੋਪਾਗੈਂਡਾ ਪੂਰੇ ਜ਼ੋਰਾਂ 'ਤੇ, ਤੁਸੀਂ ਦੇਖਿਓ ਉਹਨਾਂ ਦੇ ਲੈਗੋ ਵੀਡੀਓ ਆ ਰਹੇ ਨੇ, ਬਹੁਤ ਫੇਮਸ ਹੋ ਗਏ ਵਰਲਡ 'ਚ ਪ੍ਰੋਪਾਗੈਂਡਾ। ਉਹ ਪ੍ਰੋਪਾਗੈਂਡਾ ਮੀਡੀਆ ਮਤਲਬ ਫਾਈਲਾਂ ਨੇ, ਅਮਰੀਕਾ ਵੀ ਕਰਦਾ ਆਪਣਾ ਪ੍ਰੋਪਾਗੈਂਡਾ ਉਹਨਾਂ ਦੇ, ਮਤਲਬ ਅਸੀਂ ਗੋਦੀ ਮੀਡੀਆ ਦੀ ਗੱਲ ਕਰਦੇ ਨਾ, ਵੀ ਗੋਦੀ ਮੀਡੀਆ ਪ੍ਰੋਪਾਗੈਂਡਾ ਕਰਦਾ ਉਹ, ਕਿਉਂਕਿ ਉਹ ਸਰਕਾਰ ਜਿਹੜੀ ਆ ਉਹਨਾਂ ਨੂੰ ਪੇ ਕਰਦੀ ਹੈ ਐਡਾਂ ਨੂੰ, ਇੱਦਾਂ ਪੰਜਾਬ ਸਰਕਾਰ ਐਡਾਂ ਨੂੰ ਪੇ ਕਰਦੀ ਹੈ ਆਪਣੇ ਬੰਦੇ, ਉਹ ਆਪਣਾ ਇੱਥੇ ਆਸਟ੍ਰੇਲੀਆ 'ਚ ਵੀ ਮਤਲਬ ਹੁਣ ਦੇਖਣ 'ਚ ਆਇਆ ਤਾਜ਼ਾ ਤਾਜ਼ਾ, ਹਜੇ ਲਹਿੰਦਾ ਲਹਿੰਦਾ ਹੀ ਆ ਗਿੱਲਾ ਆ, ਮਤਲਬ ਇੱਥੇ ਵੀ ਮਤਲਬ ਕਿਸੇ ਖਾਸ ਮੀਡੀਆ ਨੂੰ 2-4 ਨੂੰ ਕਰਕੇ ਉਹਨਾਂ ਤੋਂ ਹੁਣ ਕੰਮ ਕਰਵਾ ਰਹੇ ਨੇ, ਹੈ ਨਾ ਲੋਕ। ਸੋ ਇੱਥੇ ਵੀ ਆ, ਪਰ ਸਾਰਿਆਂ ਨਾਲੋਂ ਵੱਡਾ ਜਿਹੜੇ ਕਹਿੰਦੇ ਪੇਡ ਮੀਡੀਆ ਚਲਾ ਰਿਹਾ ਉਹ ਅਮਰੀਕਾ ਚਲਾ ਰਿਹਾ, 2,250 ਆਊਟਲੈਟਸ ਆ ਕਹਿੰਦੇ ਉਹਨਾਂ ਦੀਆਂ ਦੁਨੀਆ ਦੇ ਵਿੱਚ, ਜਿਹੜੀਆਂ ਜਿਨ੍ਹਾਂ ਨੂੰ ਉਹ ਅੰਦਰੋਂ ਅੰਦਰੀ ਫੰਡਿੰਗ ਕਰਦੇ ਨੇ, 2,250 ਮਤਲਬ ਆਊਟਲੈਟਸ, ਜਾਣੀ ਕਿ ਉਹਨਾਂ ਦੀ ਉਹਨੂੰ ਅਮਰੀਕਾ ਦੀ ਹੀ ਗੱਲ ਕਰਨੀ ਆ, ਉਹਨਾਂ ਦਾ ਹੀ ਪ੍ਰੋਪੋਗੈਂਡਾ ਕਰਨਾ, ਬਾਕੀਆਂ ਨੂੰ ਨੈਗੇਟਿਵ ਕਰਨਾ। ਪਰ ਉਹਦੇ ਉਲਟ ਕਹਿੰਦੇ ਜਿਹੜਾ ਇਹ ਲੈਗੋ ਵੀਡੀਓ ਆ ਰਹੇ ਨੇ, ਇਹ ਮਤਲਬ ਇਹਨਾਂ ਨੇ ਧੂਹ ਪਾਈ ਪਈ ਆ ਇਕੱਲਿਆਂ ਨੇ, ਉਹ ਇੰਨੇ ਕੁ ਫੇਮਸ, ਇੰਨੇ ਕੁ ਪਾਪੂਲਰ ਹੋਏ ਗਏ ਨੇ, ਉਹ 2,250 ਮੀਡੀਆ ਨੂੰ ਵੀ ਥੱਲੇ ਲਾ ਰੱਖਿਆ ਉਹਨਾਂ ਨੇ। ਸੋ ਉਹ ਵੀ ਮਸ਼ੀਨ ਪੂਰੀ ਤਿਆਰ ਕਰੀ ਬੈਠੇ ਨੇ ਇਰਾਨ ਵਾਲੇ, ਹੈ ਨਾ? ਅਤੇ ਉਹ ਇੱਕ ਉਹ ਕਾਰਟੂਨ ਟਾਈਪ ਹੈ ਲੈਗੋ ਹੈ, ਉਹਨਾਂ ਨੂੰ ਬੱਚੇ ਵੀ ਦੇਖਦੇ, ਟੀਨੇਜਰ ਵੀ ਦੇਖਦੇ ਆ, ਸਿਆਣੇ ਵੀ ਦੇਖਦੇ ਆ। ਸੋ ਉਹ ਵੀ ਇੱਕ ਪ੍ਰੋਪੋਗੈਂਡਾ ਟੂਲ ਇਹਨਾਂ ਨੇ ਯੂਜ਼ ਕੀਤਾ। ਪਰ ਦੇਖੋ ਦੋਨਾਂ ਤਰ੍ਹਾਂ ਦੇ ਪ੍ਰੋਪੋਗੈਂਡਾ ਤਾਂ ਹੁੰਦਾ, ਪਰ ਜਿਹੜਾ ਅਮਰੀਕਾ ਦਾ ਪ੍ਰੋਪੋਗੈਂਡਾ ਉਹ ਕਿਤੇ ਨਾ ਕਿਤੇ ਫੇਲ ਹੋ ਰਿਹਾ।
ਜੀ, ਜੇ ਕਾਰਟੂਨਾਂ ਦੀ ਗੱਲ ਕਰੀਏ, ਕਿਤੇ ਦੋਨਾਂ ਦੀ ਲੜਾਈ ਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਕਾਰਟੂਨ ਬਣਦਾ ਨਜ਼ਰ ਆ ਰਿਹਾ ਭਾਜੀ। ਕਹਿੰਦੇ ਅਸੀਂ ਤੁਹਾਡਾ ਬਹਿ ਕੇ ਮਸਲਾ ਹੱਲ ਕਰਾਂਗੇ। ਇਸ ਚੀਜ਼ ਲਈ ਉਹਨਾਂ ਨੇ 1 ਮਿਲੀਅਨ ਦਾ ਲੋਨ ਵਰਲਡ ਬੈਂਕ ਕੋਲ ਅਪਲਾਈ ਕੀਤਾ ਕਿ ਸਾਨੂੰ ਦੋਨਾਂ ਦੀ ਸੰਧੀ ਕਰਵਾਉਣ ਲਈ ਇਸ ਮੁਤਾਬਕ ਲੋਨ ਚਾਹੀਦਾ,
1 ਬਿਲੀਅਨ,
ਮਿਲੀਅਨ ਡਾਲਰ।
1 ਬਿਲੀਅਨ ਡਾਲਰ।
ਹਾਂਜੀ
ਹਾਂਜੀ ਬਣਦਾ ਆ, ਹੁਣ ਖਰਚਾ ਕੌਣ ਝੱਲੇ ਇੱਦਾਂ ਦਾ? ਤੁਸੀਂ ਮੈਨੂੰ ਤੁਸੀਂ ਦੱਸੋ, ਕੋਈ ਪਰਾਹੁਣੇ ਆ ਜਾਣ, ਇੱਕ ਅੱਧੇ ਦਿਨ ਤਾਂ ਪਰਾਹੁਣਾ ਠੀਕ ਆ, ਵੀ ਜਦ ਮਤਲਬ ਵਾਰ ਵਾਰ ਤੁਹਾਡੇ ਉਹੀ ਪਰਾਹੁਣੇ ਆਈ ਜਾਣ ਨਾ, ਕਹਿੰਦੇ ਨਹੀਂ ਹੁੰਦੇ ਵੀ ਇੱਕ ਦਿਨ ਦਾ ਪਰਾਹੁਣਾ, ਦੂਏ ਦਿਨ ਦਾ ਪਤਾ ਨਹੀਂ ਕੁਛ, ਤੀਏ ਦਿਨ ਦਾ ਕੁੱਤਾ, ਹੈ ਨਾ, ਕੋਈ ਇੱਦਾਂ ਹੀ ਹੁੰਦਾ ਨਾ,
ਜੀ
ਹੈ ਨਾ।
ਜੀ
ਸੋ ਇਸ ਕਰਕੇ ਮਤਲਬ ਉਹ ਕਿਤੇ ਹੱਦ ਹੁੰਦਾ ਨਾ, ਖਰਚਾ ਪਤਾ ਕਿੰਨਾ ਆ ਰਿਹਾ ਪਾਕਿਸਤਾਨ ਦਾ, ਵੀ ਜਿਹੜਾ ਵੀ ਕੋਈ ਮੀਡੀਏਟ ਕਰਾ ਰਿਹਾ, ਇਹ ਇਹਨਾਂ ਦੇ ਫਿਰ ਨਖਰੇ ਬਹੁਤ ਹਾਈ ਹੁੰਦੇ ਆ। ਹੁਣ ਦੇਖੋ ਸਮਝੌਤਾ ਤਾਂ ਇਹ ਨਹੀਂ ਕਰਨਾ, ਉਹ ਵਿਚੋਲੇ ਨੂੰ ਗਾਲਾਂ ਕੱਢੇ ਜਾਣਗੇ ਵਿਚਾਲੇ, ਜਿਹੜਾ ਸਮਝੌਤਾ ਕਰਿਆ, ਤੂੰ ਆਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ, ਤੂੰ ਐਂ ਨਹੀਂ ਕੀਤਾ, ਉਹ ਨਹੀਂ ਕੀਤਾ। ਉਹ ਇੱਥੋਂ ਤੱਕ ਕਿ ਇਹ ਵੀ ਮੈਨੂੰ ਪਤਾ ਲੱਗਿਆ ਵੀ ਉਹ ਆਪਸ 'ਚ ਗੱਲ ਕਰ ਰਹੇ ਸੀ, ਉਹਨੇ ਸ਼ਹਿਬਾਜ਼ ਸ਼ਰੀਫ ਨੂੰ ਬਾਹਰ ਕੱਢਤਾ, ਕਹਿੰਦਾ ਬਾਹਰ ਹੋ ਸਾਨੂੰ ਗੱਲ ਕਰ ਲੈਣ ਦੇ, ਹੈ ਨਾ, ਅਤੇ
ਜੀ ਬਿਲਕੁਲ
ਇੱਦਾਂ ਵੀ ਹੋਈ ਆ, ਹੈ ਨਾ। ਅਤੇ
ਜੀ
ਮਤਲਬ ਖਰਚਾ ਤਾਂ ਆਉਂਦਾ ਆ, ਬਣਦਾ ਆ ਬਿਲੀਅਨ ਡਾਲਰ ਤਾਂ, ਮਤਲਬ ਦੇਖਣਾ ਇੰਨੀ ਸਿਕਿਉਰਿਟੀ। ਇਸਲਾਮਾਬਾਦ 'ਚ ਕਹਿੰਦੇ ਮਤਲਬ ਟੋਟਲ ਲੋਕਡਾਊਨ ਲੱਗਾ ਆ, ਲੋਕ ਇੰਨੇ
ਜੀ
ਪਰੇਸ਼ਾਨ ਆ ਉੱਥੇ, ਅਤੇ ਫਿਰ ਜਿਹੜਾ ਕੰਮ ਰੁਕਣਾ, ਹੈ ਨਾ, ਇੰਨੀ ਟਰਾਂਸਪੋਰਟ ਰੁਕਣੀ, ਸਾਰਾ ਕੁਛ। ਪਰ ਫਿਰ ਵੀ ਇੱਦਾਂ ਚਲੋ ਮੰਨ ਗਏ ਵੀ ਹੋਣਾ ਆ। ਅਤੇ ਇਹ ਇੰਡੀਆ ਦਾ ਕੀ ਹਾਲ ਹੈ, ਇੰਡੀਆ ਵਾਲੇ ਹੈਪੀ ਆ ਇਸ ਚੀਜ਼ ਤੋਂ ਵੀ ਪਾਕਿਸਤਾਨ 'ਚ ਹੋ ਰਿਹਾ, ਸਾਡੇ ਕਿਉਂ ਨਹੀਂ ਹੋ ਰਿਹਾ?
ਇੰਡੀਆ ਇੰਡੀਆ ਵਾਲੇ ਤਾਂ ਹੈਪੀ ਨੇ ਜੀ।
ਅੱਛਾ
ਇੰਡੀਆ ਹੁਣ ਇੱਕ ਕਹਿ ਲਈਏ ਇੱਕ ਪੱਖ ਕੰਨੀ, ਉਹ ਤਾਂ ਉਹ ਕਹਿੰਦੇ ਕਿ ਪਾਕਿਸਤਾਨ ਨੂੰ ਹੁਣ ਜਿਹੜੇ ਜਿੱਤਣ ਦੇ ਆਸਾਰ ਸਾਡੇ ਬਣ ਚੁੱਕੇ ਨੇ ਕਿ ਅਸੀਂ ਪਾਕਿਸਤਾਨ ਜਿੱਤ ਲੈਣਾ।
ਅੱਛਾ
ਹਾਂਜੀ, ਪਿੱਛੇ ਜੇ ਇੱਕ ਮੈਂ ਗਲਤ ਨਾ ਹੋਵਾਂ ਤਾਂ ਯੂਪੀ ਦੇ ਇੱਕ ਨੇਤਾ ਨੇ ਬਿਆਨ ਦਿੱਤਾ ਸੀ ਕਿ ਜੇ ਏਦਾਂ ਹੀ ਲੜਾਈ ਜਾਰੀ ਰਹੀ, ਪਾਕਿਸਤਾਨ ਇਨਵੋਲਵ ਹੁੰਦਾ ਰਿਹਾ ਤਾਂ ਅਸੀਂ ਹਮਲਾ ਕਰ ਦੇਣਾ
ਅੱਛਾ
ਪਾਕਿਸਤਾਨ ਦੇ ਉੱਤੇ।
ਅੱਛਾ
ਇਹ ਖਬਰ ਨਸ਼ਰ ਹੋਈ ਸੀਗੀ ਤੇ ਬਾਅਦ ਚੋਂ ਇਹ ਹਟਾ ਦਿੱਤੀ ਗਈ ਹੈ। ਉਹਦੇ ਪਿੱਛੇ ਕੀ ਕਾਰਨ ਬਣਿਆ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ, ਪਰ ਇਹ ਹੁਣ ਕਾਫੀ ਚਰਚਾ ਦੇ ਵਿੱਚ ਹੈ।
ਮੈਨੂੰ ਲੱਗਦਾ ਕਿ ਇਹ 'ਚ ਕਾਫੀ ਨੁਕਸਾਨ ਤਾਂ ਪਹਿਲਾਂ ਵੀ ਹੋ ਚੁੱਕਾ ਦੁਨੀਆ ਦਾ, ਇਹ ਗਾਂਹ ਵੀ ਹੋਏਗਾ। ਅਤੇ
ਜੀ
ਬਾਕੀ ਸਾਡੇ ਨਾਲ ਸੁਖਵੰਤ ਜੁੜੇ ਨੇ, ਕਹਿੰਦੇ ਇਸ ਹਿਸਾਬ ਨਾਲ ਤਾਂ ਹਰਿਮੰਦਰ ਕੰਗ ਵੀ ਕਮੇਟੀ ਤੋਂ ਖਰਚਾ ਕਲੇਮ ਕਰ ਸਕਦਾ, 3 ਦਿਨ ਪੁਰਾਣੇ ਸਾਂਭਣ ਦੇ। ਜਿੰਨਾ ਮੀਡੀਆ ਸਾਂਭਿਆ ਇਹਨਾਂ ਨੇ ਸਾਂਭਿਆ ਕੰਗ ਸਾਹਿਬ ਨੇ, ਅਤੇ ਸਿਡਨੀ ਰਾਜਵੰਤ ਭਾਜੀ ਸਾਂਭਦੇ ਆ, ਮਿੰਟੂ ਭਾਜੀ ਐਡਲੇਟ ਸਾਂਭਦੇ ਆ, ਕੌਫ ਸਰਵਰ ਅਸੀਂ ਆਓ ਭਗਤ ਕਰੀ ਦੀ ਆ। ਪਰ ਚਲੋ ਇੱਦਾਂ ਹੈ ਵੀ ਕਮੇਟੀ ਤਾਂ ਬਣਦਾ ਉੱਦਾਂ ਵੀ ਭਾਈ ਮੀਡੀਆ ਨੂੰ ਮਤਲਬ ਆਓ ਭਗਤ ਕਰਨੀ ਆ, ਕੁਛ ਕਰਨਾ, ਅਤੇ ਕਮੇਟੀ 'ਤੇ ਤਾਂ ਕੁਛ ਹੋਇਆ ਨਹੀਂ ਹੈਗਾ ਐਤਕੀ, ਕਰਦੇ ਰਹੇ ਟਰਾਈ ਪਰ ਸਿਰੇ ਨਹੀਂ ਚੜਿਆ, ਕਿਉਂਕਿ ਟੂ ਇੱਕ ਦੋ ਬੰਦਿਆਂ ਨੇ ਟੂ ਮੈਨੇ ਜ਼ਿੰਮੇਵਾਰੀਆਂ ਲਈਆਂ ਸੀ ਅਤੇ ਉਹ ਕੰਟਰੋਲ ਕਰਨਾ ਚਾਹੁੰਦੇ ਸੀਗੇ, ਪਰ ਹੋਇਆ ਨਹੀਂ। ਚਲੋ ਐਨੀ ਵੇ ਬਣਦਾ ਕੰਗ, ਆਪਣੇ ਕੰਗ ਬਾਈ ਨੂੰ ਮੁਆਵਜ਼ਾ ਬਣਦਾ, ਬਿਲੀਅਨ ਕੁ ਡਾਲਰ ਦਾ ਤਾਂ ਬਣਦਾ ਆ ਇਸ ਹਿਸਾਬ ਨਾਲ ਉਹਨਾਂ ਨੇ। ਜਿੱਦਾਂ ਦੇਖੋ ਨਾ ਲੋਕਲ ਆਏ ਤਾਂ ਅਸੀਂ ਤਾਂ ਲੋਕਲ ਰਹਿ ਗਏ, ਜਿਹੜੇ ਬਾਹਰੋਂ ਆਏ ਆ ਉਹ ਸੁਪਰ ਸਟਾਰ ਆਏ ਆ, ਅਤੇ ਸੁਪਰ ਸਟਾਰਾਂ ਦਾ ਖਰਚਾ ਵੀ ਵੱਧ ਹੈ, ਅਸੀਂ ਤਾਂ ਚਲੋ ਹੈ ਨਾ ਘਰ ਹੁੰਦਾ। ਚਲੋ ਇਸ ਤੋਂ ਅੱਗੇ ਚੱਲਦੇ ਹਾਂ, ਅਤੇ ਅਗਲਾ
ਭਾਜੀ ਮੀਡੀਆ ਤੋਂ ਗੱਲ ਚੱਲੀਏ ਤੇ ਇੱਕ ਟਰਾਂਸਪੋਰਟ ਦੇ ਨਾਲ ਆਪਾਂ ਲੋਕਲ ਲੋਕਾਂ ਦੀ ਗੱਲ ਕਰੀਏ।
ਜੀ
ਇੱਕ ਤਾਂ ਜਿਹੜਾ ਨਵਾਂ ਕਾਨੂੰਨ ਲਾਗੂ ਹੋ ਰਿਹਾ ਟਰਾਂਸਪੋਰਟ ਦੇ ਵਿੱਚ ਕਿ 1 ਜੁਲਾਈ ਤੋਂ ਜਿੰਨੇ ਕਿ ਟਰੱਕ ਡਰਾਈਵਰ ਨੇ, ਜਿਹੜੇ ਉਹਨਾਂ ਨੇ ਨਵੇਂ ਡਰਾਈਵਰ ਹਾਇਰ ਕਰਨੇ ਆ, ਉਹ ਸਾਰੇ TFN ਤੇ ਹੋਣਗੇ। ABN ਤੇ ਕੋਈ ਵੀ ਨਵਾਂ ਜਿਹੜਾ ਹੈਗਾ ਡਰਾਈਵਰ ਕੰਮ ਨਹੀਂ ਕਰ ਸਕੇਗਾ।
ਅੱਛਾ
ਦੂਸਰੀ ਗੱਲ ਜਿਹੜੀ ਗਰਾਊਂਡ ਲੈਵਲ ਦੀ ਆ, ਮੀਡੀਆ ਹਜੇ ਉਸ ਚੀਜ਼ ਨੂੰ ਕਵਰ ਹੀ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਲੋਕਾਂ ਦੀ ਪਹੁੰਚ ਹਜੇ ਉਸ ਮੀਡੀਆ ਤੱਕ ਨਹੀਂ ਹੈ। ਕੱਲ ਹੀ ਮੇਰੀ ਕੁਛ ਡਰਾਈਵਰਾਂ ਦੇ ਨਾਲ ਗੱਲ ਹੋਈ ਸੀਗੀ ਕਿ ATO ਤੇ ਵਰਕਫੇਅਰ ਇਹ 3-4 ਡਿਪਾਰਟਮੈਂਟ ਇਕੱਠੇ ਹੋ ਕੇ ਜਿਹੜੇ ਆ ਉਹ ਰੇਡ ਕਰ ਰਹੇ ਆ ਟਰਾਂਸਪੋਰਟਸ ਦੇ ਉੱਤੇ, ਹੋਰ ਦੂਜੇ ਮਤਲਬ ਕਿ ਕੰਮਾਂ ਉੱਤੇ। ਟਰੱਕ ਡਰਾਈਵਰਾਂ ਦੇ ਵਿੱਚ ਜਿਹੜੇ ਮਤਲਬ ਕਿ ਏਸ਼ੀਅਨ ਸਟੂਡੈਂਟਸ ਨੇ ਉਹ ਨਿਸ਼ਾਨਾ ਜ਼ਿਆਦਾ ਬਣ ਰਹੇ ਨੇ ਕਿਤੇ ਨਾ ਕਿਤੇ। ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਇੱਥੇ ਰੇਸਿਜ਼ਮ ਹੋ ਰਿਹਾ, ਸਾਨੂੰ ਧੱਕੇ ਨਾਲ ਰੋਕਿਆ ਜਾ ਰਿਹਾ।
ਇਹ ਤਾਂ ਗੱਲ ਮੈਂ ਵੀ ਸੁਣੀ ਆ, ਇਹ ਤਾਂ ਮਤਲਬ ਮੇਰੇ ਕੋਲ ਫੋਨ ਵੀ ਆਏ ਆ ਪਰ ਇਹਦੇ ਬਾਰੇ ਜਿੱਦਾਂ ਹੁਣ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦੀ ਜਿਹੜੀ ਅਥਾਰਟੀ ਆ, ਦੇ ਕੈਨ ਸਟਾਪ ਐਨੀਬਡੀ ਦੇ ਲਾਈਕ, ਹੁਣ ਇਹ ਉਹਨਾਂ
ਜੀ
ਦੀਆਂ ਐਨਕਾਂ 'ਚੋਂ ਅਸੀਂ ਨਹੀਂ ਦੇਖ ਸਕਦੇ ਵੀ ਉਹ ਕਿੱਦਾਂ ਕਰਦੇ, ਪਰ ਜੇ ਅੰਕੜੇ ਕਢਾਏ ਜਾ ਸਕਣ ਕਿਤੇ ਵੀ ਇਹਨਾਂ ਨੇ ਕਿੰਨੇ ਰੋਕੇ ਆ ਔਰ ਇਹਨਾਂ 'ਚੋਂ ਕਿੰਨੇ ਜਿਹੜੇ ਨੇ ਉਹ ਉਹਨਾਂ ਦੀ ਪ੍ਰੋਫਾਈਲ ਕੀ ਸੀਗੀ, ਹੈ ਨਾ, ਤਾਂ ਉੱਥੇ ਫਿਰ
ਜੀ
ਥੋੜ੍ਹਾ ਕੁਐਸਚਨ ਮਾਰਕ ਲਾਇਆ ਜਾ ਸਕਦਾ ਵੀ ਰੈਂਡਮਲੀ ਰੋਕ ਰਹੇ ਨੇ ਜਾਂ ਰੰਗ ਦੇਖ ਕੇ ਰੋਕ ਰਹੇ ਨੇ ਜਾਂ ਪੱਗਾਂ ਦੇਖ ਕੇ ਰੋਕ ਰਹੇ ਨੇ, ਮਤਲਬ ਉਹ ਤਾਂ ਪਤਾ ਲੱਗਣਾ। ਸਾਡੇ ਵੀ ਇੱਥੇ ਨਾ ਇੱਕ ਸਾਲ ਕਈ ਸਾਲ ਪਹਿਲਾਂ ਨਾ ਛਾਪੇ ਬੜੇ ਪਏ ਫੇਅਰ ਵਰਕ ਸੇਫ ਵਰਕ ਦੇ, ਅਤੇ ਉਹ ਫਿਰ ਅਸੀਂ ਆਰ ਟੀ
ਜੀ
ਆਈ ਪਾਤੀ ਵੀ ਸਾਨੂੰ ਦੱਸੋ ਸਾਡੇ ਏਰੀਏ ਦੇ ਵਿੱਚ ਵੀ ਕਿੰਨੇ ਮਾਰੇ ਆ ਛਾਪੇ, ਕਿਹੜੇ ਕਿਹੜੇ ਬੰਦੇ, ਉਹ ਦੇਣ ਨਾ ਫਿਰ ਉਹ ਪਤਾ ਹੀ ਸੀਗਾ ਵੀ ਹੁਣ ਇੰਡੀਅਨ ਗਰੋਵਰਸ ਨੂੰ ਟਾਰਗੇਟ ਕੀਤਾ ਸੀਗਾ। ਉਹ ਤੋਂ ਬਾਅਦ ਵੀ ਠੱਲ ਪਈ
ਜੀ
ਸੀ ਥੋੜ੍ਹੀ ਜਿਹੀ ਵੀ ਇਹ ਮੇਰਾ ਖਿਆਲ ਇਹਦਾ ਹੱਲ ਇਹੀ ਆ ਵੀ ਇਹਨਾਂ ਦੇ ਅੰਕੜੇ ਕਢਾਓ ਆਰ ਟੀ ਆਈ ਪਾ ਕੇ ਇਨਫੋਰਮੇਸ਼ਨ ਐਕਟ ਦੇ
ਜੀ
ਅੰਡਰ ਅਤੇ ਫਰੀਡਮ ਆਫ ਇਨਫੋਰਮੇਸ਼ਨ ਐਕਟ ਦੇ ਅੰਡਰ ਕਢਾਓ, ਅਤੇ ਫਿਰ ਇਹਨਾਂ ਨੂੰ ਇੱਦਾਂ ਹੋ ਜਾਂਦਾ ਵੀ ਪੀਪਲ ਸਟਾਰਟ ਵਰਕਿੰਗ, ਵੀ ਉਹਨਾਂ ਨੂੰ ਵਾਚ ਕਰ ਰਹੇ ਨੇ, ਫਿਰ ਇਹ ਨਾ ਫਿਰ ਇਹ ਘੱਟ ਕਰਦੇ ਨੇ ਜਾਂ ਕਹਿ ਲਓ ਕਿ ਫਿਰ ਰੈਂਡਮ ਕਰਦੇ ਨੇ ਆਹ ਕੰਮ, ਫਿਰ ਕਰਨ ਨੂੰ ਗਰੇਜ ਕਰਦੇ ਨੇ। ਜੇ ਜਿੱਦਾਂ ਹੁਣ ਆਈਸ ਹੈ ਅਮਰੀਕਾ ਦੇ ਵਿੱਚ, ਆਈਸ ਮਤਲਬ ਲੋਕਾਂ ਦੇ ਘਰੀਂ ਜਾ ਜਾ ਕੇ ਕਾਲਾ ਰੰਗ ਦੇਖ ਕੇ ਚੱਕੀ ਜਾਂਦੇ ਸੀ, ਈਵਨ ਕਿ ਜਿਹੜੇ ਮੈਕਸੀਕਨ ਉੱਥੇ ਦੇ ਜੱਦੀ ਵੀ ਸੀ, ਹੈ ਨਾ, ਉਹ ਜਦੋਂ ਫਿਰ ਉੱਥੇ ਉਹਨਾਂ ਨੂੰ
ਜੀ
ਵਿਰੋਧ ਕੀਤਾ, ਕਈਆਂ ਦੇ ਜੁੱਤੀ ਵੀ ਖੜਕੀ, ਹੈ ਨਾ, ਅਤੇ ਗੋਲੀਆਂ ਵੀ ਚੱਲੀਆਂ, ਉਹ ਹੁਣ ਹਟਿਆ, ਨਹੀਂ ਤਾਂ ਫਿਰ ਉਹ ਤਾਂ ਦੇ ਵਾ ਕੰਟੀਨਿਊ ਟੂ ਡੂ ਦੈਟ ਥਿੰਗ, ਹੈ ਨਾ, ਚੱਲੀ ਜਾ ਰਿਹਾ ਸੀ ਕੰਮ। ਸੋ ਮੈਨੂੰ ਲੱਗਦਾ ਕਿ ਜਿਹੜਾ ਕੁਈਨਜ਼ਲੈਂਡ ਦੇ ਖਾਸ ਕਰਕੇ ਪ੍ਰੋਬਲਮ ਹੈ, ਕੰਪਨੀਜ਼ ਵਾਲਿਆਂ ਨੂੰ ਜਾਂ ਹੋਰ ਨੂੰ ਇਕੱਠੇ ਹੋ ਕੇ ਇੱਕ ਆਰ ਟੀ ਆਈ ਪਾਉਣੀ ਚਾਹੀਦੀ ਆ ਵੀ ਸਾਨੂੰ ਦੱਸੋ ਵੀ ਇਹ ਕੌਣ ਕੌਣ ਸੀਗਾ, ਇਹਨਾਂ ਦੀ ਪ੍ਰੋਫਾਈਲਿੰਗ ਕੀ ਸੀ, ਬੈਕਗ੍ਰਾਉਂਡ ਕਿੱਥੋਂ ਦੀ ਸੀ, ਹੈ ਨਾ।
ਨਹੀਂ ਬਿਲਕੁਲ ਭਾਜੀ, ਅੰਕੜੇ ਲਈ ਮੈਂ ਜਲਦੀ ਰਿਕੁਐਸਟ ਪਾਉਂਦਾ ਇਹਨਾਂ ਨੂੰ ਨਾਲ ਹੋਰ ਬੰਦੇ ਲੈ ਕੇ ਜਿਹੜੇ ਇੱਥੋਂ ਦੇ ਹੈਗੇ ਮੌਜੂਦਾ ਡਿਪਾਰਟਮੈਂਟ ਉਹਨਾਂ ਨਾਲ ਚੈੱਕ ਕਰਦੇ ਹਾਂ ਕਿ ਕੀ ਨੰਬਰਸ ਆ,
ਜੀ
ਕਿਉਂਕਿ ਅਗਰ ਟਰੱਕਿੰਗ ਦੇ ਵਿੱਚ ਹੁਣ ਪਹਿਲਾਂ ਹੀ ਟਰੱਕਿੰਗ ਜਿਹੜੀ ਆ ਉਹ ਮਰਨ ਕਿਨਾਰੇ ਹੋਈ ਪਈ ਹੈ ਤੇਲ ਦੇ ਪ੍ਰਾਈਸ ਨੂੰ ਲੈ ਕੇ, ਤੇ ਅੱਗੇ ਤੋਂ ਜੇ ਇਹ ਮਤਲਬ ਨਵੇਂ ਬੱਚਿਆਂ ਜਾਂ ਸਟੂਡੈਂਟਾਂ ਨਾਲ ਜਾਂ ਜਿਹੜੇ ਹੋਰ ਡਰਾਈਵਰਾਂ ਨਾਲ ਇੱਦਾਂ ਦਾ ਵਿਹਾਰ ਰਿਹਾ ਤਾਂ ਆਸਟ੍ਰੇਲੀਆ ਦਾ ਅੱਗੇ ਵਧਣਾ ਕਿੱਥੇ ਮੁਮਕਿਨ ਹੈ, ਕਿੱਥੋਂ ਇਹ ਕੰਮ ਕਰਨ ਲਾ ਦੇਣਗੇ।
ਬਿਲਕੁਲ ਬਿਲਕੁਲ, ਨਹੀਂ ਉਹ ਤਾਂ ਮਤਲਬ ਜੋ ਮੌਜੂਦਾ ਚੱਲ ਰਿਹਾ ਹੈ ਨਾ, ਖੁਸ਼ ਕਰਨ ਨੂੰ ਚੱਲ ਰਿਹਾ, ਫਿਰ ਬਿਜ਼ਨਸਾਂ ਦੀਆਂ ਕਿੜਾਂ ਵੀ ਚੱਲ ਰਹੀਆਂ ਨੇ, ਵੱਡੇ ਬਿਜ਼ਨਸ ਜਿਹੜੇ ਛੋਟੇ ਬਿਜ਼ਨਸ ਨੂੰ ਕਿੱਦਾਂ ਬੰਦ ਕਰਾਉਣਗੇ, ਹੈ ਨਾ, ਇਹ ਵੀ ਕੰਮ ਚੱਲਦਾ ਆ।
ਜੀ
ਅਤੇ ਚਲੋ ਸਾਡੇ ਨਾਲ ਚਲੋ ਆਪਾਂ ਸਮੇਟਣਾਂ ਨੂੰ ਚੱਲਦੇ ਹਾਂ, ਗੁਰਪ੍ਰੀਤ ਗਿੱਲ ਜੁੜੇ ਨੇ ਅਤੇ ਇਹ ਕਹਿੰਦੇ ਨੇ ਕਮੇਟੀ ਵੱਲੋਂ ਕੰਗ ਨੂੰ ਵੱਡੀ ਟਰੋਫੀ ਦੇਣੀ ਬਣਦੀ ਆ, ਹਰਮਿੰਦਰ ਕੰਗ ਦੀ, ਅਤੇ ਬਿਲਕੁਲ ਬਣਦੀ
ਜੀ
ਆ। ਅਤੇ ਇੱਦਾਂ ਕਰੋ ਹੁਣ ਇਹ ਵੀ ਚਲੇ ਗਏ ਆ, ਇਹ ਮੈਲਬਨ ਚਲੇ ਗਏ ਆ, ਕੱਲ੍ਹ ਇਹ ਮੂਵ ਹੋ ਗਏ ਆ, ਅਤੇ ਇਹ ਹੁਣ ਜਾ ਕੇ ਮੈਲਬਨ ਦੀ
ਜੀ
ਕਮੇਟੀ ਸੰਭਾਲਣਗੇ। ਹੁਣ ਜਿਹੜਾ ਮਾਨ ਸਤਿਕਾਰ ਵਾਲਾ ਕੰਮ ਹੈ, ਮਤਲਬ ਸਾਨੂੰ ਬਾਹਰੋਂ ਬੰਦਾ ਭੇਜਣਾ ਪਿਆ ਰਾਜਧਾਨੀ ਤੋਂ, ਮਤਲਬ ਕੰਗ ਸਾਹਿਬ ਦੀ ਸਪੋਰਟ ਦੇ ਲਈ, ਅਤੇ ਇਸ ਕਰਕੇ ਮਤਲਬ ਹੁਣ ਇਹ ਦੋਨੋਂ ਮਿੱਤਰ ਪਿਆਰੇ ਜਿਹੜੇ ਆਉਣ ਵਾਲੀਆਂ ਖੇਡਾਂ ਜਾਂ ਫੰਕਸ਼ਨਾਂ ਦੇ ਵਿੱਚ ਇਹ ਸੰਭਾਲਿਆ ਕਰਨਗੇ ਅੰਤਰਰਾਸ਼ਟਰੀ ਮੀਡੀਆ ਨੂੰ, ਖਾਸ ਕਰਕੇ ਮੱਕੜ ਸਾਹਿਬ ਦੇ ਬੜੇ ਮਿੱਤਰ ਨੇ, ਟਹਿਣਾ ਸਾਹਿਬ ਦੇ ਵੀ ਬੜੇ ਮਿੱਤਰ ਨੇ, ਦਵੰਦ ਮਿੱਤਰ ਨੇ, ਅਤੇ ਇਸ ਕਰਕੇ ਗੁਰਪ੍ਰੀਤ ਗਿੱਲ ਉਹਨਾਂ ਦਾ ਸਵਾਗਤ ਕਰੋ, ਭਰਮਾ ਜੀ ਮੈਲਬਨ ਦੇ ਵਿੱਚ ਪਹੁੰਚ ਚੁੱਕੇ ਨੇ, ਅਤੇ ਨਾਲ ਦੀ ਨਾਲ ਸਾਨੂੰ ਸੋਹੀ ਸਾਹਿਬ ਕਹਿੰਦੇ ਨੇ ਕਿ ਉਹ ਜਿਹੜਾ ਪ੍ਰਾਹੁਣੇ ਦੀ ਗੱਲ ਸੀ ਨਾ, ਪਹਿਲੇ ਦਿਨ ਪ੍ਰਾਹੁਣਾ, ਦੂਜੇ ਦਿਨ ਧਰਾਉਣਾ, ਤੀਜੇ ਦਿਨ ਦਾਦੇ ਮੰਗਾਉਣਾ, ਠੀਕ ਹੈ। ਅਤੇ ਈਮੇਲ ਦੇ ਰਾਹੀਂ ਹਰਜਿੰਦਰ ਘੁੰਮਣ ਬਾਈ ਜੁੜੇ ਨੇ, ਕਹਿੰਦੇ ਕਿ ਸਿਆਣੇ ਕਹਿੰਦੇ ਨੇ ਕਲਾ ਕਲੰਦਰ ਵਸੇ ਅਤੇ ਕਢਾਓ ਪਾਣੀ ਨਸੇ, ਲੜਾਈ ਵਿੱਚ ਕਿਸੇ ਨੇ ਕੁਛ ਨਹੀਂ ਕੱਟਿਆ ਜੀ। ਬਿਲਕੁਲ, ਆਪਣੇ ਨੋਟ ਕੀਤਾ ਅੱਜ ਕੋਈ ਮਿਸਿੰਗ ਹੈ ਮੇਰੀ ਸਕਰੀਨ 'ਤੇ?
ਨਹੀਂ ਭਾਜੀ,
ਨਹੀਂ ਤੁਹਾਨੂੰ ਲੱਗਿਆ ਨਹੀਂ ਕੋਈ ਓਪਰਾ ਓਪਰਾ, ਇੰਨੇ ਟਾਈਮ ਤੋਂ ਤੁਸੀਂ ਦੇਖਦੇ ਆ ਰਹੇ ਹੋ, ਸੁਣਨ ਵਾਲਿਆਂ ਨੇ ਤੁਸੀਂ ਸੁਣਨਾ ਹੀ ਹੈ। ਚਲੋ ਮੈਂ ਆਪਣੇ ਸਰੋਤਿਆਂ ਨੂੰ ਵੀ ਪੁੱਛਿਆ ਸੀਗਾ ਵੀ ਮੈਨੂੰ ਦੱਸੋ ਤੁਹਾਨੂੰ ਕੀ ਲੱਗਦਾ ਵੀ ਮੇਰੀ ਸਕਰੀਨ 'ਤੇ ਕੁਛ ਮਿਸਿੰਗ ਹੈ, ਗਾਇਬ ਹੈ ਕੁਛ, ਅਤੇ ਜੇ ਅੱਜ ਨਹੀਂ,
ਹਰਮਨ ਰੇਡੀਓ ਦਾ ਲੋਗੋ
ਨਹੀਂ ਉਹ ਤਾਂ ਫਿਰ ਹੈਗਾ ਹੀ ਆ, ਉਹ ਤਾਂ ਪਿੱਛੇ ਹੈਗਾ, ਫੁੱਲ ਲੱਗਾ ਆ, ਅਤੇ ਕੋਈ ਨਹੀਂ ਫਿਰ ਹੁਣ
ਜੀ
ਕੱਲ੍ਹ ਨੂੰ ਸੋਚ ਕੇ ਰੱਖਣ ਸਾਡੇ ਮਿੱਤਰ ਪਿਆਰੇ, ਅਤੇ ਕੱਲ੍ਹ ਨੂੰ ਫਿਰ ਅਮਰੀਕ ਭਾਜੀ ਨਾਲ ਗੱਲ ਕਰਾਂਗੇ, ਅਤੇ ਸ਼ੁਕਲ ਵੀ ਲੱਗੂਗਾ ਇਹਦੇ ਵਿੱਚ, ਅਤੇ ਉਹਨਾਂ ਤੋਂ ਪੁੱਛਾਂਗੇ ਕਿਹੜੀ ਚੀਜ਼ ਮਿਸਿੰਗ ਹੈ। ਖੈਰ ਇਹ ਤੋਂ ਸਾਬਤ ਹੁੰਦਾ ਕਿ ਸਾਡੇ ਮਿੱਤਰ ਪਿਆਰੇ ਸਾਡੀ ਸ਼ਕਲਾਂ 'ਤੇ ਨਹੀਂ ਜਾਂਦੇ, ਸਾਡੀਆਂ ਗੱਲਾਂ 'ਤੇ ਜਾਂਦੇ ਨੇ, ਠੀਕ ਹੈ ਨਾ। ਹਾਂ, ਚਾਹੇ
ਜੀ
ਚਾਹੇ ਸਾਡਾ ਤੌਲੀਆ ਗਵਾਚਿਆ, ਚਾਹੇ ਸਾਡੀ ਰਜਾਈ ਗਵਾਚੀ, ਉਹ ਤਾਂ ਕੇਅਰ ਨਹੀਂ ਕਰਦੇ। ਠੀਕ ਹੈ, ਸੋ ਮੇਰਾ ਖਿਆਲ ਆਪਾਂ ਸਮੇਟਣ ਨਾਲ ਨੂੰ ਵਧੀਆ, ਅਤੇ ਕੁਛ ਅਨਾਊਂਸਮੈਂਟਾਂ ਮੈਂ ਕਰਨੀਆਂ, ਅਤੇ ਆਪਾਂ ਲਈਏ ਇਜਾਜ਼ਤ, ਅਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ, ਜਿਸ ਕਾਰਨ
ਜੀ ਭਾਜੀ,
ਥੈਂਕ ਯੂ,
ਥੈਂਕ ਯੂ ਭਾਜੀ, ਵਾਹਿਗੁਰੂ ਜੀ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।
ਫਤਿਹ। ਸੋ ਮਿੱਤਰ ਪਿਆਰੇ ਜਸਕਰਨ ਸਿੰਘ ਸਾਡੇ ਨਾਲ ਜੁੜੇ ਅਤੇ ਇਹਨਾਂ ਦਾ ਸਵਾਗਤ ਹੈ। ਅਤੇ ਹੁਣ ਇਹ ਫਿਰ ਜ਼ੂਮ ਆਊਟ ਪਤਾ ਨਹੀਂ ਕਿੱਦਾਂ ਹੋ ਗਿਆ, ਆਊਟ ਆਫ ਫੋਕਸ ਹੋ ਗਿਆ ਕੈਮਰਾ ਮੇਰਾ, ਅਤੇ ਹੋ ਗਿਆ ਹੋ ਗਿਆ ਹੋ ਗਿਆ ਆਪਣੇ ਆਪ ਹੋ ਗਿਆ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਦੇ ਹੋ, ਚੰਗਾ ਲੱਗਦਾ, ਮੈਸੇਜ ਵੀ ਆਉਂਦੇ ਆ। ਅਤੇ ਅੱਜ ਇੱਕ ਵਾਰੀ ਮੈਂ ਫੇਰ ਦੱਸਦਾ ਕਿ ਬੁਲਗੁਲਗਾ ਦੇ ਵਿੱਚ ਅੱਜ ਨਗਰ ਕੀਰਤਨ ਹੈ, ਅਤੇ ਸਾਰੇ ਹੁੰਮ ਹੁਮਾ ਕੇ ਤੁਸੀਂ ਪਹੁੰਚੋ। ਪਹੁੰਚ ਵੀ ਰਹੇ ਨੇ ਬਹੁਤ ਸਾਰੇ ਮਿੱਤਰ ਪਿਆਰੇ ਪ੍ਰੇਮੀ, ਅਤੇ ਬ੍ਰਿਸਬੇਨ ਤਾਂ ਜਮ੍ਹਾਂ ਹੀ ਲੱਗ ਗਿਆ। ਜੇ ਤੁਸੀਂ ਹੁਣ ਵੀ ਤੁਰੇ ਤਾਂ ਵੀ 12 12:30 ਤੱਕ ਪਹੁੰਚ ਜਾਣਾ। ਖੈਰ 10:30 ਵਜੇ ਆਰੰਭ ਹੋਏਗਾ ਗੁਰੂ ਨਾਨਕ ਸਿੱਖ ਟੈਂਪਲ ਤੋਂ, ਰਿਵਰ ਸਟਰੀਟ 'ਤੇ ਹੈ, ਜਿਹਨੂੰ ਘੋੜਿਆਂ ਵਾਲਾ ਗੁਰੂ ਘਰ ਵੀ ਕਹਿ ਦਿੰਦੇ ਨੇ, ਉੱਥੇ ਘੋੜੇ ਲੱਗੇ ਹੋਏ ਨੇ ਮੂਹਰੇ ਮਿਊਜ਼ੀਅਮ ਵਾਲਾ। ਅਤੇ ਉੱਥੋਂ ਚੱਲ ਕੇ ਗਰਾਊਂਡਾਂ 'ਚ ਹੁੰਦਾ ਹੋਇਆ ਇਹ ਗੁਰੂ ਨਾਨਕ ਸਿੱਖ ਟੈਂਪਲ, ਜਾਣੀ ਕਿ ਤੋਂ ਚੱਲ ਕੇ ਇਹ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਜਿਹੜਾ ਫਸਟ ਸਿੱਖ ਟੈਂਪਲ, ਉੱਥੇ ਪੜਾਅ ਪਾਵੇਗਾ। ਉੱਥੇ ਰਾਗੀ ਵੀ ਲੱਗਣਗੇ, ਢਾਡੀ ਵੀ ਲੱਗਣਗੇ, ਗੱਤਕਾ ਵੀ ਹੋਏਗਾ, ਗੱਤਕਾ ਸ਼ਾਇਦ ਗਰਾਊਂਡ 'ਚ ਵੀ ਹੋਏਗਾ, ਅਤੇ ਲੰਗਰ ਵੀ ਵਰਤਾਏ ਅਤੇ ਛਕਾਏ ਜਾਣਗੇ। ਅਤੇ ਉਸ ਤੋਂ ਉਪਰੰਤ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ, ਉਹ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਵਾਪਸ ਪਰਤੇਗਾ। ਅਤੇ ਉੱਥੇ ਅਖੰਡ ਪਾਠ ਸਾਹਿਬ ਦੋਨੋਂ ਗੁਰੂ ਘਰਾਂ ਦੇ ਵਿੱਚ ਚੱਲ ਰਹੇ ਨੇ, ਅਤੇ ਤੁਸੀਂ ਕੱਲ੍ਹ ਨੂੰ ਵੀ ਉੱਥੇ ਸ਼ਾਮਿਲ ਹੋ ਸਕਦੇ ਹੋ। ਬਾਕੀ ਗੁਰੂ ਘਰਾਂ ਦੇ ਵਿੱਚ ਵੀ ਮਨਾਏ ਜਾ ਰਹੇ ਨੇ, ਅਤੇ ਕੈਨਬਰਾ ਦੀਆਂ ਮੈਨੂੰ ਤਸਵੀਰਾਂ ਅਤੇ ਵੀਡੀਓ ਆ ਗਏ ਨੇ, ਮੈਂ ਕੱਲ੍ਹ ਤੁਹਾਡੇ ਨਾਲ ਸਾਂਝ ਪਾਵਾਂਗੇ ਇਹਨਾਂ ਦੀ, ਅਤੇ ਹੋਰ ਵੀ ਤਸਵੀਰਾਂ ਮੇਰੇ ਕੋਲ ਆਈਆਂ ਨੇ ਉਹਨਾਂ ਦੀ ਵੀ ਮੈਂ ਸਾਂਝ ਪਾਵਾਂਗਾ। ਸੋ ਪਿਆਰਿਓ, ਕੋਈ ਜਾਣਕਾਰੀ ਹੈ ਤੁਹਾਡੇ ਏਰੀਏ ਦੇ ਵਿੱਚ ਤਾਂ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਆ ਕਰੋ, ਅਸੀਂ ਮਤਲਬ ਬੜੀ ਖੁਸ਼ੀ ਦੇ ਨਾਲ ਉਹ ਸ਼ੇਅਰ ਕਰਾਂਗੇ। ਅਤੇ ਪ੍ਰੋਗਰਾਮ ਹੁਣ ਇੱਥੇ ਸਮਾਪਤੀ ਵੱਲ ਨੂੰ ਆ, ਅਤੇ ਕੱਲ੍ਹ ਨੂੰ ਆਪਾਂ ਫਿਰ ਮਿਲਾਂਗੇ। ਅਮਰੀਕ ਭਾਅ ਜੀ ਹੋਣਗੇ ਸਾਡੇ ਨਾਲ, GS ਚਾਹਲ ਹੋਣਗੇ, ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਸੋ ਮੈਨੂੰ ਦਿਓ ਇਜਾਜ਼ਤ, ਆਪਣਾ ਰੱਖਿਓ ਖਿਆਲ, ਪੋਡਕਾਸਟ ਦੇ ਵਿੱਚ ਪ੍ਰੋਗਰਾਮ 2 ਮਿੰਟਾਂ 'ਚ ਚੜ੍ਹ ਜਾਣਾ, ਰੱਬ ਰਾਖਾ ਜੀ।